ਮੈਂ ਬੇਨਤੀ ਕਰਾਂਗਾ ਸੰਗਤਾਂ ਨੂੰ, ਜਿਹੜੇ ਜਿਹੜੇ ਸੰਗਤਾਂ ਆ ਗਈਆਂ ਹਨ, ਕਿ ਆਪਾਂ ਲਾਗੇ ਲਾਗੇ ਹੋ ਕੇ ਮੋਹਰੇ ਨੂੰ ਹੋ ਕੇ ਬੈਠੀਏ, ਤਾਂ ਕਿ ਜੋ ਬਾਅਦ ਸੰਗਤ ਆਉਂਦੀ ਹੈ ਉਹ ਪਿੱਛੇ ਬੈਠ ਸਕੇ, ਵੱਧ ਤੋਂ ਵੱਧ ਸੰਗਤਾਂ ਦਰਬਾਰ ਹਾਲ ਦੇ ਵਿੱਚ ਬੈਠ ਸਕਣ। ਸੋ ਜ਼ਰੂਰ ਅਰਦਾਸ ਦੀ ਬੇਨਤੀ ਪ੍ਰਵਾਨ ਕਰੋ ਜੀ। ਇੱਧਰ ਵੀ ਜਗ੍ਹਾ ਖਾਲੀ ਹੈਗੀ ਹੈ ਜੇ, ਇੱਧਰ ਭੈਣ ਵਾਲੇ ਪਾਸੇ ਵੀ ਮੋਹਰੇ ਜਗ੍ਹਾ ਖਾਲੀ ਹੈ, ਤਾਂ ਕਿ ਜਿਹੜੇ ਬਾਅਦ 'ਚ ਪ੍ਰੇਮੀ ਆਉਣ ਉਹ ਪਿੱਛੇ ਬੈਠ ਸਕਣ ਜੀ। ਸੋ ਆਓ ਕੀਰਤਨ ਸਰਵਣ ਕਰੀਏ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਿਆਂ ਵਾਲੇ ਅਤੇ ਉਹਨਾਂ ਦੇ ਜੱਥੇ ਦੇ ਪਾਸੋਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
ਧੰਨ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਭਰਗਾ। ਗਿਆਨ ਦਾ ਸੁਰਮਾ ਲੈ ਕੇ ਪ੍ਰਕਾਸ਼ ਹੋ ਜਾਂਦਾ ਹੈ, ਜ਼ਿੰਦਗੀ ਵਿੱਚ ਚਾਨਣ ਆ ਜਾਂਦਾ ਹੈ। ਜਿਵੇਂ ਬਾਹਰ ਅੱਖ ਦੀ ਰੋਸ਼ਨੀ ਘੱਟ ਜਾਂਦੀ ਹੈ ਅਤੇ ਬੰਦਾ ਡਾਕਟਰ ਕੋਲ ਜਾਂਦਾ, ਇਲਾਜ ਕਰਾਉਂਦਾ, ਇਸੇ ਤਰ੍ਹਾਂ ਸਾਡੀ ਸੁਰਤ ਹੈ ਜਿਹੜੀ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਉਹ ਜਿਹੜੀ ਸੁਰਤ ਹੈ ਜਾਂ ਦਿਮਾਗ ਕਹਿ ਲਓ ਉਹਨੂੰ, ਉਹਦੇ ਲਈ ਫਿਰ ਸਾਨੂੰ ਗਿਆਨ ਦਾ ਸੁਰਮਾ ਚਾਹੀਦਾ, ਜਿਹਨੂੰ ਆਪਾਂ ਕਹਿੰਦੇ ਹਾਂ ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾ। ਸੋ ਆਪਾਂ ਸਾਰੇ ਗਿਆਨ ਦਾ ਸੁਰਮਾ ਲੈਣ ਵਾਸਤੇ ਸਤਿਗੁਰੂ ਜੀ ਕੋਲ ਆਉਂਦੇ ਹਾਂ। ਸੋ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜੋ ਅਤੇ ਸਾਰੇ ਰਲ ਕੇ ਪੜ੍ਹਨ ਦੀ ਜ਼ਰੂਰ ਖੇਚਲ ਕਰੋ, ਨਾਲ ਬੋਲੋ, ਕੋਈ ਰਸਨਾ ਵਾਂਝੀ ਨਾ ਰਹੋ। ਕੋਸ਼ਿਸ਼ ਕਰੋ ਥੋੜ੍ਹਾ ਜਿਹਾ ਅੱਗੇ ਅੱਗੇ ਹੋ ਕੇ ਬੈਠੋ, ਪਿੱਛੇ ਫਿਰ ਜਿਹੜੀ ਸੰਗਤ ਆਏਗੀ ਉਹ ਫਿਰ ਬੈਠ ਜਾਣਗੇ। ਥੋੜ੍ਹੀ ਥੋੜ੍ਹੀ ਜਗ੍ਹਾ ਅੱਗੇ ਵੀ ਖਾਲੀ ਹੈ, ਜਿੰਨੇ ਵੀਰ ਖੁੱਲ੍ਹੇ ਖੁੱਲ੍ਹੇ ਬੈਠੇ ਹੋ ਜਿੰਨਾ ਨੇੜੇ ਬੈਠ ਸਕੋਗੇ, ਪਿੱਛੇ ਫਿਰ ਸੰਗਤ ਜ਼ਿਆਦਾ ਬੈਠ ਸਕਦੀ। ਜਿਹੜੇ ਹੁਣ ਇਦੋਂ ਬਾਅਦ ਆਉਣਗੇ, ਕਿਉਂਕਿ ਇਸ ਵੇਲੇ ਹੀ ਸੰਗਤ ਆਉਣੀ ਸ਼ੁਰੂ ਹੁੰਦੀ ਹੈ, ਜਿੰਨੇ ਫਿਰ ਬਾਅਦ ਵਿੱਚ ਆਉਣਗੇ ਸਾਰਿਆਂ ਨੂੰ ਬੈਠਣ ਨੂੰ ਜਗ੍ਹਾ ਬਣ ਜਾਏਗੀ। ਸਾਰੇ ਵੀਰ ਅੱਗੇ ਅੱਗੇ ਹੋ ਕੇ ਬੈਠੇ ਹੋ, ਲਵਾਓ ਸਾਰੇ ਪੜ੍ਹੀਏ। ਸੱਜਣ ਪੁਰਖ ਸਤਿਗੁਰ ਮੇਰਾ ਪੂਰਾ, ਸੱਜਣ ਪੁਰਖ ਸਤਿਗੁਰ ਮੇਰਾ ਪੂਰਾ, ਤਿਸ ਬਿਨ ਅਵਰ ਨਾ ਜਾਣਾ, ਮਾਤ ਪਿਤਾ ਭਾਈ ਸੁਤ ਬੰਦਕ, ਜੀ ਪ੍ਰਾਨ ਮਨ ਪਾਣਾ ਰਾਮ, ਜੀ ਪ੍ਰਾਨ ਮਨ ਪਾਣਾ ਰਾਮ। ਸਾਜਨ ਪੁਰਖ ਸਤ ਗੁਰ ਮੇਰਾ ਪੂਰਾ, ਇਸ ਬਿਨ ਅਵਰ ਨਾ ਜਾਣਾ,
ਮਾਤ ਪਿਤਾ ਭਾਈ ਸੁਤ ਬੰਦਕ, ਜੀ ਪ੍ਰਾਣ ਮਨ ਪਾਣਾ ਰਾਮ, ਜੀ ਪ੍ਰਾਣ ਮਨ ਪਾਣਾ ਰਾਮ।
ਸੱਜਣ ਪੁਰਖ ਸਤਿਗੁਰ ਮੇਰਾ ਪੂਰਾ, ਸੱਜਣ ਪੁਰਖ ਸਤਿਗੁਰ ਮੇਰਾ ਪੂਰਾ, ਇਸ ਬਿਨ ਅਵਰ ਨਾ ਜਾਣਾ, ਮਾਤ ਪਿਤਾ ਪਾਈ ਸੁਤ ਬੰਦਕ ਜੀ ਪ੍ਰਾਨ ਮਨ ਪਾਣਾ ਰਾਮ ਜੀ ਪ੍ਰਾਨ ਮਨ ਪਾਣਾ ਰਾਮ ਸਾਜਨ ਪੁਰਖ ਸਤ ਗੁਰ ਮੇਰਾ ਪੂਰ ਇਸ ਬਿਨ ਅਵਰ ਨਾ ਜਾਣਾ ਮਾਤ ਪਿਤਾ ਪਾਈ ਸੁਤ ਬੰਦਕ ਜੀ ਮਨ ਪਾਣਾ
ਜੀ ਪ੍ਰਾ
ਜੀਉ ਪਿੰਡ ਸਭ ਤਿਸ ਕਵਨੀਅਮ ਸਰਗ ਗੁਣਾ ਭਰਪੂਰ ਜੀਉ ਪਿੰਡ ਸਭ ਗਜ ਕੇ
ਸਰਗ ਗੁਣਾ ਭਰਪੂਰ
ਜੀਉ ਪਿੰਡ ਸਭ ਤਿਸ ਕਵਤੀ ਸਰਗ ਗੁਣਾ ਭਰਪੂਰੇ ਜੀਉ ਪਿੰਡ ਪੜੋ ਗਈ ਪੜੋ
ਸਰਗ ਗੁਣਾ ਭਰਪੂਰੇ
ਅੰਤਰ ਜਾਵੇ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ
ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ
ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ
ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਿਆ ਭਰਪੂਰੇ
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 ਸਾਜਨ ਪੁਰਖ ਸਤ ਗੁਰ ਮੇਰਾ ਪੂਰ ਤਿਸ ਬਿਨ ਅਵਰ ਨਾ ਜਾਣਾ ਮਾਤ ਪਿਤਾ ਪਾਈ ਸੁਤ ਬੰਦਕ ਜੀ ਪ੍ਰਾਨ ਮਨ ਪਾਣਾ ਰਾਮ ਜੀ ਪ੍ਰਾਨ ਮਨ ਪਾਣਾ
ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਇਸ ਬਿਨ ਅਵਰ ਨਾ ਜਾਣਾ ਜੀ ਪ੍ਰਾਨ ਮਨ ਪਹਾਣਾ ਰਾਮ ਜੀ ਪ੍ਰਾਨ ਮਨ ਪਹਾਣਾ ਰਾਮ
पुरख सत गुर बोल पूरा इस बिन अवना बोलो
मात पिता भाई सुत बंदप जी प्राण मन पहाड़ा जी प्राण
Vaheguru, Vaheguru,
Vaheguru,
Vaheguru, Vaheguru, Vaheguru, Vaheguru,
Vaheguru, Vaheguru,
Vaheguru, Vaheguru,
साजन पुरख सतगुर मेरा पूरा तिस बिन अमर ना मात पिता भाई सुत बंदप जी प्राण मन सब तिसका दिया सर्व गुणा पर पूरे अंतर जामी सो प्रभु सो प्रभ मेरा सर्व रहया सर्व सुख पाए हो नानक नानक साध कुर्बाना
सज्जन पुरख सतगुर सज्जन पुरख सतगुर मेरा पूरा तिस बिन अवर न जाना मात पिता पाई सुत बंदक जी प्राण मन पाना जी प्राण मन पाना
साजन पुरख सतगुर मेरा पूरा इस बिन अवर न जाना माप पिता भाई सुत बंधक जी प्राण मन पाना जी प्राण मन
सज्जन पुरख सतगुर मेरा पूरा सज्जन पुरख जी सज्जन पुरख सतगुर मेरा पूरा सज्जन पुरख सतगुर मेरा पूरा
साजन पुरख सतगुर मेरा पूरा साजन पुरख सतगुर मेरा पूरा
सतगुर मेरा सदा सदा सतगुर मेरा सदा सदा
सतगुर मेरा सदा सदा सतगुर मेरा सदा सदा
ना आवे ना जाए ना आवे ना जाए
ना आवे ना जाए ना आवे ना जाए
सज्जन पुरख सतगुर मेरा पूरा इस बिन अवर न जाना मात पिता पाई सुत बंदक जी प्राण मन पाना जी प्राण मन पाना
साजन पुरख सतगुर मेरा पूरा इस बिन अवर न जाना माप पिता भाई सुख बंधक जी प्राण मन पाना राम जी प्राण मन
वाहेगुरु 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 वाहेगुरु
वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु
वाहेगुरु वाहेगुरु वाहेगुरु
वाहेगुरु
वाहेगुरु वाहेगुरु वाहेगुरु
वाहेगुरु
वाहेगुरु वाहेगुरु वाहेगुरु
वाहेगुरु वाहेगुरु
वाहेगुरु वाहेगुरु वाहेगुरु
वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु
ਵਾਹਿਗੁਰੂ 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 ਵਾਹਿਗੁਰੂ
ਹਰਦਮ ਰੱਖੀਏ ਜਾਤ ਘੱਟ ਘੱਟ ਵਾਸੀ ਨੂੰ ਹਰਦਮ ਰੱਖੀਏ ਜਾਤ ਘੱਟ ਘੱਟ ਵਾਸੀ ਨੂੰ
ਹਰਦਮ ਰੱਖੀਏ ਜਾਤ ਘੱਟ ਘੱਟ ਵਾਸੀ ਨੂੰ ਹਰਦਮ ਰੱਖੀਏ ਜਾਤ ਘੱਟ ਘੱਟ ਵਾਸੀ ਹਰਦਮ ਰੱਖੀਏ ਜਾਤ ਘੱਟ ਘੱਟ ਵਾਸੀ ਨੂੰ ਹਰਦਮ ਰੱਖੀਏ ਜਾਤ ਘੱਟ ਘੱਟ ਵਾਸੀ ਨੂੰ
ਹਰਦਮ ਰੱਖੀਏ ਜਾਤ ਘੱਟ ਘੱਟ ਵਾਸੀ ਨੂੰ ਹਰਦਮ ਰੱਖੀਏ ਜਾਤ ਘੱਟ ਘੱਟ ਵਾਸੀ ਨੂੰ
ਹਰਦਮ ਰੱਖੀਏ ਜਾਤ ਘੱਟ ਘੱਟ ਵਾਸੀ ਨੂੰ ਹਰਦਮ ਰੱਖੀਏ ਜਾਤ ਘੱਟ ਘੱਟ ਵਾਸੀ
ਹਰਦਮ ਰੱਖੀਏ ਯਾਦ ਘੱਟ ਘੱਟ ਵਾਸੀ ਹਰਦਮ ਰੱਖੀਏ ਯਾਦ ਘੱਟ ਘੱਟ ਵਾਸੀ ਹਰਦਮ ਰੱਖੀਏ ਯਾਦ ਹਰਦਮ ਰੱਖੀਏ ਹਰਦਮ ਰੱਖੀਏ ਯਾਦ ਹਰਦਮ ਰੱਖੀਏ ਯਾਦ
ਹਰਦਮ ਰੱਖੀਏ ਯਾਦ
ਹਰਦਮ ਰੱਖੀਏ
ਹਰਦਮ ਰੱਖੀਏ ਯਾਦ
ਹਰਦਮ ਰੱਖੀਏ ਹਰਦਮ ਰੱਖੀਏ ਯਾਦ ਹਰਦਮ ਰੱਖੀਏ ਹਰਦਮ ਰੱਖੀਏ ਯਾਦ ਹਰਦਮ ਰੱਖੀਏ ਹਾਂਜੀ ਹਰਦਮ ਚੇਤੇ ਕਰੀਏ ਹਰਦਮ ਚੇਤੇ ਕਰੀਏ ਸਰਬ ਨਿਵਾਸੀ ਨੂੰ ਹਰਦਮ ਚੇਤੇ ਕਰੀਏ ਸਰਬ ਨਿਵਾਸੀ ਨੂੰ
ਹਰਦਮ ਚੇਤੇ ਕਰੀਏ ਸਰਬ ਨਿਵਾਸੀ ਨੂੰ ਹਰਦਮ ਚੇਤੇ ਕਰੀਏ ਸਰਬ ਨਿਵਾਸੀ ਨੂੰ ਹਰਦਮ ਚੇਤੇ ਕਰੀਏ ਸਰਬ ਨਿਵਾਸੀ ਨੂੰ ਹਰਦਮ ਚੇਤੇ ਕਰੀਏ ਸਰਬ ਨਿਵਾਸੀ ਨੂੰ
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰਸਵਾਰੀ ਸਤਸੰਗ ਜੀ ਸਾਰੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੀਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਤੇ ਹਰ ਰੋਜ਼ ਦੀ ਤਰ੍ਹਾਂ ਬੇਨਤੀ ਹੈ ਕਿ ਬੱਚਿਆਂ 'ਤੇ ਜ਼ਰੂਰ ਮੇਰੀਆਂ ਭੈਣਾਂ ਕੰਟਰੋਲ ਰੱਖਣ ਬੱਚੇ ਨਿਆਣੇ ਆ ਉਹਨਾਂ ਨੂੰ ਪਤਾ ਨਹੀਂ ਰੌਲਾ ਪਾਉਣਾ ਹੀ ਹੁੰਦਾ ਹੈ ਲੰਗਰ ਹਾਲ ਦੇ ਵਿੱਚ ਸਕਰੀਨ ਵੀ ਲੱਗੀ ਹੈ ਸਾਊਂਡ ਸਿਸਟਮ ਵੀ ਹੈ ਉੱਥੇ ਵੀ ਸੁਣਿਆ ਜਾ ਸਕਦਾ ਹੈ ਸੋ ਜਿਤਨਾ ਕੁ ਸਮਾਂ ਆਪਣੇ ਪਾਸ ਹੈ ਅਸੀਂ ਕੋਸ਼ਿਸ਼ ਕਰੀਏ ਰਲ ਮਿਲ ਕੇ ਕੁਝ ਸਮਾਂ ਗੁਰਮਤ ਨੂੰ ਸਮਝਣ ਦੀ ਤਾਂ ਜੋ ਸਾਡਾ ਤੁਹਾਡਾ ਸਾਰਿਆਂ ਦਾ ਸਮਾਂ ਸਫਲ ਹੋ ਸਕੇ ਕੁਝ ਨਾ ਕੁਝ ਸਾਡੇ ਤੁਹਾਡੇ ਸਾਰਿਆਂ ਦੇ ਆਪਣੇ ਪੱਲੇ ਪਵੇ ਸਾਰੇ ਕੰਮਾਂ ਕਾਰਾਂ ਵਾਲੇ ਹੋ ਡਿਊਟੀਆਂ ਕਰਨ ਵਾਲੇ ਹੋ ਜੌਬਾਂ ਕਰਨ ਵਾਲੇ ਹੋ ਸਾਰਾ ਸਾਰਾ ਦਿਨ ਮਿਹਨਤ ਕਰਕੇ ਕੰਮ ਕਰਕੇ ਆਏ ਤੇ ਜਦੋਂ ਘੰਟਾ ਦੋ ਘੰਟੇ ਬੈਠਣਾ ਹੁੰਦਾ ਹੈ ਅਸੀਂ ਕੋਸ਼ਿਸ਼ ਕਰੀਏ ਕਿ ਜ਼ਰੂਰ ਕੁਛ ਨੁਕਤੇ ਸਾਡੇ ਸਮਝ ਵਿੱਚ ਪੈ ਸਕਣ। ਬਾਕੀ ਫਾਰਮੂਲੇ ਜੇ ਸਮਝ 'ਚ ਆ ਜਾਣ ਨਾ ਤਾਂ ਪੂਰੀ ਫਿਲੋਸਫੀ ਜਿਹੜੀ ਹੈ ਉਹ ਸਮਝ 'ਚ ਆ ਸਕਦੀ। ਜੇ ਫਾਰਮੂਲਾ ਗਲਤ ਲਾਵਾਂਗੇ ਫਿਰ ਤਾਂ ਸਾਰਾ ਕੁਛ ਹੀ ਗਲਤ ਹੋ ਜਾਣਾ। ਇੱਕ ਵਾਰੀ ਡਾਇਰੈਕਸ਼ਨ ਸਹੀ ਮਿਲ ਜਾਏ ਫਿਰ ਥੋੜ੍ਹਾ ਵੀ ਤੁਰੋਗੇ ਜਾਓਗੇ ਮੰਜ਼ਿਲ ਵੱਲ। ਅਤੇ ਜੇ ਗਲਤ ਤੁਰ ਪਏ ਜਿੰਨਾ ਮਰਜ਼ੀ ਭੱਜ ਲਿਓ ਅੱਪੜਦੇ ਨਹੀਂ ਕਿਤੇ। ਜੇ ਜੇ ਡਾਇਰੈਕਸ਼ਨ ਸਹੀ ਹੋਵੇ ਮੂੰਹ ਸਹੀ ਪਾਸੇ ਕਰ ਲੈ ਫਿਰ ਥੋੜ੍ਹਾ ਥੋੜ੍ਹਾ ਤੁਰਿਆ ਵੀ ਬੰਦਾ ਕਿਤੇ ਨਾ ਕਿਤੇ ਪਹੁੰਚ ਜਾਂਦਾ। ਸੋ ਜਿਹੜੀ ਅੱਜ ਸਾਡੀ ਲੋੜ ਹੈ ਨਾ ਜੋ ਮੈਂ ਮਹਿਸੂਸ ਕਰਦਾ, ਭੱਜਦੇ ਬਹੁਤ ਹਾਂ ਪਰ ਜਾ ਪੁੱਠੇ ਪਾਸੇ ਰਹੇ ਹਾਂ। ਤੇਰੀ ਸਪੀਡ ਵਿੱਚ ਕਮੀ ਕੋਈ ਨਹੀਂ, ਤੇਰੇ ਪਿਆਰ 'ਚ ਕੋਈ ਕਮੀ ਨਹੀਂ, ਤੇਰੀ ਸ਼ਰਧਾ 'ਚ ਕੋਈ ਕਮੀ ਨਹੀਂ, ਤੇਰੀ ਭਾਵਨਾ 'ਚ ਕੋਈ ਕਮੀ ਨਹੀਂ, ਤੇਰਾ ਸਮਾਂ ਕੱਢਣ 'ਚ ਕੋਈ ਕਮੀ ਨਹੀਂ, ਤੇਰੇ ਜਜ਼ਬਾਤਾਂ 'ਚ ਇਮੋਸ਼ਨ 'ਚ ਕੋਈ ਕਮੀ ਨਹੀਂ। ਸਪੀਡ 'ਤੇ ਤੇਰੀ 'ਤੇ ਕੋਈ ਸ਼ੱਕ ਨਹੀਂ, ਪਰ ਪ੍ਰੋਬਲਮ ਇਹ ਹੈ ਵੀ ਜਾ ਪੁੱਠੇ ਪਾਸੇ ਰਹੇ। ਅਤੇ ਜਾ ਕਿਉਂ ਰਹੇ ਹਾਂ? ਭੇਜਣ ਵਾਲਿਆਂ ਨੇ ਭੇਜਿਆ, ਦੱਸਣ ਵਾਲਿਆਂ ਨੇ ਗਲਤ ਦੱਸਿਆ। ਸਾਡੀ ਪ੍ਰੋਬਲਮ ਇਹ ਰਹੀ ਹੈ ਕਿ ਸਾਨੂੰ ਬਹੁਤ ਨੌਲੇਜ ਲਈ ਅਸੀਂ ਆਲੇ ਦੁਆਲੇ ਤੋਂ ਇਕੱਠੀ ਕਰਨੇ ਹਾਂ, ਪਰ ਜਿਹੜੀ ਗੱਲ ਹੈ ਧਰਮ ਦੀ, ਜਿਹੜੀ ਗੱਲ ਹੈ ਗੁਰਮਤ ਦੀ, ਉੱਧਰ ਅਸੀਂ ਥੋੜ੍ਹੀ ਬਹੁਤ ਵੀ ਕੋਸ਼ਿਸ਼ ਨਹੀਂ ਕੀਤੀ, ਆਪ ਯਤਨ ਨਹੀਂ ਕੀਤਾ। ਅਤੇ ਜਿਹੜੇ ਮੇਰੇ ਵੀਰ ਇੱਛੁਕ ਵੀ ਹਨ, ਜਿਹੜੇ ਮਾੜੀ ਮੋਟੀ ਕੋਸ਼ਿਸ਼ ਕਰਦੇ ਵੀ ਨੇ, ਉਹ ਇਸ ਹਿਸਾਬ ਦੇ ਸਾਡੇ ਟੀਕੇ ਹੋਏ ਹੈ, ਇਸ ਤਰ੍ਹਾਂ ਦੀਆਂ ਗੱਲਾਂ, ਇਸ ਤਰ੍ਹਾਂ ਦਾ ਲਿਟਰੇਚਰ ਸਾਡਾ ਛਪਿਆ ਹੈ, ਉਹਦੇ ਵਿੱਚ ਵੀ ਬੰਦਾ ਮੈਨੂੰ ਲੱਗਦਾ ਵੀ ਕਨਫਿਊਜ਼ ਜ਼ਿਆਦਾ ਹੋ ਰਿਹਾ, ਨਿਕਲਦਾ ਘੱਟ ਹੈ, ਕਨਫਿਊਜ਼ ਹੋ ਜਾਂਦਾ, ਇੱਥੇ ਇੱਦਾਂ ਲਿਖਿਆ, ਇੱਥੇ ਇੱਦਾਂ ਲਿਖਿਆ, ਇੱਥੇ ਇੱਦਾਂ ਲਿਖਿਆ। ਇਸ ਕਰਕੇ ਤੁਹਾਡੀ ਕੋਮਨ ਸੈਂਸ ਨੇ ਕੰਮ ਕਰਨਾ ਹੈ, ਜਦੋਂ ਕੁਛ ਲੱਭਣਾ ਉੱਥੇ ਕੋਮਨ ਸੈਂਸ ਜਿਹੜੀ ਹੈ ਤੇਰੀ ਉਹ ਕੰਮ ਕਰੇਗੀ, ਉਹ ਲਾ ਕੇ ਵੇਖਣਾ ਪੈਣਾ ਤੈਨੂੰ ਵੀ ਇਸ ਗੱਲ ਵਿੱਚ ਸੈਂਸ ਬਣਦੀ ਹੈ ਕਿ ਨਹੀਂ ਬਣਦੀ, ਇਹ ਸਹੀ ਹੈ ਕਿ ਗਲਤ ਹੈ। ਔਰ ਕੋਈ ਐਸੀ ਗੱਲ ਨਹੀਂ ਵੀ ਬੜਾ ਔਖਾ ਹੈ, ਜੇ ਸਮਝੀਏ ਤਾਂ ਬਹੁਤ ਸੌਖਾ ਹੈ, ਨਾ ਸਮਝੀਏ ਤਾਂ ਭਾਵੇਂ ਸਾਰੀ ਜ਼ਿੰਦਗੀ ਲੱਗੇ ਰਹੀਏ। ਲੰਘ ਹੀ ਗਈ ਸਾਡੀ ਜ਼ਿੰਦਗੀ ਬਹੁਤਿਆਂ ਦੀ, ਤੇ ਲੰਘ ਹੀ ਚੱਲੀ ਹੈ ਨਾ ਸਾਡੀ ਲੱਭਦਿਆਂ ਦੀ। ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨੂੰ ਭੁਲੇਖਾ ਨਹੀਂ ਸੀ ਖਾਣਾ ਚਾਹੀਦਾ, ਸਾਨੂੰ ਤਪਲਾ ਨਹੀਂ ਸੀ ਲੱਗਣਾ ਚਾਹੀਦਾ। ਜੇ ਕਿਤੇ ਅਸੀਂ ਆਪ ਥੋੜ੍ਹੀ ਜਿਹੀ ਕੋਸ਼ਿਸ਼ ਕਰੀਏ, ਮਾੜਾ ਜਿਹਾ ਦਿਮਾਗ ਵਰਤੀਏ, ਮਾੜਾ ਜਿਹਾ ਯਤਨ ਕਰੀਏ ਤਾਂ ਜ਼ਰੂਰ ਸਾਨੂੰ ਰਾਹ ਮਿਲ ਸਕਦਾ, ਸੌਖਾ ਹੋ ਸਕਦਾ। ਸੋ ਤਾਂ ਕਰਕੇ ਜੀ ਆਪਾਂ ਥੋੜ੍ਹਾ ਚਿਰ ਜ਼ਰੂਰ ਇਕਾਗਰਤਾ ਬਣਾ ਕੇ ਸਮਝਣ ਦੀ ਖੇਚਲ ਕਰਨੀ ਹੈ। ਜਿੰਨੀ ਨਾਮ ਧਿਆਇਆ, ਮੈਂ ਜਦੋਂ ਰਾਤ ਵੀ ਜਦੋਂ ਇਹ ਪੰਗਤੀ ਸਲੋਕ ਪੜ੍ਹਿਆ ਨਾ ਸਮਾਪਤੀ ਵੇਲੇ, ਮੈਂ ਉਦੋਂ ਵੀ ਥੋੜ੍ਹੀ ਜਿਹੀ ਗੱਲ ਕੀਤੀ ਸੀ, ਥੋੜ੍ਹੀ ਜਿਹੀ ਕੀਤੀ ਸੀ। ਜਿਹੜੇ ਕਈ ਤਾਂ ਚਲੇ ਗਏ ਆਨੰਦ ਸਾਹਿਬ ਪੜ੍ਹਦਿਆਂ ਪੜ੍ਹਦਿਆਂ, ਪਰ ਥੋੜ੍ਹੇ ਸਰੀਰ ਬੈਠੇ ਸੀ ਜਿਹੜੇ ਅਰਦਾਸ ਤੋਂ ਹੁਕਮਨਾਮੇ ਤੋਂ ਬਾਅਦ ਗਏ, ਉਹਨਾਂ ਨੇ ਸੁਣਿਆ ਵੀ ਸੀ। ਹੁਣ ਜਦੋਂ ਮੈਂ ਆਹ ਇੱਕ ਧਾਰਨਾ ਗਾਈ ਹੈ, ਹਰਦਮ ਰੱਖੀਏ ਯਾਦ ਆਪਣੇ ਮਾਲਕ ਨੂੰ, ਹਰਦਮ ਰੱਖੀਏ ਯਾਦ ਘੱਟ ਘੱਟ ਵਾਸੀ ਨੂੰ, ਹਰਦਮ ਚੇਤੇ ਕਰੀਏ ਸਰਬ ਨਿਵਾਸੀ ਨੂੰ, ਹਰਦਮ ਚੇਤੇ ਕਰੋ। ਹੁਣ ਮੇਰੇ ਤੇ ਇਹ ਬਹੁਤ ਵੱਡਾ ਇਲਜ਼ਾਮ ਲੱਗਦਾ ਵੀ ਇਹ ਸਿਮਰਨ ਦਾ ਵਿਰੋਧੀ ਹੈ, ਇਹ ਸਿਮਰਨ ਦੇ ਉਲਟ ਹੈ, ਬਿਲਕੁਲ ਨਹੀਂ। ਮੈਂ ਕਹਿੰਦਾ ਛੋਟਾ ਨਾ ਕਰ ਇਹਨੂੰ, ਘੰਟਾ ਦੋ ਘੰਟਾ ਕਿਉਂ, ਮਨ ਦੇ ਤਲ ਤੇ ਹਰ ਵੇਲੇ ਚੇਤੇ ਰੱਖ, ਮਨ ਦੇ ਤਲ ਤੇ ਹਰ ਵੇਲੇ ਸਿਮਰਨ ਕਰ। ਮਨ ਦੇ ਤਲ ਦੇ ਉੱਤੇ ਅਸੀਂ ਹਰ ਵੇਲੇ ਪਰਮਾਤਮਾ ਨੂੰ ਯਾਦ ਰੱਖੀਏ। ਜੇ ਗੱਲ ਕਰਦੇ ਹੋ ਸਰੀਰ ਦੇ ਕਰਨ ਦੀ, ਚੌਂਕੜਾ ਮਾਰ ਕੇ ਬਹਿਣ ਦੀ, ਤੇ ਮੈਂ ਤੁਹਾਨੂੰ ਪਹਿਲੇ ਦਿਨ ਵੀ ਕਿਹਾ ਸੀ ਫਿਰ ਸਾਡੀ ਰੀਸ ਤੁਹਾਡੇ ਤੋਂ ਨਹੀਂ ਹੋਣੀ, ਸਾਡਾ ਫੁੱਲ ਟਾਈਮ ਜੌਬ ਸਾਡੀ ਇਹ ਹੈ, ਅਸੀਂ ਤੇ ਬੈਠੇ ਰਹਾਂਗੇ ਚੌਂਕੜੇ ਮਾਰ ਕੇ, ਤੁਸੀਂ ਸਾਰੇ ਕੰਮ ਕਰਨੇ ਆ। ਜੇ ਤੁਸੀਂ ਫਿਜ਼ੀਕਲੀ ਸਿਮਰਨ ਕਰਨਾ ਤੇ ਫਿਰ ਸਾਡਾ ਮੁਕਾਬਲਾ ਕਿੱਥੇ ਕਰੋਗੇ, ਅਸੀਂ ਤੇ 8-8 ਘੰਟੇ ਬਹਿ ਸਕਦੇ ਹਾਂ, ਸਾਡੀ ਜੌਬ ਹੀ ਇਹ ਹੈ। ਕਈ ਬੰਦਿਆਂ ਨੂੰ ਇੱਦਾਂ ਮਾਲਾ ਫੜ ਕੇ ਮੂਲ ਮੰਤਰ ਦਾ ਜਾਪ ਕਰਨ ਬਿਠਾਇਆ, ਉਹਨੂੰ ਤਨਖਾਹ ਹੀ ਇਸ ਕੰਮ ਦੀ ਮਿਲਦੀ ਹੈ, 10 ਘੰਟੇ ਚੌਂਕੜਾ ਮਾਰ ਕੇ ਬਹਿੰਦਾ ਹੈ, 2-2 ਘੰਟੇ ਦੀ ਰੌਲ ਲਾਉਂਦਾ ਹੈ, 10 ਘੰਟੇ 5 ਰੌਲਾਂ ਲਾਈਆਂ ਉਹਨੇ, 2-2 ਘੰਟੇ ਚੌਂਕੜਾ ਮਾਰ ਕੇ ਬਹਿ ਕੇ ਉਹਨੇ ਸਿਮਰਨ ਹੀ ਕੀਤਾ, ਫਿਜ਼ੀਕਲੀ ਬਹਿਣ ਦੀ ਗੱਲ ਕਰਦਾ, ਉਹਦਾ ਮੁਕਾਬਲਾ ਕਿੱਦਾਂ ਕਰੇਗਾ? ਮਨ ਦੇ ਤਲ 'ਤੇ ਸਿਮਰਨ ਕੌਣ ਕਰਦਾ? ਤੁਹਾਨੂੰ ਇਹ ਵੇਖਣਾ ਪੈਣਾ। ਅੱਜ ਵੀ ਮੈਂ ਪਰਸੋਂ ਜਿੱਦਣ ਆਪਾਂ ਪਹਿਲੇ ਦੀਵਾਨ 'ਚ ਆਏ ਸੀ ਚੰਗੀ ਤਰ੍ਹਾਂ ਇਸ ਗੱਲ ਨੂੰ ਆਪਾਂ ਐਕਸਪਲੇਨ ਕੀਤਾ ਸੀ ਕਿ ਸ਼ਾਂਤ ਤੈਨੂੰ ਕਰਨਾ, ਤੇਰੇ ਫਰਜ਼ ਨਿਭਾਇਆ ਨੇ, ਤੇਰੀਆਂ ਜ਼ਿੰਮੇਵਾਰੀਆਂ ਨਿਭਾਇਆ ਨੇ। ਮੈਡੀਟੇਸ਼ਨ ਅੱਧਾ ਘੰਟਾ ਕਰ ਸਕਦਾ ਕਰ ਲਿਆ ਕਰ, 15 ਮਿੰਟ ਕਰ ਸਕਦਾ ਕਰ ਲਿਆ ਕਰੋ, ਮੈਂ ਕਰਦਾ ਮੈਨੂੰ ਚੰਗਾ ਲੱਗਦਾ। 10-15 ਮਿੰਟ ਅਸੀਂ ਹਰ ਦੀਵਾਨ 'ਚ ਹੀ ਕਰਦੇ। ਇਹ ਮੈਡੀਟੇਸ਼ਨ ਹੈ, ਧਿਆਨ 'ਚ ਬੈਠਣਾ ਹੈ, ਇਹ ਥੋਟ ਮੈਡੀਟੇਸ਼ਨ ਇਹਨੂੰ ਕਹਿੰਦੇ ਹੈ। ਅਸੀਂ ਵਾਹਿਗੁਰੂ ਇੱਕ ਸ਼ਬਦ ਲਿਆ, ਵਾਹਿਗੁਰੂ ਉਹਦੇ ਨਾਲ ਅਸੀਂ ਆਪਣੇ ਆਪ ਨੂੰ ਕੰਸਨਟ੍ਰੇਟ ਕਰਨ ਵਾਸਤੇ ਅਸੀਂ ਮੈਡੀਟੇਸ਼ਨ ਕਰ ਸਕਦੇ ਹਾਂ। ਬ੍ਰੇਨ ਦੇ ਰਿਲੈਕਸ ਹੋਣ ਵਿੱਚ ਬੜਾ ਵੱਡਾ ਸਹਾਈ ਹੁੰਦਾ, ਚੰਗਾ ਹੈ, ਬਹੁਤ ਵਧੀਆ ਹੈ। ਜਿਵੇਂ ਸਰੀਰ ਦੀ ਐਕਸਰਸਾਈਜ਼ ਬੰਦਾ ਕਰਦਾ ਹੈ ਬ੍ਰੇਨ ਨੂੰ ਸ਼ਾਂਤ ਕਰਨ ਵਾਸਤੇ, ਮਨ ਨੂੰ, ਮਾਈਂਡ, ਪੀਸ ਆਫ ਮਾਈਂਡ, ਮਨ ਦੀ ਸ਼ਾਂਤੀ ਲਈ ਕਰਦੇ ਹਾਂ, ਪਰ ਅਸਲ ਸ਼ਾਂਤੀ ਤਾਂ ਫਰਜ਼ ਨਿਭਾ ਕੇ ਆਏਗੀ, ਜ਼ਿੰਮੇਵਾਰੀ ਨਿਭਾ ਕੇ ਆਏਗੀ। ਜਿਹੜੀਆਂ ਜਿਹੜੇ ਹੁਣ ਮੰਨ ਲਓ ਇੱਥੇ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਹੈ, ਜਿਹੜੀਆਂ ਘਰ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਆਈਆਂ ਉਹ ਆਰਾਮ ਨਾਲ ਬੈਠੀਆਂ, ਅਤੇ ਜਿਹਨੇ ਜਾ ਕੇ ਬਣਾਉਣੀ ਉਹ ਸਟ੍ਰੈਸ 'ਚ ਬੈਠੀ ਹੈ। ਸ਼ਾਂਤੀ ਤਾਂ ਫਰਜ਼ ਨਿਭਾ ਕੇ ਆਉਂਦੀ ਨਾ। ਜਿਹਨੇ ਆਪਣੇ ਫਰਜ਼ ਨਿਭਾਏ ਹੈ ਵੀ ਅੱਜ ਜਾਣਾ ਦੀਵਾਨ 'ਤੇ, ਰੋਟੀ ਪਾਣੀ ਛੇਤੀ ਛੇਤੀ ਬਣਾਓ, ਬੱਚਿਆਂ ਨੂੰ ਛੇਤੀ ਛੇਤੀ ਸਾਰਾ ਕੁਝ ਸਾਂਭੋ, ਆਟਾ ਵੀ ਗੁੰਨ ਕੇ ਰੱਖ ਜਾਓ, ਆ ਕੇ ਫਟਾਫਟ ਫੁਲਕੇ ਹੀ ਲਾਹਣੇ ਹੈ। ਜਿਹੜੀ ਮੇਰੀ ਭੈਣ ਅੱਜ ਫਰਜ਼ ਨਿਭਾ ਕੇ ਆਈ ਹੈ, ਕੰਮ ਪੂਰਾ ਨਿਬੇੜ ਕੇ ਆਈ ਹੈ, ਉਹ ਵਧੀਆ ਬੈਠੀ ਹੈ, ਅਤੇ ਜਿਹਨੇ ਅਜੇ ਜਾ ਕੇ ਕੱਟਣੀ ਹੈ, ਕਦੋਂ ਰਿੰਨਣੀ ਹੈ, ਉਹਦਾ ਜੀ ਲੱਗਦਾ ਸਿਮਰਨ 'ਚ? ਇੱਥੇ ਆਪਾਂ ਵਾਹਿਗੁਰੂ ਕਰਦੇ ਹੋ, ਅੰਦਰ ਐਂ ਦਿਲ ਧੜਕਦਾ ਵੀ ਮੈਂ ਜਾ ਕੇ ਅਜੇ ਸਾਰਾ ਕੁਝ ਕਰਨਾ। ਤੁਹਾਡੇ 'ਚ ਜਿੰਨੇ ਬੰਦੇ ਫਰਜ਼ ਨਿਭਾ ਕੇ ਆਉਣਗੇ ਉਹ ਸ਼ਾਂਤ ਨੇ, ਜ਼ਿੰਮੇਵਾਰੀਆਂ ਨਿਭਾਉਣ ਵਾਲੇ ਬੰਦੇ ਸ਼ਾਂਤ ਹੁੰਦੇ ਆ, ਫਰਜ਼ ਪਛਾਣਨੇ ਨੇ ਜਿਹੜੇ, ਉਹਦੇ ਨਾਲ ਅਸਲ ਸ਼ਾਂਤੀ ਆਉਂਦੀ ਹੈ। ਜਿੰਨਾ ਬੰਦਾ ਆਪਣੇ ਫਰਜ਼ਾਂ ਪ੍ਰਤੀ, ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿੰਦਾ ਹੈ, ਓਨਾ ਹੀ ਉਹ ਰਿਲੈਕਸ ਹੈ। ਇੱਥੇ ਲੋਕੀ ਰਿਲੈਕਸ ਜ਼ਿਆਦਾ ਕਿਉਂ ਨੇ? ਕਿਉਂਕਿ ਜ਼ਿੰਮੇਵਾਰੀਆਂ ਬਹੁਤ ਵਧੀਆ ਨਿਭਾ ਰਹੇ ਆ। ਆ ਸਾਡੇ ਵਾਲੀ ਪ੍ਰੋਬਲਮ ਤਾਂ ਛੱਡ ਦਿਓ ਵੀ ਜਿਹੜਾ ਇੰਡੀਆ ਵਾਲਾ ਸਾਰਾ ਕੁਛ ਹੀ ਨਾਲ ਚੁੱਕੀ ਫਿਰਦੇ ਆ, ਫਿਰ ਤਾਂ ਸ਼ਾਂਤ ਬੰਦਾ ਹੋ ਹੀ ਨਹੀਂ ਸਕਦਾ, ਉੱਥੋਂ ਵਾਲੀ ਬੱਲੇ ਬੱਲੇ, ਉੱਥੋਂ ਵਾਲਾ ਸਾਰਾ ਕੁਛ। ਪਰ ਜੇ ਤੁਸੀਂ ਨੋਰਮਲ ਲਾਈਫ ਵੇਖੋਗੇ, ਆਪਣੀਆਂ ਜ਼ਿੰਮੇਵਾਰੀਆਂ ਨਿਭਾਓ, 8-10 ਘੰਟੇ ਕੰਮ ਕਰੋ, ਘਰ ਆਓ, ਕਿੰਨਾ ਰਿਲੈਕਸ ਰਹਿ ਸਕਦਾ ਬੰਦਾ? ਪਰ ਸਾਡੇ ਪੰਗੇ ਬੜੇ, ਜਿਹੜੀ ਇੰਡੀਆ ਬਿੱਲੇ ਇੱਥੇ ਲਾ ਕੇ ਬਹਿਣਾ ਚੀਫ ਗੈਸਟ ਬਣ ਕੇ, ਉਹ ਨਹੀਂ ਟਿਕਣ ਦਿੰਦੇ, ਫਿਰ 2-2 ਹਜ਼ਾਰ ਉੱਥੇ ਵੀ ਭੇਜਣਾ ਹੁੰਦਾ। ਕਿਹੜਾ ਇੱਕ ਪੰਗਾ ਹੈ, ਉੱਥੇ ਵੀ ਭੇਜੋ, ਉੱਥੇ ਵੀ ਭੇਜੋ, ਉਹਦੇ ਕਰਕੇ ਫਿਰ ਉਲਝਿਆ ਰਹਿੰਦਾ, ਕਦੇ ਉਹਨੂੰ ਵੀ ਦੇਣੇ ਆ, ਉਹਨੂੰ ਵੀ ਦੇਣੇ ਆ। ਪਰ ਜੇ ਨੋਰਮਲ ਜ਼ਿੰਦਗੀ ਜਿਉਣੀ ਹੋਵੇ, ਬੰਦਾ ਜਿੰਨਾ ਕੁ ਕਮਾਉਂਦਾ ਹੈ ਉਹਨਾਂ ਕੁ ਖਾਣ ਵਾਸਤੇ ਤਾਂ ਬਥੇਰਾ ਹੈ, ਆਪਣੇ ਲਈ ਤਾਂ ਮੁੱਕਦਾ ਹੀ ਨਹੀਂ, ਬਥੇਰੀਆਂ ਸੋਹਣੇ ਘਰ ਬਾਰ ਬਣਾ ਸਕਦਾ, ਕਿਸ਼ਤਾਂ ਭਰ ਸਕਦਾ, ਸਭ ਕੁਝ ਹੋ ਸਕਦਾ। ਸੋ ਗੱਲ ਧਿਆਨ ਨਾਲ ਸੁਣਿਓ, ਫਰਜ਼ ਨਿਭਾ ਕੇ ਅਸਲ ਸ਼ਾਂਤੀ ਆਉਣੀ, ਅਤੇ ਪਰਮਾਤਮਾ ਸਾਰੇ ਪਾਸੇ ਹੈ, ਆ ਕੁਦਰਤ ਦੇ ਰੂਪ ਵਿੱਚ ਉਹ ਫੈਲਿਆ ਹੋਇਆ ਹੈ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ, ਸਾਰੇ ਪਾਸੇ ਕਿਹਦਾ ਪਸਾਰ ਹੈ? ਬ੍ਰਹਮ ਦਾ। ਮੈਨੂੰ ਲੱਗਦਾ ਗੁਰੂ ਗ੍ਰੰਥ ਸਾਹਿਬ ਸ਼ੁਰੂ ਵੀ ਇੱਥੋਂ ਹੀ ਹੁੰਦੇ ਹੈ ਅਤੇ ਅਖੀਰ ਵੀ ਇੱਥੇ ਹੀ ਆਉਂਦੀ ਹੈ। ਇਦੂ ਅੱਗੇ ਕੀ ਹੈ? ਸਲੋਕ ਮਹੱਲਾ 5, ਤੇਰਾ ਕੀਤਾ ਜਾਤੋ ਨਾ, ਇੱਥੋਂ ਐਂ ਤੇਰਾ ਕੀਤਾ ਮੈਂ ਜਾਣ ਨਹੀਂ ਸਕਦਾ। ਉਦੂ ਅੱਗੇ ਰਾਗਮਾਲਾ ਸ਼ੁਰੂ ਹੋ ਜਾਂਦੀ ਹੈ, ਪੰਚਮ ਪਾਤਸ਼ਾਹ ਦਾ ਬਚਨ ਹੈ ਇਹ। ਪਰ ਜਦੋਂ ਮਦਾਵਣੀ ਮਹੱਲਾ 5 ਪੜ੍ਹਦੇ ਹਾਂ, ਮੁੰਦ ਮਤਲਬ ਬੰਦ, ਜਦੋਂ ਬੀੜ ਬੰਦ ਹੁੰਦੀ ਹੈ ਜਿੱਥੇ, ਉੱਥੇ ਫਿਰ ਤੁਸੀਂ ਵੇਖੋ ਰਾਗਮਾਲਾ ਤੋਂ ਪਹਿਲਾਂ ਤਾਂ ਬੇਨਤੀ ਦਾ ਸ਼ਬਦ ਹੈ ਤੇਰੀ ਕਿਰਪਾ ਨਾਲ, ਪਰ ਜਿਹੜਾ ਐਂਡ ਹੈ ਮੁਦਾਵਣੀ ਦਾ, ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ, ਤੇ ਸ਼ੁਰੂਆਤ ਕਿੱਥੋਂ ਹੁੰਦੀ ਗੁਰੂ ਗ੍ਰੰਥ ਸਾਹਿਬ ਦੀ? ਇੱਕ ਓਅੰਕਾਰ, ਤੇ ਐਂਡ ਕਿੱਥੇ ਹੁੰਦਾ? ਸਭ ਨਾਨਕ ਬ੍ਰਹਮ ਪਸਾਰੋ, ਉਹ ਇੱਕ ਦਾ ਪਸਾਰਾ, ਇੱਕ ਤੋਂ ਹੀ ਸ਼ੁਰੂ ਹੁੰਦਾ ਹੈ, ਇੱਕ 'ਤੇ ਹੀ ਅਖੀਰ ਆਉਂਦੀ ਹੈ, ਇੱਕ ਦਾ ਪਸਾਰਾ ਸਾਰੇ ਪਾਸੇ। ਉਹ ਰੱਬ ਹੈ, ਉਹ ਫੈਲਿਆ ਹੋਇਆ, ਉਹਦੇ ਇੱਕ ਨਿਯਮ ਨੇ, ਉਹਦਾ ਇੱਕ ਕਾਨੂੰਨ ਹੈ, ਲਾਅ ਆਫ ਨੇਚਰ ਹੈ, ਉਹਨੂੰ ਅਸੀਂ ਯਾਦ ਰੱਖਣਾ ਹੈ। ਹੁਣ ਸਾਡੇ ਬੰਦੇ ਕੀ ਇੱਥੇ ਤਰਕ ਦਿੰਦੇ ਹੈ? ਉਹ ਕਹਿੰਦੇ ਹੈ ਬੰਦਾ 5-7 ਘੰਟੇ ਜਿੰਨਾ ਵਾਹਿਗੁਰੂ ਕਰੇਗਾ ਫਿਰ ਆਪੇ ਚੱਲ ਪੈਂਦਾ, ਚੇਤਾ ਫਿਰ ਰਹਿ ਜਾਂਦਾ। ਇੱਥੇ ਜਿੰਨੇ ਬੈਠੇ ਹੋ ਆਸਟ੍ਰੇਲੀਆ ਦਾ ਕਾਨੂੰਨ ਆਜ਼ਾਦ ਹੈ ਕਿ ਨਹੀਂ ਹੈ? ਬੋਲੋ ਬਈ, ਆਜ਼ਾਦ ਹੈ? ਤੇ ਰੱਟਾ ਲਾ ਕੇ ਕੀਤਾ ਸੀ, ਕਿੰਨੇ ਘੰਟੇ ਲੱਗੇ ਸੀ ਆਜ਼ਾਦ ਕਰਨ ਲਈ? ਜਿੱਦੇ ਸੜਕ ਤੇ ਚੜ੍ਹੇ ਆ ਆਸਟ੍ਰੇਲੀਆ ਦੀ ਤੇ ਉਦਣ ਦਾ ਹੀ ਪਤਾ ਹੈ, ਆਪਣੇ ਆਪ ਆਜ਼ਾਦ ਹੈ, ਆਜ਼ਾਦ ਕਰਨਾ ਨਹੀਂ ਪੈਂਦਾ, ਆਜ਼ਾਦ ਹੈ, ਰੱਟੇ ਲਾ ਕੇ ਆਜ਼ਾਦ ਨਹੀਂ ਹੁੰਦਾ। ਬੱਚਿਆਂ ਨੂੰ ਰੱਟੇ ਲਾ ਕੇ ਆਜ਼ਾਦ ਕੀਤਾ ਤੂੰ, ਇੱਥੇ ਰੱਟੇ ਕਿਉਂ ਮੰਗਦਾ ਹੈ? ਜਿੰਨਾ ਬੰਦਾ ਰੱਟਾ ਲਾਏਗਾ ਕਹਿੰਦੇ ਉਹਨਾਂ ਉਹਨੂੰ ਜ਼ਿਆਦਾ ਯਾਦ ਆਉਂਦਾ। ਹੱਦ ਹੋ ਗਈ ਪਿਆਰਿਓ, ਜਿੱਦੇ ਤੇਰੇ ਘਰ ਵਾਲੀ ਕਲੀਰੇ ਬੰਨ ਕੇ ਤੇਰੇ ਨਾਲ ਬਹਿ ਗਏ ਸੀ, ਉਦਣ ਦਾ ਹੀ ਤੈਨੂੰ ਪਤਾ ਹੀ ਹੈ ਮੇਰੇ ਘਰ ਵਾਲੀ ਹੈ, ਤੈਨੂੰ ਕਿੰਨੇ ਕਲਾਸਾਂ ਲਾਈਆਂ ਇੱਥੇ, ਮੈਨੂੰ ਕਹਿੰਦੇ ਕੀ ਕਹਿੰਦੇ ਆ, ਹਰੇਕ ਸਾਲ ਆਇਆ ਕਰੋ। ਮੈਂ ਕਿਹਾ ਕਿਉਂ? ਕਹਿੰਦੇ ਫਿਰ ਸਾਰਾ ਕੁਝ ਚੇਤਾ ਆ ਜਾਂਦਾ। ਮੈਂ ਕਿਹਾ ਘਰ ਵਾਲੀ ਨੂੰ ਚੇਤਾ ਕਰਾਓ, ਰਿਸ਼ਤੇਦਾਰਾਂ ਨੂੰ ਹਰ ਸਾਲ ਸਦਨਾ, ਇੱਕ ਵਾਰੀ ਨਾਲ ਬਹਿ ਗਈ ਕਲੀਰੇ ਬੰਨ ਕੇ, ਮੁੜ ਕੇ ਚੇਤਾ ਹੀ ਹੈ ਤੈਨੂੰ, ਮੁੜ ਕੇ ਭੁੱਲੀ ਹੈ, ਵਿਆਹ ਬਹਿ ਗਈ, ਕੱਲੀ ਕੱਲੀ ਗੱਲ ਦੱਸਣੀ ਪੈਂਦੀ ਵੀ ਹਰੇਕ ਸਾਲ ਮੈਨੂੰ ਰਿਸ਼ਤੇਦਾਰੋ ਆ ਕੇ ਦੱਸ ਕੇ ਜਾਓ। ਤੇ ਇੱਕ ਗੱਲ ਹੋਰ, ਜਦੋਂ ਆ ਕੇ ਬਰਾਬਰ ਬਹਿ ਜਾਂਦੀ ਹੈ ਫਿਰ ਜ਼ਿੰਮੇਵਾਰੀਆਂ ਵੀ ਦੱਸਣੀਆਂ ਨਹੀਂ ਪੈਂਦੀਆਂ, ਆਪੇ ਹੀ ਪਤਾ ਲੱਗ ਜਾਂਦਾ ਹੈ ਸਾਡੀ ਜ਼ਿੰਮੇਵਾਰੀ ਕੀ ਹੈ, ਧਰਮ ਪ੍ਰਤੀ, ਪੰਥ ਪ੍ਰਤੀ ਫਰਜ਼ ਕੀ ਹੈ ਸਾਡਾ। ਕਿਸੇ ਨੇ ਨਹੀਂ ਕਲਾਸਾਂ ਲਾਈਆਂ ਤੇਰੀਆਂ ਵੀ ਇੱਦਾਂ ਫਰਜ਼ ਹੈ, ਘਰ ਵਾਲੀ ਨੂੰ ਹੀ ਲੈ ਕੇ ਜਾਣਾ, ਤੂੰ ਖਾਣ ਲੈ ਕੇ ਜਾਏਗਾ, ਇਹਨੂੰ ਹੀ ਲੈ ਕੇ ਜਾਈ, ਕੋਈ ਨਹੀਂ ਦੱਸਦਾ, ਪਤਾ ਹੀ ਹੁੰਦਾ ਹੈ। ਜਿੱਦੇ ਬੱਚਾ ਤੇਰੇ ਹੱਥਾਂ ਤੇ ਰੱਖਦਾ ਕੋਈ ਲਿਆ ਕੇ, ਇੱਦਾਂ ਨਿਆਣਾ ਹੱਥ ਤੇ ਰੱਖਿਆ ਨਹੀਂ ਤੇ ਫਰਜ਼ ਆਪ ਹੀ ਪਤਾ ਲੱਗ ਜਾਂਦਾ ਵੀ ਹੁਣ ਇਹਦੇ ਦੁੱਧ ਦਾ ਪ੍ਰਬੰਧ, ਇਹਦੇ ਖਾਣ ਦਾ, ਇਹਦੇ ਪਾਣ ਦਾ, ਇਹਦੀ ਪੜ੍ਹਾਈ ਦਾ। ਇੱਦਾਂ ਬੱਚਾ ਹੱਥ ਤੇ ਆਇਆ ਨਹੀਂ, ਫਰਜ਼ ਆਪੇ ਆ ਜਾਂਦੇ ਆ, ਬਾਰ ਬਾਰ ਥੋੜ੍ਹਾ ਯਾਦ ਕਰਾਉਣਾ ਪੈਂਦਾ ਕਦੇ? ਇੱਥੇ ਕਿਉਂ ਬਾਰ ਬਾਰ ਕਹਿੰਦਾ ਮੈਨੂੰ ਯਾਦ ਕਰਾਓ? ਰੱਟਿਆਂ ਨਾਲ ਯਾਦ ਹੋਏਗਾ, ਬਾਰ 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 ਕਰਾਂਗੇ ਫਿਰ ਚੇਤਾ ਹੋਏਗਾ। ਕਹਿੰਦੇ ਉਦਾਂ ਚੇਤਾ ਹੁੰਦਾ ਹੀ ਨਹੀਂ, ਬਾਕੀ ਤੈਨੂੰ ਸਾਰਾ ਕੁਛ ਆਪੇ ਚੇਤਾ ਹੋ ਜਾਂਦਾ। ਇਹ ਇੱਥੇ ਇੱਦਾਂ ਕਿਉਂ ਕਰਦਾ? ਇਹ ਬਹਾਨੇ ਕੱਢਦੇ ਹਾਂ, ਬਹਾਨੇ ਬਣਾਉਂਦੇ ਹਾਂ। ਮੈਂ ਫਿਰ ਦੁਬਾਰਾ ਦੁਹਰਾ ਰਿਹਾ, ਮੈਡੀਟੇਸ਼ਨ ਕਰ ਲਿਆ ਕਰੋ, 10 ਮਿੰਟ 15 ਮਿੰਟ ਬਹੁਤ ਚੰਗਾ ਭਾਈ, ਅੱਧਾ ਘੰਟਾ ਵਾਹਿਗੁਰੂ ਕਰ ਲਿਆ ਕਰ, ਵਧੀਆ ਹੈ। ਪਰ ਜੇ 5-7 ਘੰਟੇ ਲਾ ਕੇ ਸਾਡੇ ਸਿਰ ਤੇ ਬਹਿਣਾ ਚਾਹੁੰਦਾ ਫਿਰ ਨਹੀਂ ਬਹਿਣ ਦੇਣਾ। ਜੇ ਕਹਿ ਮੈਂ 5 ਘੰਟੇ ਬਹਿਣਾ ਤੇ ਮੈਂ 10 ਘੰਟੇ ਬਹਿਣਾ, ਤੂੰ ਖਾਸ ਮਹਾਨ ਹੋ ਗਿਆ, ਇੱਦਾਂ ਨਹੀਂ। ਚੰਗੀ ਗੱਲ ਹੈ ਬੰਦਾ 10 ਮਿੰਟ ਬੈਠੇ, 15 ਮਿੰਟ ਬੈਠੇ, ਵਧੀਆ। ਪਰ ਇੱਦਾਂ ਨਹੀਂ, ਜਿਹੜਾ ਸਿਮਰਨ ਹੈ ਉਹ ਤੇ ਤੇਰੀ ਲਾਈਫ ਸਟਾਈਲ ਚੋਂ ਝਲਕੇਗਾ ਵੀ ਰੱਬ ਤੈਨੂੰ ਯਾਦ ਹੈ। ਮੈਂ ਫਿਰ ਬੇਨਤੀ ਕਰਦਾ, ਧਿਆਨ ਨਾਲ ਸੁਣੋ, ਯਾਦ ਹਿੰਦੀ 'ਚ ਕਹਿੰਦੇ ਹੈ, ਚੇਤਾ ਪੰਜਾਬੀ 'ਚ ਕਹਿੰਦੇ ਹੈ, ਤੇ ਸਿਮਰਨ ਫਾਰਸੀ 'ਚ ਕਹਿੰਦੇ ਹੈ। ਸਿਮਰਨ, ਚੇਤਾ, ਯਾਦ ਇਹ ਇੱਕੋ ਹੀ ਚੀਜ਼ ਹੈ, ਇੱਕੋ ਹੀ ਹੈ। ਇੱਦਾਂ ਕਹਿ ਲਓ ਆਪਾਂ ਇੱਥੇ ਰਹਿ ਕੇ ਕਾਨੂੰਨ ਦਾ ਸਿਮਰਨ ਆਪੇ ਕਰ ਰਹੇ ਹਾਂ, ਬੱਚਿਆਂ ਦਾ ਚੇਤਾ ਆਪੇ ਹੀ ਹੈ, ਸਿਮਰਨ ਯਾਦ ਹੈ। ਮਾਂ ਇੰਡੀਆ ਬੈਠੀ ਹੈ ਪਰ ਮਾਂ ਦੀ ਯਾਦ ਹੈ, ਚੇਤਾ ਹੈ, ਸਿਮਰਨ ਹੈ। ਇੱਦਾਂ ਹੀ ਪਰਮਾਤਮਾ ਹਰ ਪਾਸੇ ਹੈ, ਉਹਦਾ ਜਿਹੜਾ ਕਾਨੂੰਨ ਹੈ, ਰੱਬੀ ਕਾਨੂੰਨ, ਉਹਨੂੰ ਤੂੰ ਚੇਤਾ ਰੱਖ, ਇਹ ਤੇਰਾ ਸਿਮਰਨ ਹੈ। ਹਰ ਵੇਲੇ, ਹਰ ਥਾਂ, ਹਰ ਸਮੇਂ, ਹਰ ਦਮ ਚੇਤਾ ਰੱਖ। ਇੱਕ ਵਾਰੀ ਚੇਤਾ ਕਰ ਲੈ, ਤੇ ਇੱਕ ਗੱਲ ਹੋਰ, ਉਹਦੇ ਨਾਲ ਕਨੈਕਸ਼ਨ ਬਣਨਾ ਚਾਹੀਦਾ। ਜੇ ਇੱਕ ਵਾਰੀ ਬਣ ਜਾਏ ਫਿਰ ਪੜੋ, ਮੂੰਹ ਲਾਲਨ ਸਿਉਂ ਪ੍ਰੀਤ ਬਣੀ, ਜੇ ਇੱਕ ਵਾਰੀ ਬਣ ਜਾਏ ਫਿਰ ਨਹੀਂ ਟੁੱਟਦੀ। ਫਿਰ ਸੁਣੋ, ਇੱਕ ਵਾਰੀ ਪ੍ਰੀਤ ਬਣ ਜਾਏ ਫਿਰ ਨਹੀਂ ਟੁੱਟਦੀ, ਫਿਰ ਆਪੇ ਯਾਦ ਆਏਗੀ। ਇੱਕ ਵਾਰੀ ਸਮਝ 'ਚ ਆ ਜਾਏ ਤੇ ਗਿਆਨ ਨਾਲ ਧਿਆਨ ਪਰਪੱਕ ਹੁੰਦਾ ਹੈ, ਸਮਝ ਦੇ ਨਾਲ ਗਿਆਨ ਪਰਮਾਤਮਾ ਵਿੱਚ ਧਿਆਨ ਪਰਪੱਕ ਹੁੰਦਾ ਹੈ। ਸਮਝ ਲੈ ਕੇ, ਅਕਲ ਲੈ ਕੇ, ਗਿਆਨ ਲੈ ਕੇ ਧਿਆਨ ਜਿਹੜਾ ਹੈ ਉਹ ਉਹਦੇ ਵਿੱਚ ਰਹਿੰਦਾ ਵੀ ਉਹਦਾ ਨਿਯਮ ਨੇ ਜਿਹੜੇ, ਉਹਦਾ ਕਾਨੂੰਨ ਹੈ ਜਿਹੜਾ, ਉਹ ਸਾਡੇ ਸਾਰਿਆਂ 'ਤੇ ਕੰਮ ਕਰਦਾ, ਇੱਕੋ ਜਿਹਾ ਕੰਮ ਕਰਦਾ ਸਾਰਿਆਂ 'ਤੇ। ਮੂੰਹ ਲਾਲਨ ਸਿਉਂ, ਇੱਕ ਵਾਰ ਜਰਾ,
ਮੂੰਹ ਲਾਲਨ ਸਿਉਂ ਪ੍ਰੀਤ ਬਣੀ, ਤੋਰੀ ਨਾ ਟੁੱਟੇ ਛੋਰੀ ਨਾ ਛੋਟੇ, ਐਸੀ ਮਾਦੋ ਖਿੰਚ ਤਨੀ।
ਉਹ ਫਿਰ ਤੋੜਿਆਂ ਟੁੱਟਦੀ ਨਹੀਂ, ਛਡਾਇਆਂ ਛੁੱਟਦੀ ਨਹੀਂ, ਫਿਰ ਬੰਦਾ ਭੁੱਲ ਹੀ ਨਹੀਂ ਸਕਦਾ। एक बार जे जिदन तुहाडे मेरे समझ च मेरे जां तुहाडे जिदन समझ च आ गया अकल लैके ज्ञान लैके जिदन समझ आ गया सारे पासे फैलिया परमात्मा है उहदा कानून है मेरे ते लागू है मैनू उहदे अंडर चलना चाहीदा जिदन मेरे ये गल समझ विच आ गई बस फिर मुड़ के नहीं भुलदी एक बार जिदन समझ च आ जाए ते समझ च आउण समझ आउण विच दस साल नहीं चाहीदे आ जाए ते एक मिनट च आ जाए आज मलावा शेख फरी ਟੱਕ ਮਕੁੰਜੜੀਆਂ ਮਨੋ ਮਚਿੰਦੜੀਆਂ ਪਕੜ ਚ ਆ ਜੇ ਇੱਕ ਸਕਿੰਟ ਦੀ ਗੱਲ ਹੈ ਅੱਜ ਹੀ ਆ ਜੇ ਵੀ ਸਾਰੇ ਪਾਸੇ ਉਹੀ ਹੈ ਮੈਂ ਉਹਦਾ ਰੂਪ ਹਾਂ ਪਰਮਾਤਮਾ ਦਾ ਮੈਂ ਇੱਕ ਪਾਰਟ ਹਾਂ ਇੱਕ ਉਹਦਾ ਮੈਂ ਹਿੱਸਾ ਹਾਂ ਉਹ ਸਾਡੇ ਸਾਰਿਆਂ ਦੇ ਨੇੜੇ ਖੜਾ ਹੈ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ ਜਾਨੀਅੜਾ ਹਰ ਜਾਨੀਅੜਾ ਨੈਣ ਅਲੋਇੜਾ ਹਰ ਜਾਨੀਅੜਾ ਨੈਣ ਅਲੋਇਆ
ਘੱਟ ਘੱਟ ਸੋਇਆ
ਸਾਰਿਆਂ 'ਚ ਦਿਸ ਗਿਆ ਘੱਟ ਘੱਟ ਸੋਇਆ ਅਤ ਅੰਮ੍ਰਿਤ ਪ੍ਰਿਆ ਗੂਗਾ ਨੇੜੇ ਹੀ ਹੈ ਨਾਲ ਉਹ ਬੰਦਾ ਲਹਿ ਨਾ ਸਕੰਦਾ ਸਵਾਓ ਨਾ ਜਾਣਾ ਮੂੜਾ ਕਹਿੰਦੇ ਸਵਾਦ ਨਹੀਂ ਸੀ ਆ ਰਿਹਾ ਹੈ ਨੇੜੇ ਹੀ ਹੈ ਕਿਉਂ ਨਹੀਂ ਸੀ ਆਉਂਦਾ ਮਾਇਆ ਮਦ ਮਾਤਾ ਹੋਛੀ ਬਾਤਾ ਮਟੀਰੀਅਲਿਜ਼ਮ ਵਿੱਚ ਫਸ ਗਿਆ ਮਟੀਰੀਅਲ ਵਿੱਚ ਸੁਰਤ ਫਸ ਗਈ ਮਾਇਆ ਮਦ ਮਾਤਾ ਹੋਛੀ ਬਾਤਾ ਇਸੇ ਕਰਕੇ ਹੋਛੀਆਂ ਗੱਲਾਂ ਕਰਦਾ ਹੈ ਮਿਲਣ ਨਾ ਜਾਈ ਭਰਮ ਧੜਾ ਭਰਮ ਦੇ ਵਿੱਚ ਫਸਿਆ ਬੰਦਾ ਮਲਾਪ ਨਹੀਂ ਕਰ ਸਕਦਾ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਕਹਿੰਦੇ ਸਮਝ ਨਹੀਂ ਪੈਂਦੀ ਕਾਹਦੇ ਬਿਨਾਂ ਗੁਰ ਬਿਨਾਂ ਤੇ ਗੁਰ ਮਤਲਬ ਗਿਆਨ ਗਿਆਨ ਜਦੋਂ ਹੁੰਦਾ ਹੈ ਫਿਰ ਸਮਝ ਪੈਂਦੀ ਹੈ ਕਹੋ ਨਾਨਕ ਗੁਰ ਬਿਨ ਨਹੀਂ ਸੂਝੈ ਹਰ ਸਾਜਨ ਸਭ ਕਹਿ ਨਿਕਟ ਖੜਾ ਹੈ ਕਹਿੰਦੇ ਨੇੜੇ ਹੈ ਸਮਝ ਨਹੀਂ ਪੈਂਦਾ ਤੇ ਜਿਹੜੇ ਬੰਦਿਆਂ ਨੇ ਉਹਨੂੰ ਨੇੜੇ ਸਮਝ ਕੇ ਉਹਦੇ ਨਾਲ ਪਿਆਰ ਕਰਕੇ ਉਹਦੇ ਨਿਯਮਾਂ ਨੂੰ ਫੋਲੋ ਕੀਤਾ ਉਹਨਾਂ ਨੇ ਮਿਹਨਤ ਕੀਤੀ ਰਾਤ ਗੱਲ ਕਰਦੇ ਸੀ ਜਿਨੀ ਨਾਮ ਧਿਆਇਆ ਜਿਨ੍ਹਾਂ ਨੇ ਗਿਆਨ ਲਿਆ ਧਿਆਨ ਵਿੱਚ ਰੱਖਿਆ ਨਾਮ ਦਾ ਅਰਥ ਗਿਆਨ ਪਹਿਲੇ ਦਿਨ ਵੀ ਗੱਲ ਹੋਈ ਸੀ ਨਾਮ ਦਾ ਅਰਥ ਹੈ ਸਮੁੱਚਾ ਗਿਆਨ ਕੁਦਰਤ ਦਾ ਰੱਬ ਦਾ ਸਮੁੱਚਾ ਗਿਆਨ ਨਾਮ ਰੂਪ ਹੈ ਕਿੰਨੀ ਵਾਰੀ ਬੇਨਤੀ ਕਰ ਚੁੱਕਿਆ ਵੀ ਸਭ ਤੇ ਉੱਤਮ ਹਰ ਕੀ ਕਥਾ ਪਹਿਲੀ ਪੰਕਤੀ 'ਚ ਹਰੀ ਦੀ ਕਥਾ ਦੂਜੀ ਪੰਕਤੀ 'ਚ ਗਿਆਨ ਲੈਣ ਨੂੰ ਕੀ ਕਹਿੰਦੇ ਆ ਨਾਮ ਸੁਨਤ ਦਰਦ ਦੁੱਖ ਲੱਥਾ ਗਿਆਨ ਲੈਣਾ ਨਾਮ ਲੈਣਾ ਗਿਆਨ ਲੈਣਾ ਜਦੋਂ ਅਸੀਂ ਗਿਆਨ ਲਿਆ ਜਿਨ੍ਹਾਂ ਨੇ ਗਿਆਨ ਲਿਆ ਗਿਆਨ ਲੈ ਕੇ ਜ਼ਿੰਦਗੀ ਜਿਉਈ ਧਿਆਨ ਵਿੱਚ ਰੱਖਿਆ ਕਿਹਨੂੰ ਗਿਆਨ ਨੂੰ ਇੱਕ ਬੰਦਾ ਮੂਰਖਾਂ ਵਾਂਗੂ ਜ਼ਿੰਦਗੀ ਜਿਉਂਦਾ ਹੈ ਇੱਕ ਗਿਆਨਵਾਨ ਹੋ ਕੇ ਜ਼ਿੰਦਗੀ ਜਿਉਂਦਾ ਜਿਹੜਾ ਗਿਆਨ ਨੂੰ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਜਿਉਂਦਾ ਰਿਹਾ ਫਿਰ ਉਹਨੇ ਬੜੀ ਮਿਹਨਤ ਕੀਤੀ ਕਈਆਂ ਨੇ ਕਿੰਨਾ ਦਿਮਾਗ ਵਰਤਿਆ ਭਾਈ ਆ ਦਿਮਾਗ ਵਰਤ ਕੇ ਕਈਆਂ ਨੇ ਸਾਊਂਡ ਸਿਸਟਮ ਬਣਾਇਆ ਨਾਲੇ ਅਗਲਾ ਆਪ ਸੌਖਾ ਹੋ ਗਿਆ ਨਾਲੇ ਸਾਨੂੰ ਸਾਰਿਆਂ ਨੂੰ ਸੌਖਾ ਕਰਤਾ ਕਿਸੇ ਬੰਦੇ ਨੇ ਇੰਟਰਨੈਟ ਬਣਾਇਆ ਕਿਸੇ ਨੇ ਜਹਾਜ਼ ਬਣਾਇਆ ਮਿਹਨਤ ਕਰਦੇ ਆ ਬੰਦੇ ਜਿਹੜੇ ਗਿਆਨ ਲੈ ਕੇ ਆਪਣੀ ਜ਼ਿੰਦਗੀ ਵਿੱਚ ਮਿਹਨਤ ਕਰਦੇ ਹੈ ਸਮਝ ਲੈ ਕੇ ਜਿਹੜੇ ਬੰਦੇ ਪ੍ਰੈਕਟਿਸ ਕਰਦੇ ਹੈ ਮਸ਼ਕਤ ਮਤਲਬ ਪ੍ਰੈਕਟਿਸ ਕਰਨੀ ਜੋ ਸਮਝ ਆਉਂਦੀ ਹੈ ਉਹਨੂੰ ਪ੍ਰੈਕਟਿਸ ਕਰਨਾ ਉਹਦੇ ਤੇ ਕੰਮ ਕਰਨਾ ਜਿਨ੍ਹਾਂ ਨੇ ਗਿਆਨ ਲਿਆ ਉਸ ਤੋਂ ਬਾਅਦ ਉਹ ਗਿਆਨ ਲੈ ਕੇ ਗੱਲਾਂ ਨਹੀਂ ਕੀਤੀਆਂ ਸਟੇਜ ਤੇ ਮੇਰੇ ਵਾਂਗੂ ਬਹਿ ਕੇ ਉਹਨਾਂ ਬੰਦਿਆਂ ਨੇ ਪ੍ਰੈਕਟਿਸ ਕੀਤੀ ਨਵੇਂ ਤੋਂ ਨਵੀਂ ਟੈਕਨੋਲੋਜੀ ਆਪ ਵੀ ਸੌਖੇ ਹੋਏ ਨਾਲੇ ਦੁਨੀਆਂ ਨੂੰ ਸੌਖਾ ਕੀਤਾ ਉਹਨਾਂ ਵੇਲਿਆਂ ਵਿੱਚ ਗੁਰੂ ਸਾਹਿਬ ਦੇ ਵੇਲੇ ਵੀ ਜਿਹੜੇ ਲੋਕ ਮਿਹਨਤ ਕਰਦੇ ਹੈ ਨੌਲੇਜ ਵਾਲੇ ਹੈ ਲੋਕਾਂ ਨੂੰ ਸੌਖੇ ਕਰਨ ਦੀ ਕੋਸ਼ਿਸ਼ ਕਰਦੇ ਹੈ ਸਮਝ ਡਿਵੈਲਪ ਕਰ ਰਹੇ ਆ ਜਿਹੜੇ ਮਾਈਂਡ ਖੋਲ ਰਹੇ ਆ ਜਿਹੜੇ ਉਹ ਆਪ ਵੀ ਸੌਖੇ ਹੋ ਗਏ ਤੇ ਹੋਰਾਂ ਨੂੰ ਵੀ ਸੌਖੀਆਂ ਕਰਦੇ ਆ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁੱਖ ਉਜਲੇ ਹੋਰ ਕੇਤੀ ਛੁੱਟੀ ਨਾਲ ਜਾਂ ਕੇਤੀ ਛੁੱਟੀ ਨਾਲ ਕਈਆਂ ਨੂੰ ਹੋਰ ਵੀ ਸੌਖਾ ਕਰਤਾ ਉਹਨਾਂ ਨੇ ਛੁਡਾ ਦਿੱਤਾ ਹੋਰਾਂ ਦਾ ਵੀ ਭਲਾ ਕਰਤਾ ਉਹਨਾਂ ਨੇ ਉਹ ਬੰਦੇ ਜਿਹੜੇ ਸਮਝ ਨਾਲ ਜ਼ਿੰਦਗੀ ਜਿਉਂਦੇ ਆ ਗਿਆਨ ਨਾਲ ਜ਼ਿੰਦਗੀ ਜਿਉਂਦੇ ਆ ਜਿਨ੍ਹਾਂ ਨੇ ਗਿਆਨ ਦਾ ਨਸ਼ਾ ਕੀਤਾ ਜਿਵੇਂ ਆਪਾਂ ਪੜ੍ਹਦੇ ਹਾਂ ਨਾ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ
ਚੁਆਈਐ
ਕਹਿੰਦੇ ਗਿਆਨ ਦਾ ਨਸ਼ਾ ਕਰੋ ਸਮਝ ਦਾ ਨਸ਼ਾ ਕਰੋ ਅਕਲ ਲੈ ਜਿਵੇਂ ਸ਼ਰਾਬਾਂ ਕੱਢਣ ਵਾਲੇ ਸ਼ਰਾਬਾਂ ਕੱਢਦੇ ਐ ਕਹਿੰਦੇ ਵਿੱਚ ਗੁੜ ਪੈਂਦਾ ਜੀ ਸੱਕ ਪੈਂਦਾ ਜੀ ਮਹੂਏ ਦੇ ਫੁੱਲ ਪੈਂਦੇ ਐ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਆ ਭੱਠੀ ਅੰਦਰ ਲਾ ਅੰਦਰੇ ਤਿਆਰ ਕਰ ਜਿਹੜਾ ਗਿਆਨ ਲੈਣਾ ਇਹ ਗੁੜ ਹੈ ਅਕਲ ਲੈਣੀ ਗਿਆਨ ਲੈਣਾ ਗੁੜ ਹੈ ਸ਼ਰਾਬ ਕੱਢਣ ਲਈ ਸਭ ਤੋਂ ਪਹਿਲਾਂ ਗੁੜ ਚਾਹੀਦਾ ਹੋਏਗਾ ਉਹਨਾਂ ਵੇਲਿਆਂ 'ਚ ਗੁੜ ਵਾਲੀ ਹੀ ਹੋਣੀ ਹੈ ਹੁਣ ਤੇ ਕਈ ਤਰ੍ਹਾਂ ਦੀਆਂ ਹੋਣਗੀਆਂ ਪਤਾ ਨਹੀਂ ਕਾਹਦੇ ਕਾਹਦੇ ਤੋਂ ਸ਼ਰਾਬਾਂ ਬਣਦੀਆਂ ਪਰ ਉਸ ਵੇਲੇ ਜਿਹੜਾ ਸਿੱਧਾ ਸਿੱਧਾ ਤਰੀਕਾ ਹੈ ਉਹ ਗੁੜ ਪਾਇਆ ਜਾਂਦਾ ਵਿੱਚ ਸੱਕ ਪਾਇਆ ਜਾਂਦਾ ਵਿੱਚ ਮਹੂਏ ਦੇ ਫੁੱਲ ਪਾਉਂਦੇ ਹੈ ਇੱਕ ਭੱਠੀ ਚਾਹੀਦੀ ਹੈ ਉੱਤੇ ਪੋਚਾ ਫੇਰਨ ਵਾਲਾ ਚਾਹੀਦਾ ਉਸੇ ਨੂੰ ਐਗਜੈਂਪਲ ਬਣਾ ਕੇ ਗੁਰੂ ਜੀ ਕਹਿੰਦੇ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗਿਆਨ ਨਾਲ ਜ਼ਿੰਦਗੀ ਜਿਉਂ ਗੁੜ ਬਣਾ ਗਿਆਨ ਦਾ ਤੇ ਗਿਆਨ ਨੂੰ ਜਦੋਂ ਧਿਆਨ ਵਿੱਚ ਰੱਖੇਗਾ ਹਰ ਵੇਲੇ ਗੁੜ ਕਰ ਗਿਆਨ ਧਿਆਨ ਕਰ ਧਾਵੈ ਫਿਰ ਸਮਝ ਲੈ ਉਹਦੇ ਵਿੱਚ ਮਹੂਏ ਦੇ ਫੁੱਲ ਪੈ ਗਏ ਤੇ ਫਿਰ ਇਕੱਲਾ ਸੁਣ ਕੇ ਗਿਆਨ ਲੈ ਕੇ ਪ੍ਰੈਕਟਿਸ ਵੀ ਕਰਨਾ ਜਦੋਂ ਕਰਨੀ ਕਰੇਗਾ ਕਰ ਕਰਨੀ ਕਸ ਪਾਈ ਕਹਿੰਦੇ ਸੱਕ ਪੈ ਗਿਆ ਜਦੋਂ ਪ੍ਰੈਕਟਿਸ ਕਰੇਗਾ ਆਪਣੀ ਜ਼ਿੰਦਗੀ 'ਚ ਤੇ ਸੱਕ ਪੈ ਗਿਆ ਤੇ ਸਰੀਰ ਦਾ ਮੋਹ ਛੱਡ ਦੇ ਇਹਦੇ ਵੱਲ ਹੀ ਨਾ ਵੇਖੀ ਚੱਲ ਜਦੋਂ ਸਰੀਰ ਦਾ ਮੋਹ ਸੜਿਆ ਭਾਠੀ ਭਵਨ ਇਹ ਭੱਠੀ ਤਿਆਰ ਹੋ ਗਈ ਹੁਣ ਕਿਉਂਕਿ ਸਰੀਰ ਦੇ ਵਾਸਤੇ ਨਹੀਂ ਨਾ ਜਿਉਂਦਾ ਸਰੀਰ ਦੇ ਤਲ ਤੇ ਨਹੀਂ ਹੁਣ ਦਿਮਾਗੀ ਤਲ ਤੇ ਜਿਉਣ ਲੱਗ ਪਿਆ ਅੱਗੇ ਸਰੀਰ ਦੇ ਤਲ ਤੇ ਹੀ ਖੜੇ ਸੀ ਜੀਭ ਦੇ ਸਵਾਦਾਂ ਨੇ ਮਾਰਿਆ ਪਿਆ ਸੀ ਕੰਨ ਰਸ ਨੇ ਮਾਰਿਆ ਪਿਆ ਸੀ ਅੱਖਾਂ ਦਾ ਚਸਕਾ ਲੱਗਿਆ ਪਿਆ ਸੀ ਸਾਰੇ ਚਸਕੇ ਛੱਡ ਕੇ ਸਰੀਰਕ ਮੋਹ ਤਿਆਗ ਕੇ ਕਹਿੰਦੇ ਭਾਠੀ ਭਵਨ ਬਣ ਗਈ ਭੱਠੀ ਤੇ ਜਿਹੜਾ ਗਿਆਨ ਲਿਆ ਉਹਨਾਂ ਬਚਨਾਂ ਨਾਲ ਪਿਆਰ ਕਰੀ ਤੇ ਪ੍ਰੇਮ ਕਾ ਪੋਚਾ ਕਹਿੰਦੇ ਪੋਚਾ ਵੀ ਫਿਰ ਗਿਆ ਪੋਚਾ ਵੀ ਫੇਰੀਦਾ ਇਤ ਰਸ ਅਮਿਓ ਚੁਆਈਐ ਕਹਿੰਦੇ ਫਿਰ ਰਸ ਆਉਣ ਲੱਗਦਾ ਆ ਨਸ਼ਾ ਕਰਨਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਜੋਗੀ ਸ਼ਰਾਬਾਂ ਪੀਂਦੇ ਐ ਨਸ਼ੇ ਕਰਦੇ ਐ ਪੀ ਕੇ ਸ਼ਰਾਬਾਂ ਤੇ ਕਹਿੰਦੇ ਸਾਡੀ ਸਮਾਧੀ ਲੱਗੀ ਹੈ ਜੀ ਅਸੀਂ ਨਾਮ ਜਪਦੇ ਹਾਂ ਜੀ ਨਸ਼ਿਆਂ ਨਾਲ ਵੀ ਕਦੇ ਸਮਾਧੀਆਂ ਲੱਗਦੀਆਂ ਹੁੰਦੀਆਂ ਅੱਜ ਵੀ ਕਿੰਨੇ ਬਾਬੇ ਪੰਜਾਬ ਦੇ ਵਿੱਚ ਹੋਣਗੇ ਜਿਨ੍ਹਾਂ ਨੇ ਜਿਹੜੇ ਇਦਾਂ ਦੇ ਹੈ ਕਿ ਸ਼ਰਾਬਾਂ ਪੀਂਦੇ ਆ ਬੀੜੀਆਂ ਪੀਂਦੇ ਆ ਤੇ ਸਾਡੇ ਕਈ NRI ਵੀ ਜਾ ਕੇ ਉਹਨਾਂ ਦੇ ਪੈਰਾਂ 'ਚ ਮੱਥੇ ਟੇਕਦੇ ਆ ਪੰਜਾਬ ਨੂੰ ਕਹਿੰਦੇ ਨਸ਼ਾ ਮੁਕਤ ਕਰਨਾ ਜਿੱਥੇ ਬਾਬੇ ਸ਼ਰਾਬਾਂ ਪੀਂਦੇ ਹੋਣ ਧਾਰਮਿਕ ਬੰਦਿਆਂ ਜਿਹੜੇ ਧਾਰਮਿਕ ਬੰਦੇ ਹੈ ਸ਼ਰਾਬਾਂ ਪੀਂਦੇ ਹੋਣ ਤੇ ਧਾਰਮਿਕ ਸਥਾਨਾਂ ਤੇ ਨਸ਼ੇ ਚੜ੍ਹਦੇ ਹੋਣ ਉੱਥੇ ਨਸ਼ੇ ਬੰਦ ਕਿਵੇਂ ਕਰ ਦਿਓਗੇ ਧਾਰਮਿਕ ਤੌਰ ਤੇ ਨਸ਼ੇ ਨੂੰ ਜਿੱਥੇ ਮਾਨਤਾ ਮਿਲ ਜਾਏ ਉੱਥੇ ਨਸ਼ਾ ਬੰਦ ਕਰ ਸਕਦੇ ਜਿਹੜਿਆਂ ਦੇਸ਼ਾਂ ਵਿੱਚ ਧਾਰਮਿਕ ਤੌਰ ਤੇ ਨਸ਼ੇ ਨੂੰ ਮਾਨਤਾ ਸ਼ਰਾਬ ਪੀਣ ਵਾਲਾ ਬਾਬਾ ਤੇ ਸ਼ਰਾਬ ਚੜ੍ਹਨ ਵਾਲਾ ਗੁਰੂ ਦਾ ਅਸਥਾਨ ਮਤਲਬ ਦੇਵੀ ਦਾ ਅਸਥਾਨ ਕਹਿ ਲਓ ਤੇ ਗੁਰੂ ਹੀ ਕਹਿੰਦੇ ਹੈ ਦੇਵੀਆਂ ਦੇ ਅਸਥਾਨਾਂ ਤੇ ਸ਼ਰਾਬਾਂ ਚੜ੍ਹਦੀਆਂ ਬਾਬਿਆਂ ਦੀਆਂ ਕਬਰਾਂ ਤੇ ਸ਼ਰਾਬਾਂ ਚੜ੍ਹਦੀਆਂ ਤੇ ਆਪਣੇ ਵਾਲੇ ਕਿਹੜਾ ਘੱਟ ਹੈ ਸਾਡੇ ਵਾਲੇ ਸਾਡੇ ਆਨੰਦਪੁਰ ਵਰਗੇ ਮਨ ਚੱਲ ਆਨੰਦਪੁਰ ਨੂੰ ਤੁਰ ਚੱਲੀਏ ਉੱਥੇ ਵੀ ਭੰਗ ਘੋੜਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਉਂ ਬਈ ਤੇ ਭੰਗ ਨਸ਼ਾ ਹੈ ਕਿ ਨਹੀਂ ਹੈ ਬੋਲੋ ਮੈਨੂੰ ਲੱਗਦਾ ਸ਼ਰਾਬ ਤੋਂ ਭੈੜਾ ਹੈ ਮੈਂ ਕੈਨੇਡਾ ਵੇਖੇ ਆ ਭੰਗ ਦੇ ਮਾਰੇ ਬੰਦੇ ਉੱਥੇ ਸੁੱਕੀ ਜੀ ਭੰਗ ਹੈ ਜਿਹੜੀ ਉਹ ਇੰਨਾ ਭੈੜਾ ਨਸ਼ਾ ਜਿਹਨੂੰ ਲੱਗ ਗਿਆ ਛੱਡਦਾ ਨਹੀਂ ਬੰਦਾ ਕੈਨੇਡਾ 'ਚ ਬਹੁਤ ਭੰਗ ਦੀ ਬਿਮਾਰੀ ਹੈ ਬੱਚਿਆਂ ਦੇ ਉੱਤੇ ਨਿੱਕੇ ਨਿੱਕੇ ਬੱਚੇ ਭੰਗ ਪੀਂਦੇ ਆ ਤੇ ਜਿੱਥੇ ਇਹੋ ਜਿਹੀਆਂ ਚੀਜ਼ਾਂ ਨੂੰ ਮਾਨਤਾ ਹੋਏਗੀ ਕਿੱਥੇ ਕਿਹੜੇ ਧਰਮ ਦੀ ਗੱਲ ਕਰਦੇ ਕਿਵੇਂ ਨਸ਼ਾ ਖਤਮ ਕਰ ਦਿਆਂਗੇ ਅਸੀਂ ਤੇ ਗੱਲ ਕਰਕੇ ਵੇਖ ਲਓ ਵੀ ਭੰਗ ਮਾੜੀ ਹੈ ਮੈਂ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਸੀ ਵੀ ਆ ਭੰਗ ਹੈ ਜਿਹੜੀ ਗਲਤ ਹੈ ਤੇ ਹਜ਼ੂਰ ਸਾਹਿਬ ਉੱਥੇ ਨਿੰਗਾ ਨੇ ਮੇਰਾ ਪੁਤਲਾ ਫੂਕਿਆ ਨਾਲੇ ਤੇ ਲਾ ਕੇ ਨਾ ਇੱਦਾਂ ਬਣਾ ਕੇ ਤੇ ਵਿੱਚ ਉਹਦੇ ਬਰਛੇ ਮਾਰਨ ਢਡਰੀਆਂ ਵਾਲਾ ਮੁਰਦਾਬਾਦ ਤੇ ਮੇਰੀ ਇਹ ਗੱਲ ਪੱਕੀ ਹੈ ਵੀ ਮੈਂ ਹਜ਼ੂਰ ਸਾਹਿਬ ਨਹੀਂ ਵੜ ਸਕਦਾ ਜਿੱਦੇ ਗਿਆ ਬਸ ਚਾਰ ਜਣੇ ਚੁੱਕ ਕੇ ਲਿਆਉਣਗੇ ਮੈਨੂੰ ਪੱਕਾ ਪਤਾ ਕਿਉਂਕਿ ਜਿਹੜੇ ਮੇਰੀ ਫੋਟੋ 'ਤੇ ਬਰਛੇ ਮਾਰਦੇ ਸੀ ਜੇ ਸਾਹਮਣੇ ਜਾਵਾਂਗਾ ਫਿਰ ਘੱਟ ਕਰਨਗੇ। ਪਰ ਕਿਹਾ ਕੀ ਸੀ ਰਿਕਾਰਡਿੰਗ ਦੇ ਸੁਣੋ, ਆਹੀ ਕਿਹਾ ਸੀ ਵੀ ਯਾਰ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਵੱਡੇ ਵੱਡੇ ਚੈਨਲ ਜਿੱਦਣ ਹੋਲਾ ਮਹੱਲਾ ਵਿਖਾਉਂਦੇ ਹੈ ਇੱਕੋ ਚੀਜ਼ 'ਤੇ ਫੋਕਸ ਕਰਦੇ ਹੈ, ਕੈਮਰਾ ਬਾਰ ਬਾਰ ਮਾਰੀ ਕਿੱਥੇ ਜਾਂਦੇ ਹੈ ਭੰਗ 'ਤੇ, ਸਾਰੀ ਦੁਨੀਆ 'ਚ ਸਾਡਾ ਜਲੂਸ ਕੱਢੀ ਜਾਂਦੇ ਹਾਂ, ਰਹਿਣ ਦਿਆ ਕਰੋ, ਕੋਈ ਪਾਬੰਦੀ ਲਾਓ ਯਾਰ, ਕੁਛ ਕਹੋ ਇਹਨਾਂ ਨੂੰ ਵੀ ਹਟ ਜਾਓ, ਪੀਣਾ ਹੀ ਹੈ ਪਰਾਂ ਕਰ ਲਓ ਕਿਸੇ ਪਾਸੇ ਸਾਈਡ 'ਤੇ। ਸਾਰੀ ਦੁਨੀਆ ਦੇ ਕੈਮਰਿਆਂ ਵਿੱਚ ਤੁਸੀਂ ਭੰਗੀ ਕਿਉਂ ਬਣਾਈ ਜਾਂਦੇ ਸਿੱਖ ਕੌਮ ਨੂੰ? ਸਾਰੀ ਦੁਨੀਆ ਥੋੜ੍ਹਾ ਭੰਗ ਪੀਂਦੀ ਯਾਰ, ਇੱਥੇ ਪੜ੍ਹੇ ਲਿਖਿਆਂ ਦੀ ਗੱਲ ਕਰੋ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਪੜ੍ਹਾਈਆਂ ਕੀਤੀਆਂ। ਸਿੱਖਾਂ 'ਚ ਜੱਜ ਥੋੜ੍ਹੇ ਹੈ, ਸਿੱਖਾਂ 'ਚ ਐਡਵੋਕੇਟ ਥੋੜ੍ਹੇ ਹੈ, ਸਿੱਖਾਂ 'ਚ ਡਾਕਟਰ ਘੱਟ ਨੇ, ਪਰ ਚੈਨਲ ਕੀ ਵਿਖਾ ਰਹੇ ਹੈ? ਬਸ ਆਹ ਜੀ ਸਿੱਖ ਕੌਮ, ਸਿੱਖਾਂ ਦਾ ਹੋਲਾ ਮਹੱਲਾ ਚੱਲ ਰਿਹਾ, ਆਹ ਕੌਮ ਦਾ ਨਕਸ਼ਾ ਹੈ, ਸਿਰਫ ਇੰਨਾ ਹੀ ਹੈ। ਅਤੇ ਉਹ ਤਾਂ ਮੀਡੀਆ, ਉਹਨਾਂ ਨੂੰ ਤਾਂ ਮੌਕਾ ਚਾਹੀਦਾ ਇੱਦਾਂ ਦਾ, ਤੁਹਾਡੀ ਚੰਗੀ ਚੀਜ਼ ਕਿੱਥੇ ਵਿਖਾਉਣੀ ਹੈ? ਜਿਹੜੀ ਚੀਜ਼ ਕਰਕੇ ਜਲੂਸ ਨਿਕਲਣਾ ਉਹ ਵਿਖਾਉਣਗੇ, ਅਤੇ ਅਗਲੇ 'ਤੇ ਤਿਆਰ ਬੈਠੇ ਆ, ਅਸੀਂ ਇੱਦਾਂ ਕਿਉਂ ਕਰਦੇ ਹਾਂ? ਪਰ ਚੰਗੀ ਗੱਲ ਨੂੰ ਕੌਣ ਸੁਣਦਾ? ਪੁਤਲਾ ਫੂਕਦਾ ਅਗਲਿਆਂ ਨੇ, ਮਾਰ ਦਿਆਂਗੇ, ਐਂ ਕਰ ਦਿਆਂਗੇ, ਐਂ ਕਰ ਦਿਆਂਗੇ। ਗਲਤ ਕੀ ਸੀ? ਨਸ਼ਿਆਂ ਨੂੰ ਮਾਨਤਾ ਨਹੀਂ ਹੋਣੀ ਚਾਹੀਦੀ, ਜੋ ਮਰਜ਼ੀ ਹੈ ਭਾਵੇਂ, ਸਾਡੇ ਗੁਰੂ ਸਾਹਿਬ ਨਸ਼ੇ ਨੂੰ ਕਦੇ ਮਾਨਤਾ ਨਹੀਂ ਦੇ ਸਕਦੇ। ਭਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਕਹਿੰਦੇ ਭੰਗ ਦਾ ਨਸ਼ਾ ਕਰ, ਉਹਦਾ ਡਰ ਰੱਖਿਆ ਕਰ ਮਨ 'ਚ, ਰੱਬ ਦਾ ਭੈ ਭੰਗ ਹੈ, ਉਹਦਾ ਲਾਅ ਆਫ ਨੇਚਰ ਹੈ ਜਿਹੜਾ, ਉਹਦਾ ਉਹਨੂੰ ਨਿਯਮਾਂ ਨੂੰ ਧਿਆਨ 'ਚ ਰੱਖ, ਉਹਦਾ ਧਿਆਨ 'ਚ ਰੱਖਣਾ ਹੀ ਤੇਰੀ ਭੰਗ ਹੈ। ਆਹ ਕਰ ਨਸ਼ਾ, ਉਹ ਹੈ, ਉਹਦੇ ਨਿਯਮ ਮੈਨੂੰ ਸਜ਼ਾ ਦੇਣਗੇ, ਇੱਦਾਂ ਰੱਖ, ਇਹ ਡਰ ਰੱਖ। ਆਪਣੇ ਚਿੱਤ ਨੂੰ ਭਾਂਡਾ ਬਣਾ ਲਾ, ਖਲੜੀ ਬਣਾ ਲਾ, ਜਿਹਦੇ 'ਚ ਭੰਗ ਪਾਉਂਦੇ ਹੈ ਪੁੱਠ ਦੇਣ ਲਈ, ਉਹਨੂੰ ਚਿੱਤ ਆਪਣੇ ਨੂੰ ਬਣਾ, ਕਰ ਨਸ਼ਾ ਜੇ ਕਰਨਾ ਹੈ। ਇੱਥੇ ਗੱਲ ਭੰਗ ਦੀ ਹੈ, ਉਹਦੇ ਉਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਗੱਲ ਕਰਦੇ ਹੈ ਸ਼ਰਾਬ ਦੀ, ਵੀ ਸ਼ਰਾਬ ਨਹੀਂ, ਵੀ ਆਹ ਨਸ਼ਾ ਕਰਨਾ, ਜੇ ਕਰਨਾ ਤਾਂ ਕਰੋ। ਗੁੜ ਕਰ ਗਿਆਨ, ਲਓ ਇੱਕ ਵਾਰੀ ਗਾ ਕੇ ਸੁਣ ਲਓ ਫਿਰ।
ਗੁੜ ਕਰ ਗਿਆਨ ਧਿਆਨ ਕਰ ਤਾਵੇ, ਕਰ ਕਰਨੀ ਕਸ ਪਾਈਐ, ਪਾਠੀ ਪਵਨ ਪ੍ਰੇਮ ਕਾ ਪੋਚਾ, ਇਤ ਰਸ ਹਮੇ ਉਚੋ ਆਈਐ।
ਕਹਿੰਦੇ ਗਿਆਨ ਦਾ ਗੁੜ, ਧਿਆਨ ਰੂਪੀ ਮਹੂਏ ਦੇ ਫੁੱਲ, ਤੇ ਕਰਨੀ ਦਾ ਸੱਕ, ਸਰੀਰ ਦੇ ਚਸਕੇ ਛੱਡਦੇ ਬਣ ਗਈ ਭੱਠੀ, ਤੇ ਗਿਆਨ ਨਾਲ ਪਿਆਰ ਕਰਿਆ ਕਰ, ਇਹ ਵੱਜ ਗਿਆ ਪੋਚਾ, ਪ੍ਰੇਮ ਕਾ ਪੋਚਾ, ਫਿਰ ਰਸ ਆਉਣਾ। ਜਿਵੇਂ ਬੂੰਦ ਬੂੰਦ ਡਿੱਗਦੀ ਹੈ, ਇੱਦਾਂ ਜਾਏਗਾ ਅੱਗੇ ਨੂੰ, ਸਮਝ ਆਏਗੀ, ਨਵੇਂ ਤੋਂ ਨਵੀਂ, ਨਵੇਂ ਤੋਂ ਨਵੇਂ ਆਈਡੀਏ। ਅੱਜ ਇੱਕ ਆਈਡੀਆ ਆ ਗਿਆ, ਇੱਕ ਬੂੰਦ ਡਿੱਗ ਗਈ, ਅੱਜ ਹੋਰ ਆਈਡੀਆ, ਨਵੀਂ ਟੈਕਨੋਲੋਜੀ, ਅੱਗੇ ਤੋਂ ਅੱਗੇ। ਕਦੇ ਗੱਡਿਆਂ ਦੀ ਟੈਕਨੋਲੋਜੀ ਹੋਈ ਸੀ, ਕਿਸੇ ਨੇ ਗੱਡਾ ਬਣਾਇਆ, ਹੁਣ ਕਹਿਣਗੇ ਨਵੀਂ ਟੈਕਨੋਲੋਜੀ ਆ ਗਈ, ਟੈਕਨੋਲੋਜੀ ਹੋਈ ਕਹਾਂਗੇ। ਕਿਸੇ ਨੇ ਸਾਈਕਲ ਬਣਾਇਆ, ਕਹਿੰਦੇ ਨਵੀਂ ਟੈਕਨੋਲੋਜੀ ਆ ਗਈ। ਕਿਸੇ ਨੇ ਪਹਿਲੇ ਦਿਨ ਰਕਸ਼ਾ ਬਣਾਇਆ, ਗੱਡੀ ਬਣਾਈ, ਫਿਰ ਜਹਾਜ਼ ਬਣਾਇਆ, ਰੋਕਟ ਬਣਾਏ। ਇਹ ਹੈ, ਜੇ ਗਿਆਨ ਦਾ ਨਸ਼ਾ ਕਰੀਏ ਫਿਰ ਬੂੰਦ ਬੂੰਦ ਡਿੱਗਦੀ ਹੈ ਅੰਦਰ, ਇੱਕ ਇੱਕ ਡ੍ਰੋਪਸ ਡਿੱਗਣਾ ਹੈ, ਇੱਕ ਇੱਕ ਡ੍ਰੋਪ, ਇੱਕ ਇੱਕ ਇੱਦਾਂ ਚੱਲਣਾ ਹੈ। ਇੱਕ ਇੱਕ ਡ੍ਰੋਪ ਮਤਲਬ ਨਵੇਂ ਤੋਂ ਨਵੇਂ, ਬੋਲੋ, ਆਈਡੀਏ ਆਉਣੇ ਆ, ਤੇ ਆਉਂਦੇ ਆ ਕਿ ਨਹੀਂ ਆਉਂਦੇ? ਬਈ ਕਈਆਂ ਨੂੰ ਆਈਡੀਏ ਹੀ ਨੇ ਯਾਰ, ਤਾਂ ਹੀ ਤੇ ਇੰਨੀ ਤਰੱਕੀ ਕਰ ਗਏ ਆ ਦੇਸ਼। ਤੇ ਉਹ ਜਿਹੜੇ ਆਈਡੀਏ ਆਉਂਦੇ ਆ, ਸ਼ਰਾਬ ਚੋਂ ਆਉਣਗੇ ਕਿ ਐਜੂਕੇਸ਼ਨ ਚੋਂ? ਬੋਲੋ ਪਿਆਰਿਓ, ਐਜੂਕੇਸ਼ਨ ਚੋਂ। ਤੇ ਐਜੂਕੇਸ਼ਨ ਨੂੰ ਗਿਆਨ ਕਹਿੰਦੇ ਹਾਂ ਅਸੀਂ, ਸਮੁੱਚਾ ਗਿਆਨ, ਕੁਦਰਤ ਦਾ, ਰੱਬ ਦਾ ਸਮੁੱਚਾ ਗਿਆਨ ਸਾਰਾ, ਨਾ ਰੱਬ ਦਾ ਅੰਤ ਨਾ ਉਹਦੇ ਗਿਆਨ ਦਾ ਅੰਤ, ਉਹਨੇ ਵੀ ਨਹੀਂ ਮੁੱਕਣਾ। ਅਸੀਂ ਸਦਾ ਸਿੱਖ ਹੀ ਰਹਿਣਾ ਹੈ, ਸਿੱਖ ਹੀ ਜਾਵਾਂਗੇ, ਕਰੋੜਾਂ ਸਾਲ ਬਾਅਦ ਵੀ ਜਿਹੜੇ ਜੰਮਣਗੇ ਉਹ ਵੀ ਸਿੱਖ ਹੀ ਰਹਿਣਗੇ, ਗਿਆਨ ਮੁੱਕਣਾ ਹੀ ਨਹੀਂ, ਤੇ ਅਸੀਂ ਸਿੱਖਦੇ ਸਿੱਖਣੋਂ ਹਟਣਾ ਹੀ ਨਹੀਂ, ਸਿੱਖ ਹੀ ਰਹਾਂਗੇ, ਸਿੱਖੀ ਜਾਵਾਂਗੇ, ਸਿੱਖੀ ਜਾਵਾਂਗੇ। ਉਸ ਗਿਆਨ ਦੇ ਸਿੱਖ ਬਣੀਏ, ਉਸ ਰੱਬ ਦੇ ਸਿੱਖ ਬਣੀਏ। ਸਾਰੇ ਪਾਸੇ ਫੈਲਿਆ ਪਰਮਾਤਮਾ ਹੀ ਹੈ, ਉਹ ਘੱਟ ਘੱਟ ਮੈਂ ਹਰ ਜੂ ਵਸੈ, ਸਭ ਪਾਸੇ ਵਸਿਆ ਉਹੀ ਹੈ। ਬਸ ਉਹਦਾ ਗਿਆਨ ਲੈ ਕੇ ਅੱਗੇ ਵਧੀਏ। ਤੇ ਜਿਹੜਾ ਜਿਹੜਾ ਬੰਦਾ ਗਿਆਨ ਦਾ ਨਸ਼ਾ ਕਰਦਾ, ਐਜੂਕੇਸ਼ਨ ਵੱਧ ਤੋਂ ਵੱਧ ਐਜੂਕੇਸ਼ਨ ਲਵੇ ਆਪਣੇ ਦਿਮਾਗ ਨੂੰ ਖੋਲਣ ਵਾਸਤੇ, ਉਹ ਵੇਖਿਓ ਫਿਰ ਨਵੇਂ ਤੋਂ ਨਵੇਂ ਉਹਦੇ ਆਈਡੀਏ ਆਉਂਦੇ ਹੈ। ਇੱਕ ਇੱਕ ਬੂੰਦ ਡਿੱਗਦੀ ਹੈ ਕਹਿੰਦੇ ਅੰਦਰ, ਇੱਕ ਇੱਕ ਬੂੰਦ। ਤੇ ਜਿਹੜੀ ਉਹ ਸ਼ਰਾਬ ਵਾਲੀ ਹੈ ਉਹ ਤੇ ਬੰਦੇ ਦਾ ਨੁਕਸਾਨ ਕਰਦੀ ਹੈ, ਸੋਚਣਾ ਸਗੋਂ ਖਤਮ ਹੋ ਜਾਂਦਾ। ਇੱਥੇ ਕਹਿੰਦੇ ਇਹੋ ਜਿਹੀ ਆਈਡੀਏ ਆਉਣੇ ਹੈ ਜਿਹੜਾ ਤੂੰ ਤੇ ਸੌਖਾ ਹੋਏਗਾ ਹੀ, ਆਲਾ ਦੁਆਲਾ ਵੀ ਸੌਖਾ ਕਰ ਦੇਗਾ, ਫਿਰ ਤੇਰਾ ਮਨ ਹਰ ਵੇਲੇ ਨਸ਼ੇ 'ਚ ਰਹੇਗਾ। ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਬਾਬੇ ਹੈ ਜਿਹੜੇ ਭੰਗਾਂ ਪੀਂਦੇ ਹੈ, ਸ਼ਰਾਬ ਪੀਂਦੇ ਹੈ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਬਾ ਆ ਕਰ ਨਸ਼ਾ, ਬਾਬਾ ਮਨ ਮਤਵਾਰੋ। ਕਹਿੰਦੇ ਮਨ ਮੇਰਾ ਹੁਣ ਮਸਤ ਰਹਿੰਦਾ ਹੈ ਕਾਹਦੇ ਨਾਲ, ਬਾਬਾ ਮਨ ਮਤਵਾਰੋ, ਨਾਮ ਰਸ ਪੀਵੈ। ਨਾਮ ਮਤਲਬ ਗਿਆਨ, ਗਿਆਨ ਦਾ ਨਸ਼ਾ ਪੀਂਦੇ ਹਾਂ ਅਸੀਂ, ਅਸੀਂ ਨਸ਼ਾ ਗਿਆਨ ਦਾ ਕਰਦੇ ਹਾਂ, ਸਮਝ ਦਾ। ਵੇਖੋ ਨਾ ਮਿਆਰਿਓ, ਇੱਥੇ ਬੈਠਾ ਕੋਈ ਬੰਦਾ ਦੁੰਨ ਜਿਹਾ ਹੁੰਦਾ, ਕਈ ਬੰਦੇ ਐਕਟਿਵ ਹੁੰਦੇ ਆ, ਐਂ ਆਉਂਦੇ ਉਹਨਾਂ ਦੇ ਦਿਮਾਗ 'ਚ ਨਵੇਂ ਤੋਂ ਨਵਾਂ ਵੀ ਐਂ ਹੋਵੇ ਤੇ ਐਂ ਹੋਵੇ, ਇੱਦਾਂ ਹੋਵੇ ਤੇ ਐਂ ਹੋਵੇ, ਐਂ ਆਉਂਦੇ ਨਾ ਆਈਡੀਏ। ਕਿਸੇ ਬੰਦੇ ਨੇ ਪ੍ਰਸ਼ਾਦਾ ਛਕਿਆ ਯਾਰ ਬਹੁਤ ਵਧੀਆ, ਪਰ ਜੇ ਆਹ ਵਿੱਚ ਇੱਦਾਂ ਹੋਵੇ ਆਹ ਹੋਵੇ, ਐਂ ਆਈਡੀਏ ਆਉਂਦੇ ਕਈਆਂ ਨੂੰ, ਹਰ ਵੇਲੇ ਹਰ ਥਾਂ ਹੀ ਆਈ ਜਾਂਦਾ, ਆ ਚੱਲੀ ਜਾਂਦਾ ਦਿਮਾਗ। ਤੇ ਸਿੱਖਾਂ ਦਾ ਦਿਮਾਗ ਸਭ ਤੋਂ ਵੱਧ ਚੱਲਣਾ ਚਾਹੀਦਾ ਸੀ, ਕਿਉਂ? ਕਿਉਂਕਿ ਗਿਆਨ ਨੂੰ ਗੁਰੂ ਮੰਨਦੇ ਆ, ਗਿਆਨ ਨੂੰ ਗੁਰੂ ਮੰਨਣ ਵਾਲੇ ਸਭ ਤੋਂ ਵੱਧ ਅਗਿਆਨੀ ਤੁਰੇ ਫਿਰਦੇ ਆ। ਅਗਿਆਨੀ ਕਿਉਂ ਹੁੰਦੇ? ਗਿਆਨ ਨੂੰ ਗੁਰੂ ਮੰਨਣ ਵਾਲਾ ਅਗਿਆਨੀ ਕਿੱਦਾਂ ਹੋ ਸਕਦਾ? ਅਗਿਆਨੀ ਤਾਂ ਕਿਉਂਕਿ ਗਲਤ ਸਮਝ ਕੇ ਬੈਠੇ, ਡਾਇਰੈਕਸ਼ਨ ਗਲਤ ਹੈ। ਤੇ ਜਦੋਂ ਆਏਗੀ ਸਮਝ ਫਿਰ ਬਾਬਾ ਬਾਬਾ, ਉਹ ਸ਼ਰਾਬ ਪੀਣ ਵਾਲਿਆ ਬਾਬਾ ਮਨ ਮਸਤ ਕਰ ਗਿਆਨ ਦਾ ਨਸ਼ਾ ਕਰਕੇ, ਅਸਲੀ ਮਸਤੀ ਚਾੜ ਬਾਬਾ। ਮਨ ਮਤਵਾਰੋ ਬਾਬਾ, 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 ਮਨ ਮਤਵਾਰੋ।
ਪੜੋ ਸਾਰੇ
ਬਾਬਾ
ਨਾਮ ਰਸ ਪੀਵੈ, ਨਾਮ ਰਸ ਪੀਵੈ,
ਨਾਮ ਰਸ ਪੀਵੈ, ਨਾਮ ਰਸ ਪੀਵੈ,
ਨਾਮ ਰਸ ਪੀਵੈ, ਨਾਮ ਰਸ ਪੀਵੈ।
ਸਾਡੇ ਵਾਲੇ ਇੱਥੇ ਫਿਰ ਜ਼ੋਰ ਲਾ ਦਿਓ, ਵਾਹਿਗੁਰੂ 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 ਵਾਹਿਗੁਰੂ। ਆ ਅਮਰੀਕਾ ਕੈਨੇਡਾ ਵਾਲੇ ਉਹ ਵੱਡੇ ਵੱਡੇ, ਉਹ ਗਿਆਨ ਦਾ ਨਸ਼ਾ ਪੀਂਦੇ ਆ, ਸਮਝਦਾ। ਸਾਡੇ ਵਾਲੇ 20 ਸਾਲ ਪਹਿਲਾਂ ਵੀ ਉੱਥੇ ਖੜੇ ਸੀ, ਅੱਜ ਵੀ ਉੱਥੇ ਖੜੇ।
ਜੀ ਨਾਮ ਰਸ ਪੀਵੈ, ਗਿਆਨ ਦਾ ਨਾਮ ਰਸ ਪੀਵੈ, ਨਾਮ ਰਸ ਪੀਵੈ, ਨਾਮ ਰਸ ਪੀਵੈ,
ਨਾਮ ਰਸ ਪੀਵੈ, ਨਾਮ ਰਸ ਪੀਵੈ,
ਨਾਮ ਰਸ ਪੀਵੈ, ਨਾਮ ਰਸ ਪੀਵੈ, ਨਾਮ ਰਸ ਪੀਵੈ, ਨਾਮ
ਪੜੋ ਬਈ ਪੜੋ
ਜੀ ਨਾਮ ਰਸ ਪੀਵੈ ਨਾਮ ਰਸ ਪੀਵੈ ਬੋਲੋ
ਨਾਮ ਰਸ ਪੀਵੈ ਨਾਮ ਰਸ
ਪੜੋ ਪੈਣੋ ਨਾਮ ਰਸ ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ
ਬਾਬਾ
ਮਨ ਮਤਵਾਰੋ
ਬਾਬਾ ਮਨ ਮਤਵਾਰੋ
ਬਾਬਾ ਮਨ ਮਤਵਾਰੋ ਬਾਬਾ ਮਨ ਮਤਵਾਰੋ
ਮਤਵਾਲਾ ਹੋ ਜਾਂਦਾ ਕਹਿੰਦੇ ਮਨ ਜਦੋਂ ਗਿਆਨ ਦਾ ਨਸ਼ਾ ਕਰੀ ਤੇ ਗਿਆਨ ਵਾਲਿਆਂ ਨੇ ਆਪ ਹੀ ਉਹ ਮਸਤੀ ਦਾ ਆਨੰਦ ਨਹੀਂ ਮਾਣਿਆ ਉਹ ਤੇ ਦੁਨੀਆ ਹੀ ਮਸਤ ਕਰਤੀ ਅਗਲਿਆਂ ਨੇ ਐਸੇ ਆਈਡੀਏ ਬਣਾਏ ਐਸੇ ਆਈਡੀਏ ਆਏ ਉਹਨਾਂ ਨੂੰ ਐਸੀ ਸਮਝ ਡਿਵੈਲਪ ਹੋਈ ਐਸੇ ਐਸੇ ਤਰੀਕੇ ਦੱਸੇ ਤਾਂ ਕਰਕੇ ਨਾਮ ਮਤਲਬ ਗਿਆਨ ਦਾ ਨਸ਼ਾ ਸਮਝ ਦਾ ਨਸ਼ਾ ਇੱਥੇ ਹੀ ਨਾ ਖੜੇ ਰਹੀਏ ਵੀ ਹੁਣ ਨਾਮ ਦਾ ਨਸ਼ਾ ਮਤਲਬ ਘੰਟਾ ਹੁਣ ਮੈਂ ਵਾਹਿਗੁਰੂ ਕਰਾਂਗਾ ਮੈਂ ਫਿਰ ਕਹਿੰਦਾ 10-15 ਮਿੰਟ ਲਾ ਭਾਵੇਂ ਇਕੱਲਾ ਬਹਿ ਕੇ ਘੰਟਾ ਵੀ ਸੈਲਫ ਟੋਕ ਕਰ ਲੈ ਮੈਡੀਟੇਸ਼ਨ ਕਰ ਲੈ ਅੱਖਾਂ ਬੰਦ ਕਰਕੇ ਪਰ ਨਸ਼ਾ ਤੇ ਗਿਆਨ ਦਾ ਹੋਣਾ ਸਮਝ ਦਾ ਐਜੂਕੇਸ਼ਨ ਲੈਣੀ ਅੱਗੇ ਵਧਣਾ ਤੇ ਐਜੂਕੇਸ਼ਨ ਲੈ ਕੇ ਵਧੇਗਾ ਸਮਝ ਲੈ ਕੇ ਤਾਂ ਕਰਕੇ ਹੁਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਨਾਮ ਦਾ ਨਸ਼ਾ ਕਰੋ ਅਗਲੀਆਂ ਪੰਕਤੀਆਂ ਵੀ ਚਲੋ ਸੁਣ ਲਈਏ
ਬਾਬਾ ਮਨ ਮਤਵਾਰੋ
ਜੋਗੀਆ ਮਨ ਮਸਤ ਰਹਿੰਦਾ ਹੈ ਗਿਆਨ ਦਾ ਨਸ਼ਾ ਕਰਕੇ ਨਾਮ ਪੜੋਗੇ
ਬਾਬਾ ਮਨ ਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਜ ਰਹਿਆ ਐਹਨ ਸੁਬਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾ ਹਦ ਗਹਿਆ
ਜ਼ਿੰਦਗੀ ਵਿੱਚ ਇੱਕ ਸਹਿਜ ਆ ਗਿਆ ਜ਼ਿੰਦਗੀ ਵਿੱਚ ਇੱਕ ਰਸ ਆ ਗਿਆ ਹੁਣ ਅਪ ਡਾਊਨ ਨਹੀਂ ਹੋ ਰਿਹਾ ਇੱਕ ਰਸ ਸਮੂਥਲੀ ਚੱਲਦੀ ਹੈ ਹੁਣ ਜ਼ਿੰਦਗੀ ਸਹਿਜ ਸਾਡੇ ਸਹਿਜ ਕਿਹਨੂੰ ਕਹਿੰਦੇ ਆ ਜਿੰਨਾ ਬੰਦਾ ਢਿੱਲਾ ਹੋਵੇ ਕਹਿੰਦੇ ਬੜਾ ਸਹਿਜ ਨਾਲ ਬੋਲਦਾ ਹੈ ਮੈਂ ਕਈ ਵਾਰੀ ਦੱਸਦਾ ਉਹਨਾਂ ਨਾਲ ਦੁਆਨ 'ਚ ਵੀ ਸਾਡੇ ਬਾਬਾ ਜੀ ਤੇ ਬਹੁਤ ਹੌਲੀ ਹੌਲੀ ਤੁਰਦੇ ਹੈ ਹੌਲੀ ਹੌਲੀ ਬੋਲ ਬਹੁਤਾ ਹੀ ਸਹਿਜ ਹੈ ਤੇ ਮੈਂ ਕਹਿੰਦਾ ਇਹਨਾਂ ਨੂੰ ਢਿੱਲੜ ਪੂਣਾ ਕਹਿੰਦੇ ਹੈ ਤੂੰ ਨਾ ਬਾਬੇ ਦੀ ਕਾਪੀ ਕਰਨ ਲੱਗ ਜੀ ਕਿਤੇ ਤੈਨੂੰ ਕੰਮ ਤੋਂ ਵੀ ਕੱਢ ਦੇਣਾ ਤੇਰੀ ਘਰ ਵਾਲੇ ਨੇ ਵੀ ਛੱਡ ਕੇ ਭੱਜ ਜਾਣਾ ਤੈਨੂੰ ਵੀ ਬਾਹਲਾ ਹੀ ਸਹਿਜ ਹੈ ਤੂੰ ਤੇ ਤੂੰ ਜਿਹੜਾ ਵੀ ਕੰਮ ਕਰਦਾ ਤੁਰਦਾ ਵੀ ਹੈ ਹੌਲੀ ਹੌਲੀ ਇਹ ਸਹਿਜ ਹੈ ਫਿਜ਼ੀਕਲੀ ਬੰਦਾ ਸਟਰੋਂਗ ਹੋਣਾ ਚਾਹੀਦਾ ਫਿੱਟ ਹੋਣਾ ਚਾਹੀਦਾ ਐਕਟਿਵ ਹੋਣਾ ਚਾਹੀਦਾ ਸਹਿਜ ਮਨ ਦੀ ਅਵਸਥਾ ਹੈ ਵਿਵੇਕ ਮਨ ਦੀ ਅਵਸਥਾ ਹੈ ਸਾਡੇ ਫਿਜ਼ੀਕਲੀ ਬਣਾਈ ਫਿਰਦੇ ਆ ਵਿਵੇਕੀ ਹੈ ਸਰੀਰ ਦਾ ਨਹੀਂ ਵਿਸ਼ਾ ਇਹ ਮਨ ਦਾ ਵਿਸ਼ਾ ਸਹਿਜ ਮਨ ਦਾ ਵਿਸ਼ਾ ਸਮਝ ਉਹ ਮਨ ਦਾ ਵਿਸ਼ਾ ਅਹਿਨਸ ਬਨੀ ਦਿਨ ਰਾਤ ਕਹਿੰਦੇ ਐਸਾ ਫਿਰ ਉਹ ਨਸ਼ਾ ਥੋੜੇ ਚਿਰ ਲਈ ਥੋੜਾ ਘੰਟੇ ਦੋ ਘੰਟੇ ਆਏ ਇੱਕ ਦਿਨ ਲਈ ਨੀ ਉਹਦੇ ਦਿਨ ਰਾਤ ਅਹਿਨਸ ਬਨੀ ਪ੍ਰੇਮ ਲਿਵ ਲੱਗ ਗਈ ਸ਼ਬਦ ਅਨਾਹਦ ਉਹ ਸਮਝ ਨਾਲ ਗਿਆਨ ਨਾਲ ਸ਼ਬਦ ਦੁਆਰਾ ਫਿਰ ਐਸਾ ਨਸ਼ਾ ਚੜ੍ਹਦਾ ਅੱਗੇ ਵੀ ਸੁਣੋ
ਪੂਰਾ ਸੱਚ ਪਿਆਲਾ ਸਹਿਜੇ ਤਿਸੈ ਪਿਆਏ ਜਾਂ ਕੋ ਨਦਰ ਕਰੇ
ਇਹ ਸੱਚ ਦਾ ਪਿਆਲਾ ਸਮਝ ਵਾਲਾ ਪਿਆਲਾ ਉਹਨੂੰ ਹੀ ਮਿਲਦਾ ਕਹਿੰਦੇ ਜਿਹਦੇ ਤੇ ਨਦਰ ਕਰਦਾ ਹੁਣ ਇੱਥੇ ਇੱਕ ਪੰਗਾ ਫਿਰ ਪੈ ਜਾਂਦਾ ਸਾਡੇ ਪਤਾ ਕੀ ਹੋਣਾ ਆਹੋ ਜੀ ਫਿਰ ਸਾਡੇ ਤੇ ਨਦਰ ਹੈ ਨਹੀਂ ਉਹਦੇ ਤੇ ਨਦਰ ਹੈ ਕਿਸੇ ਤੇ ਕਰਤੀ ਨਦਰ ਕਿਸੇ ਤੇ ਨਹੀਂ ਕੀਤੀ ਬਈ ਨਦਰ ਰੱਬ ਇੱਦਾਂ ਕਰਦਾ ਹੈ ਕਿਸੇ ਤੇ ਜ਼ਿਆਦਾ ਕਿਸੇ ਤੇ ਘੱਟ ਕਰ ਦਿੰਦਾ ਹੈ ਨਦਰ ਨਹੀਂ ਧਿਆਨ ਨਾਲ ਸਮਝਣਾ ਪੈਣਾ ਨਦਰ ਮੇਰੇ ਮਾਲਕ ਦੀ ਸਭ ਉੱਤੇ ਹੀ ਹੈ ਪਰ ਕਈਆਂ ਦੀ ਪਾਤਰਤਾ ਘੱਟ ਹੈ ਤੇ ਕਈਆਂ ਦੀ ਪਾਤਰਤਾ ਵੱਧ ਹੈ ਕਈਆਂ ਦੀ ਘੱਟ ਹੈ। ਪਰਮਾਤਮਾ ਦੇ ਪਾਤਰ ਬਣਨਾ ਪੈਣਾ ਜੀ। ਮੈਂ ਫਿਰ ਬੇਨਤੀ ਧਿਆਨ ਨਾਲ ਸੁਣਿਓ, ਆਹ ਨੁਕਤਾ ਜ਼ਰੂਰ ਸਮਝ ਲੈਣਾ ਚਾਹੀਦਾ। ਕਿਰਪਾ ਪਰਮਾਤਮਾ ਦੀ ਸਭ ਤੇ ਹੁੰਦੀ ਹੈ। ਕੁਦਰਤ ਸਾਰਿਆਂ ਦੇ ਨਿਯਮ ਤੇ ਸਾਰਿਆਂ ਦੇ ਵਾਸਤੇ ਇੱਕੋ ਜਿਹਾ ਹੀ ਹੈ, ਤੇਰੇ ਲਈ ਵੀ ਮੇਰੇ ਲਈ ਵੀ। ਪਰ ਪਾਤਰਤਾ ਤੇਰੀ ਤੇ ਮੇਰੀ ਵਿੱਚ ਫਰਕ ਹੋ ਸਕਦਾ ਹੈ। ਜਿਹੜਾ ਬੰਦਾ ਕਹਿੰਦਾ ਰੱਬ ਦੀ ਕਿਰਪਾ ਹੋ ਜਾਏ, ਰੱਬ ਦੀ ਕਿਰਪਾ ਹੋ ਜਾਏ, ਇਹਨੂੰ ਸਮਝਣ ਦੀ ਖੇਚਲ ਕਰਿਓ। ਬੜੀ ਵਾਰੀ ਬੇਨਤੀ ਕਰੀ ਦੀ, ਆਸਟ੍ਰੇਲੀਆ ਆਏ ਸੀ ਤੇ ਆਸਟ੍ਰੇਲੀਆ ਦੀ ਅੰਬੈਸੀ ਦੀ ਕੋਈ ਰਿਕੁਆਇਰਮੈਂਟ ਹੈ। ਉਹ ਰਿਕੁਆਇਰਮੈਂਟ ਜਿਹੜੀ ਹੈ ਉਹ ਕਹਿੰਦੇ ਪੂਰੀ ਕਰ ਦਿਓ, ਅਸੀਂ ਤਾਂ ਕਿਰਪਾ ਕਰਨ ਲਈ ਬੈਠੇ ਹੀ ਹਾਂ, ਵੀਜ਼ਾ ਦੇ ਦਿਆਂਗੇ, ਆਹ ਡਾਕੂਮੈਂਟਸ ਪੂਰੇ ਕਰ ਦਿਓ। ਸਭ ਨੂੰ ਮਿਲ ਸਕਦਾ। ਹੁਣ ਜੇ ਬੰਦਾ ਕਹੇ ਹਾਏ ਮੇਰੇ ਤੇ ਅੰਬੈਸੀ ਨੇ ਕਿਰਪਾ ਨਹੀਂ ਕੀਤੀ, ਮੈਨੂੰ ਵੀਜ਼ਾ ਨਹੀਂ ਮਿਲਿਆ, ਉਹ ਤਾਂ ਕਹਿਣਗੇ ਤਿਆਰ ਬੈਠੇ ਆ, ਆ ਤੇ ਸਹੀ, ਜਿਹੜੇ ਤੇਰੇ 'ਚ ਚਾਹੀਦਾ ਸਾਰਾ ਕੁਛ ਉਹ ਤੇਰੇ ਕੋਲ ਹੈ ਨਹੀਂ, ਸਾਡੇ ਤੋਂ ਕੀ ਭਾਲਦਾ ਫਿਰ। ਅਸੀਂ ਤੈਨੂੰ ਕਿਹਾ 6 ਬੈਂਡ ਲੈ ਕੇ ਆਈ, ਤੂੰ ਕਹਿੰਦਾ 4.5 ਨਾਲ ਸਾਰੋ, ਐਂ ਨਹੀਂ ਨਾ ਸਰਨਾ। ਰਿਕੁਆਇਰਮੈਂਟਸ ਤੇ ਪੂਰੀਆਂ ਕਰੋ, ਜਿਹੜੀ ਕੁਦਰਤ ਹੈ ਇਹਦੀਆਂ ਸ਼ਰਤਾਂ ਹੈ, ਇਹ ਪੂਰੀਆਂ ਕਰਨੀਆਂ ਪੈਂਦੀਆਂ। ਰੱਬ ਦੀਆਂ ਸ਼ਰਤਾਂ ਹੈ, ਕਰ ਪੂਰੀਆਂ। ਬੱਚਾ ਪੈਦਾ ਕਰਨ ਵਾਸਤੇ ਸ਼ਰਤਾਂ ਚਾਹੀਦੀਆਂ ਜੀ, ਕੁਦਰਤ ਦੀਆਂ ਸ਼ਰਤਾਂ ਨਹੀਂ ਵੀ ਬੀਬੀ ਦੇ ਵਿੱਚ ਇੱਦਾਂ ਦੇ ਸੈੱਲ ਚਾਹੀਦੇ ਆ, ਭਾਈ ਦੇ ਵਿੱਚ ਇੱਦਾਂ ਦੇ ਚਾਹੀਦੇ ਹੈ। ਉਹਦੀ ਸ਼ਰਤ ਹੈ, ਉਹਦਾ ਇੱਕ ਨਿਯਮ ਹੈ, ਉਹ ਸ਼ਰਤ ਜਿਹੜੀ ਪੂਰੀ ਕਰਦਾ ਹੈ ਉਹਨਾਂ ਦੇ ਬੱਚਾ ਹੁੰਦਾ ਹੈ, ਅਤੇ ਜਿਹੜਾ ਸ਼ਰਤ ਨਹੀਂ ਪੂਰੀ ਕਰ ਸਕਦਾ ਨਹੀਂ ਹੁੰਦਾ। ਉਹ ਕੁਦਰਤ ਦੀ ਸ਼ਰਤ ਹੈ, ਨਿਯਮ ਹੈ ਇੱਕ, ਉਹ ਰਿਕੁਆਇਰਮੈਂਟ ਹੈ, ਉਹ ਤੁਹਾਨੂੰ ਪੂਰੀ ਕਰਨੀ ਪੈਂਦੀ ਹੈ। ਤੇ ਉਹਦੀ ਕੁਦਰਤ ਦਾ, ਉਹ ਪਰਮਾਤਮਾ ਦੀ ਬਖਸ਼ਿਸ਼ ਦਾ ਪਾਤਰ ਬਣ ਜਾ ਚਾਹੇ ਨਾ ਬਣ, ਇਹ ਤੇਰੀ ਮਰਜ਼ੀ ਹੈ। ਤਿਸ ਹੈ ਪਿਆਏ ਜਾ ਕੋ ਨਦਰ ਕਰੇ, ਉਹਦੀ ਜਿਹੜੀ ਨਦਰ ਹੈ ਨਾ, ਕਹਿੰਦੇ ਉਹੀ ਪੀਂਦਾ ਜਿਹਦੇ ਤੇ ਨਦਰ ਕਰਦਾ ਹੈ। ਪਰ ਹੁਣ ਇੱਥੇ ਸਵਾਲ ਹੋਣਾ ਨਾ ਵੀ ਫਿਰ ਇਹਦਾ ਮਤਲਬ ਸਾਡੇ ਤੇ ਨਜ਼ਰ ਹੈ ਨਹੀਂ, ਫਲਾਣੇ ਤੇ ਨਜ਼ਰ ਹੈ ਨਹੀਂ। ਇਹ ਠੀਕ ਹੈ, ਜਿਹਦੇ ਉਹੀ ਪੀਂਦਾ ਜਿਹਦੇ ਤੇ ਨਜ਼ਰ ਕਰਦਾ ਹੈ, ਪਰ ਨਜ਼ਰ ਦਾ ਪਾਤਰ ਕੋਈ ਵੀ ਬਣ ਸਕਦਾ। ਪਾਤਰਤਾ ਵਧਾਣੀ ਪੈਣੀ ਹੈ ਸਾਨੂੰ, ਨਜ਼ਰ ਸਭ ਤੇ ਹੋ ਸਕਦੀ ਹੈ, ਸਾਡੀ ਪਾਤਰਤਾ 'ਚ ਕਮੀ ਹੈ, ਅਸੀਂ ਸਾਡੀ ਯੋਗਤਾ ਵਿੱਚ ਕਮੀ ਹੈ। ਮੈਂ ਕੱਲ੍ਹ ਵੀ ਕਿਹਾ ਸੀ ਨਾ, ਔਕਾਤ ਵਧਾ, ਯੋਗਤਾ ਵਧਾ, ਪਾਤਰਤਾ ਵਧਾ, ਤੇ ਮਿਲ ਸਕਦਾ ਸਾਰਿਆਂ ਨੂੰ ਹੀ। ਜੋ ਮਰਜ਼ੀ ਲੈ ਲਓ, ਉਹ ਕੁਦਰਤ ਦੇ ਜਿਹੜੇ ਕਾਨੂੰਨ ਹੈ, ਕੁਦਰਤ ਦਾ ਨਿਯਮ ਹੈ ਜਿਹੜਾ ਸਾਰਿਆਂ ਵਾਸਤੇ ਹੈ। ਜਿੱਦਣ ਤੁਸੀਂ ਉਹਦੀ ਯੋਗਤਾ ਬਣਾ ਲੈਣੀ ਹੈ, ਮਿਲ ਜਾਣਾ, ਨਹੀਂ ਤੇ ਬਸ। ਅੱਜ ਅਸੀਂ ਦਿਨੇ ਗੱਲ ਕਰਦੇ ਸੀ, ਇੱਕ ਬੱਚੇ ਨਾਲ ਗੱਲ ਕਰਦਾ ਸੀ, ਮੈਂ ਕਹਿ ਰਿਹਾ ਸੀ ਵੀ ਇੰਡੀਆ ਦੀ 1930 ਵਿੱਚ ਐਵਰੇਜ ਉਮਰ ਜਿਹੜੀ ਸੀ ਉਹ 30-32 ਸਾਲ ਸੀ। ਐਵਰੇਜ ਏਜ ਜਿਹੜੀ ਹੈ ਇੰਡੀਆ ਦੀ 1930 ਵਿੱਚ 30-32 ਸਾਲ। 100 ਸਾਲ ਤੱਕ ਜਾਂਦੇ ਸੀ ਲੋਕ, ਕੋਈ 50 ਦਾ ਮਰਦਾ ਸੀ, ਕੋਈ 100 ਤੱਕ ਵੀ ਜਾਂਦੇ ਸੀ, ਪਰ ਐਵਰੇਜ ਏਜ ਇਹ ਜਿਹੜੀ ਸੀ ਹੁਣ 60-65 ਦੀ ਹੋ ਗਈ ਇੰਡੀਆ ਦੀ ਐਵਰੇਜ ਏਜ, ਉਦੋਂ 30 ਸੀ। ਪਤਾ ਕਿਉਂ 30-32 ਸੀ? ਪਲੇਗ ਪੈ ਜਾਂਦੀ ਸੀ, ਕੋਹੜ ਹੋ ਜਾਂਦਾ ਸੀ, ਇੱਦਾਂ ਦੀਆਂ ਬਿਮਾਰੀਆਂ ਪੈਂਦੀਆਂ ਸੀ, ਲੱਖਾਂ ਲੋਕ ਇਕੱਠੇ ਹੀ ਮਰ ਜਾਂਦੇ ਸੀ। 30 ਤੋਂ ਬਹੁਤ ਘੱਟ ਲੋਕ ਟੱਪਦੇ ਸੀ। ਐਵਰੇਜ ਜਿਹੜੀ ਸੀ ਇੰਡੀਆ ਦੀ ਸੀ 30-32 ਸਾਲ 1930 ਵਿੱਚ। ਤੁਸੀਂ ਇੰਟਰਨੈਟ 'ਤੇ ਭਰ ਕੇ ਵੇਖਿਓ, ਹੁਣ ਨਾ ਭਰਨ ਲੱਗ ਜਿਓ, ਘਰ ਜਾ ਕੇ ਵੇਖਿਓ ਇੰਡੀਆ ਦੀ ਐਵਰੇਜ ਏਜ, ਕਿਉਂਕਿ ਸਾਡੇ ਤੇ ਰਿਵਾਜ਼ ਜਿਹੜੀ ਗੱਲ ਕਰੋ ਫਟਾਫਟ ਹੀ ਹੈਗਾ ਹੀ ਆ ਫੋਨ, ਬੜਾ ਵੇਖੋ ਭਲਾ ਕੀ ਲਿਖਿਆ ਵੀ, ਗੂਗਲ ਬਾਬਾ ਕੀ ਦੱਸਦਾ ਤੈਨੂੰ, ਬਾਅਦ 'ਚ ਵੇਖੀ ਤੂੰ ਪਹਿਲਾਂ, ਉਹ ਘਰ ਜਾ ਕੇ ਵੇਖਿਓ ਮਾੜਾ ਜਿਹਾ, ਇੱਥੇ ਸਮਝੋ ਜ਼ਰੂਰ। 30 ਸਾਲ ਦੀ ਏਜ ਸੀ, ਤੇ ਉਸੇ ਵੇਲੇ ਜੇ ਤੁਸੀਂ ਇੰਗਲੈਂਡ ਦੀ ਐਵਰੇਜ ਏਜ ਭਰੋਗੇ ਤੇ ਉਹ ਸੀ 45 ਸਾਲ। ਹੁਣ ਦੱਸੋ, ਰੱਬ ਦੀ ਕਿਰਪਾ ਉਹਨਾਂ 'ਤੇ ਜ਼ਿਆਦਾ ਸੀ ਅਤੇ ਇੰਡੀਆ ਵਾਲਿਆਂ 'ਤੇ ਘੱਟ ਸੀ? ਦੱਸੋ ਬਈ, ਨਹੀਂ। ਜਿੰਨੇ ਬਾਬੇ ਉਸ ਵੇਲੇ ਸਾਡੇ 'ਚ ਸੀ 1930 'ਚ, ਸਾਰੇ ਬਾਬੇ ਸੀ ਇੰਡੀਆ 'ਚ, ਜਿੰਨੇ ਵੱਡੇ ਵੱਡੇ ਜਿਨ੍ਹਾਂ ਨੂੰ ਅੱਜ ਮਹਾਨ ਸੰਪਰਦਾਵਾਂ ਜਿਨ੍ਹਾਂ ਦੇ ਨਾਂ ਤੇ ਚੱਲਦੀਆਂ ਸਾਰੇ ਜਿਉਂਦੇ ਸੀ ਉਦੋਂ ਐਵਰੇਜ ਏਜ ਉਦੋਂ 30 ਸਾਲ ਸੀ ਬੜੀਆਂ ਅਰਦਾਸਾਂ ਕਰਦੇ ਰੱਬਾ ਸਾਰਿਆਂ ਦਾ ਭਲਾ ਕਰਦੇ ਮਰਦੇ 30 ਦੇ ਨੇੜੇ ਤੇੜੇ ਸੀ ਸਾਰੇ ਜਿਹੜੇ 1900 ਚ ਬਾਬੇ ਸੀ ਅਰਦਾਸਾਂ ਨਹੀਂ ਕਰਦੇ ਹੋਣੇ ਗੁਰੂ ਗ੍ਰੰਥ ਸਾਹਿਬ ਅੱਗੇ ਖੜ ਕੇ ਪਰ ਪਲੇਗਾਂ ਜਦੋਂ ਪੈਂਦੀਆਂ ਸੀ ਸਭ ਜਾਂਦੇ ਸੀ ਵਿੱਚ ਹੀ ਉਹਨਾਂ ਦੇ ਚੇਲੇ ਵਿੱਚ ਹੀ ਆਪ ਵੀ ਜਾਂਦੇ ਹੋਣਗੇ ਕਈ ਸੱਚ ਹੈ ਇਹ ਔਕਾਤ ਬਣਾਉਣੀ ਪੈਂਦੀ ਹੈ ਕੁਦਰਤ ਤੇਰੀ ਔਕਾਤ ਵੇਖੇਗੀ ਤੇਰੀ ਇੱਛਾ ਦਾ ਕਿਆ ਪਾਲੀ ਚੱਲ ਵੀ 100 ਸਾਲ ਤੱਕ ਜਾਵਾਂ ਔਕਾਤ ਹੈ 100 ਸਾਲ ਜਿਉਣ ਦੀ ਭੱਜਣ ਦੀ ਮਿਹਨਤ ਕਰਨ ਦੀ ਫਿੱਟ ਰਹਿਣ ਦੀ ਖਾਣ ਤੇ ਕੰਟਰੋਲ ਕਰਨ ਦੀ ਹੈ ਔਕਾਤ ਜਿਹੜੀ ਕੁਦਰਤ ਹੈ ਉਹ ਕਹਿੰਦੀ ਔਕਾਤ ਬਣਾ ਕੁਦਰਤ ਕਹਿੰਦੀ ਹੈ ਰੱਬ ਕਹਿੰਦਾ ਹੈ ਯੋਗਤਾ ਵਧਾ ਆਪਣੀ ਜੇ ਤੇਰੀ ਯੋਗਤਾ ਬਣੇਗੀ ਤਾਂ ਜ਼ਰੂਰ ਮਿਲੇਗਾ ਹੁਣ ਸੁਣੋ ਧਿਆਨ ਨਾਲ ਇੱਧਰ ਧਿਆਨ ਰੱਖਿਓ ਬਈ ਉਹ ਇੰਡੀਆ ਦੇ ਵਿੱਚ ਐਵਰੇਜ ਏਜ ਜਿਹੜੀ ਸੀ ਉਹ 30 ਤੋਂ ਵੱਧ ਕੇ ਹੁਣ 60-65 ਸਾਲ ਹੋ ਗਈ ਤੇ ਜੇ ਹੋ ਸਕਦਾ ਹੈ ਹੋਰ ਵੀ ਕੰਟਰੋਲ ਹੋ ਜਾਂਦਾ ਤੇ 100 ਤੇ ਵੀ ਜਾਂਦੀ ਪਰ ਹੁਣ ਔਖਾ ਹੈ ਹੁਣ ਬਿਮਾਰੀਆਂ ਸਰੀਰਕ ਪਲੇਗਾਂ ਪਲੂਗਾਂ ਨਹੀਂ ਪੈ ਰਹੀਆਂ ਹੁਣ ਮਾਨਸਿਕ ਰੋਗ ਜ਼ਿਆਦਾ ਲੱਗ ਗਏ ਹੁਣ ਡਿਪਰੈਸ਼ਨ ਦੇ ਰੋਗੀ ਜ਼ਿਆਦਾ ਆ ਹੁਣ ਮਾਈਂਡ ਵਾਲੇ ਪਾਸਿਓਂ ਜ਼ਿਆਦਾ ਪ੍ਰੋਬਲਮ ਆਈ ਹੈ ਐਵਰੇਜ ਜਿਹੜੀ ਆ ਹੁਣ ਵਧਣ ਦੇ ਚਾਂਸ ਨਹੀਂ ਰਹੇ ਵੀ ਹੁਣ ਕਹੀਏ ਵੀ 100 ਸਾਲ ਤੱਕ ਹੋ ਸਕਦੀ ਹੈ ਹੁਣ ਨਹੀਂ ਹੋਣੀ ਕਿਉਂਕਿ ਜਿਹੜੇ ਹਿਸਾਬ ਨਾਲ ਅਸੀਂ ਸਾਡੀ ਯੋਗਤਾ ਇੱਦਾਂ ਦੀ ਬਣਨੀ ਬਹੁਤ ਔਖੀ ਬਿਮਾਰੀਆਂ ਤਾਂ ਖਤਮ ਕਰ ਲਈਆਂ ਮਾਈਂਡ ਵਾਲੀਆਂ ਨਹੀਂ ਹੋਣੀਆਂ ਸਾਥੋਂ ਜਿਹੜਾ ਡਿਪਰੈਸ਼ਨ ਹੈ ਜਿਹੜੀਆਂ ਪ੍ਰੋਬਲਮ ਇਹ ਪੈ ਗਈਆਂ ਇਹਦੇ 'ਤੇ ਕੰਮ ਕਰਨਾ ਬਹੁਤ ਔਖਾ ਆ ਅਸੀਂ ਸਮਝਣ ਵਾਲੇ ਹੈ ਵੀ ਨਹੀਂ ਬਹੁਤ ਔਖਾ ਪਰ ਚਲੋ ਹੋ ਸਕਦਾ ਜਿਹੜੇ ਕਰਨਗੇ ਅੱਜ ਵੀ ਜਿਹੜੇ ਬੰਦੇ ਹੈ 5-10 ਮਿੰਟ ਟੈਲੀਵਿਜ਼ਨ ਵੇਖਦੇ ਹੈ 10 ਮਿੰਟ ਫੋਨ ਵੇਖਦੇ ਹੈ ਆਪਣੇ ਆਪ ਨੂੰ ਕਈ ਮੇਨਟੇਨ ਰੱਖਦੇ ਹੈ ਬੈਲੈਂਸ ਹੈ ਕਈਆਂ ਦੀ ਲਾਈਫ 'ਚ ਵੀ ਮੈਂ 1/2 ਘੰਟੇ ਤੋਂ ਵੱਧ ਫੋਨ ਨਹੀਂ ਯੂਜ ਕਰਦਾ ਹੈਗੇ ਨੇ ਕਈ ਮੈਂ ਖਬਰਾਂ ਦੇਖਦਾ ਮਾੜਾ ਮੋਟਾ ਦੇਖਿਆ ਬੰਦ ਤੇ ਜਿਹੜੇ ਬੰਦੇ ਨੇ ਹੁਣ 24 ਘੰਟੇ 'ਚੋਂ 8 ਘੰਟੇ ਬੈਠੇ ਰਹਿਣਾ ਫਿਰ ਉਹ ਤਾਂ ਪ੍ਰੋਬਲਮ ਪੈਣੀ ਹੋਈ ਹੈ ਨਾ ਆਹ ਕੀ ਹੋ ਗਿਆ ਇੱਥੇ ਕੀ ਹੋ ਗਿਆ ਐਂ ਕੀ ਹੋ ਗਿਆ ਹਰ ਵੇਲੇ ਫਿਰ ਉਹ ਬੰਦੇ ਉਲਝੇ ਰਹਿੰਦੇ ਸੋ ਆਹ ਗੱਲ ਧਿਆਨ ਨਾਲ ਸੁਣਿਓ ਰੱਬ ਦੀ ਕਿਰਪਾ ਉਸ ਵੇਲੇ ਇੰਗਲੈਂਡ ਤੇ ਜ਼ਿਆਦਾ ਸੀ ਇੰਡੀਆ ਤੇ ਘੱਟ ਸੀ ਐਸਾ ਨਹੀਂ ਉਹਦੇ ਨਿਯਮ ਬਣਾਏ ਹੋਏ ਸੀ ਸਾਡਿਆਂ ਨੇ ਜਿੱਦਣ ਬਿਮਾਰੀਆਂ ਖਤਮ ਕੀਤੀਆਂ ਦਿਮਾਗ ਵਰਤਿਆ ਯੋਗਤਾ ਵਧਾਈ ਤੇ ਉਦਣ ਐਵਰੇਜ ਉਹਨਾਂ ਦੀ ਵੀ 65 ਤੇ ਚਲੇਗੀ ਬਿਮਾਰੀਆਂ ਖਤਮ ਹੋ ਗਈਆਂ ਪੋਲੀਓ ਵਰਗੀਆਂ ਬਿਮਾਰੀਆਂ ਸਾਡੇ ਖਤਮ ਹੋ ਗਈਆਂ ਕਿੰਨੇ ਬੰਦੇ ਲੰਗੜੇ ਲੂਲੇ ਸੀ ਤੇ ਕਿੰਨੇ ਬੰਦੇ ਸਾਡੇ 'ਚ ਕਹਿੰਦੇ ਹੋਣਗੇ ਲਓ ਜੀ ਰੱਬ ਨੇ ਵੇਖੋ ਵਿਚਾਰਾ ਲੰਗੜਾ ਵਿਚਾਰਾ ਲੂਲਾ ਵੇਖੋ ਜੀ ਪਰ ਹੁਣ ਪੋਲੀਓ ਦੀਆਂ ਬੂੰਦਾਂ ਪਿਆ ਕੇ ਪੋਲੀਓ ਬਿਲਕੁਲ ਖਤਮ ਕਰਤਾ ਸੋ ਤਾਂ ਕਰਕੇ ਭਾਈ ਕਿਰਪਾ ਜਿਹੜੀ ਹੈ ਨਦਰ ਹੈ ਜਿਹੜੀ ਉਹਦੇ ਪਾਤਰ ਬਣਨਾ ਪੈਂਦਾ ਹੈ ਸਾਰਿਆਂ 'ਤੇ ਹੀ ਹੋ ਸਕਦੀ ਹੈ ਉਹਦੀ ਬਖਸ਼ਿਸ਼ ਦੇ ਉਹਦੀ ਰਹਿਮਤ ਦੇ ਪਾਤਰ ਬਣੀਏ ਪਾਤਰਤਾ ਵਧਾਈਏ ਆਪਣੀ ਯੋਗਤਾ 'ਤੇ ਕੰਮ ਕਰੀਏ ਅਸੀਂ ਆਪਣੀ ਯੋਗਤਾ ਵਧਾਈਏ ਅਤੇ ਜਿਵੇਂ ਜਿਵੇਂ ਯੋਗਤਾ ਵੱਧਦੀ ਜਾਏਗੀ ਜਿਵੇਂ ਜਿਵੇਂ ਪਾਤਰਤਾ ਵੱਧਦੀ ਜਾਏਗੀ ਉਵੇਂ ਉਵੇਂ ਉਹਦੀ ਬਖਸ਼ਿਸ਼ ਦੇ ਪਾਤਰ ਅਸੀਂ ਬਣਦੇ ਜਾਵਾਂਗੇ ਉਵੇਂ ਉਵੇਂ ਸਾਡੇ 'ਤੇ ਮਿਹਰ ਹੁੰਦੀ ਰਹਿਣੀ ਸੋ ਇਸ ਕਰਕੇ ਤਿਸ ਹੈ ਪਿਆਏ ਜਾਕੋ ਨਦਰ ਕਰੇ ਅੱਗੇ
ਅੰਮ੍ਰਿਤ ਕਾਵਾ ਪਾਰੀ ਹੋਵੇ ਕਿਆ ਮਦ ਛੂਛੇ ਪਾਉ ਤਰੇ
ਜਿਹੜਾ ਬੰਦਾ ਅੰਮ੍ਰਿਤ ਦਾ ਵਪਾਰੀ ਬਣ ਜਾਂਦਾ ਹੈ ਜਿਹੜਾ ਗਿਆਨ ਲੈਣ ਵਾਲੇ ਪਾਸੇ ਸਮਝ ਲੈਣ ਵਾਲੇ ਪਾਸੇ ਤੁਰਦਾ ਹੈ ਉਹ ਫਿਰ ਝੂਠਿਆਂ ਹੋਛਿਆਂ ਭੈੜਿਆਂ ਨਸ਼ਿਆਂ ਵਿੱਚ ਨਹੀਂ ਪੈਂਦਾ ਮਾੜਿਆਂ ਨਸ਼ਿਆਂ ਵਿੱਚ ਨਹੀਂ ਪੈਂਦਾ ਜਿਹਨੂੰ ਸਮਝ ਵਾਲੇ ਪਾਸੇ ਨੂੰ ਤੁਰ ਪਏ ਨਾ ਜਿਹਦਾ ਦਿਮਾਗ ਜਿਹਦੀ ਮੱਤ ਵਿੱਚ ਰਤਨ ਜਵਾਹਰ ਮਾਨਕ ਪੈਦਾ ਹੋਣ ਲੱਗ ਜਾਣ ਜਿਹੜਾ ਆਪਣੇ ਅੰਦਰੋਂ ਨਸ਼ਾ ਪੀਣ ਲੱਗ ਜਾਵੇ ਜਿਹੜਾ ਆਪਣੇ ਆਪ ਨਾਲ ਜੁੜ ਕੇ ਆਪਣੇ ਅੰਦਰੋਂ ਨਸ਼ਾ ਕਰੇ ਉਹਨੂੰ ਫਿਰ ਬਾਹਰਲੇ ਕੋਈ ਵੀ ਨਸ਼ੇ ਚੰਗੇ ਨਹੀਂ ਲੱਗਦੇ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੈ ਭਾਉ ਤਰੈ ਹੋਰ ਕਿਸੇ ਨਸ਼ੇ ਨਾਲ ਉਹਦਾ ਪਿਆਰ ਨਹੀਂ ਪੈ ਸਕਦਾ ਹਾਂਜੀ
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਪਿਆ
ਗੁਰੂ ਦੀ ਸਿੱਖਿਆ ਸੁਣ ਕੇ ਅੰਮ੍ਰਿਤ ਬਾਣੀ ਸੁਣ ਕੇ ਕਹਿੰਦੇ ਸਮਝ ਲੈ ਕੇ ਉਹ ਬੰਦੇ ਪ੍ਰਵਾਨ ਹੋ ਜਾਂਦੇ ਆ। ਪ੍ਰਵਾਨ ਉਹ ਹੁੰਦੇ ਆ ਜਿਹੜੇ ਸਮਝ ਲੈ ਕੇ ਅਕਲ ਲੈ ਕੇ ਜ਼ਿੰਦਗੀ ਜਿਉਂਦੇ ਆ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਚਾਨਣ ਕੀਤਾ। ਆਪਾਂ ਪਹਿਲੇ ਦਿਨ ਪੜ੍ਹਦੇ ਸੀ ਨਾ, ਇੱਕ ਸ਼ਬਦ ਪੜ੍ਹਦੇ ਆ, ਉਹ ਜਦੋਂ ਪਹਿਲਾ ਦੀਵਾਨ ਸੀ, ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਾਲੀਏ ਗਿਆਨ ਦਾ ਸਮਝ ਦਾ, ਦੀਵਾ ਬਲੇਗਾ ਤੇ ਹਨੇਰਾ ਦੂਰ ਹੋ ਜਾਏਗਾ। ਤੇ ਜਿਹੜਾ ਦੀਵਾ ਬਲਦਾ ਹੈ ਉਹ ਕਾਹਦੇ ਨਾਲ ਬਲਦਾ ਹੈ, ਬਿਨ ਤੇਲ ਦੀਵਾ ਕਿਉਂ ਜਲੇ। ਉਹ ਤੇਲ ਬਿਨਾਂ ਕਹਿੰਦੇ ਦੀਵਾ ਨਹੀਂ ਬਲਦਾ ਹੁੰਦਾ, ਤੇ ਸਾਡੇ ਅੰਦਰ ਜਿਹੜਾ ਦੀਵਾ ਬਲਣਾ ਹੈ ਉਹ ਵੀ ਤੇਲ, ਉਹਦੇ ਲਈ ਤੇਲ ਕਾਹਦਾ ਪੈਂਦਾ ਹੈ, ਉਹ ਕਾਹਦਾ ਹੈ ਗਿਆਨ ਦਾ ਸਮਝ ਦਾ, ਉਹ ਅਕਲ ਦਾ। ਗਿਆਨ ਦੇ ਗਿਆਨ ਦੇ ਤੇਲ ਪਾ, ਗਿਆਨ ਦਾ ਤੇਲ ਪਾ ਕੇ ਅੰਦਰ ਸਾਡੇ ਦੀਵਾ ਬਲਣਾ ਹੈ। ਲਓ ਆ ਸ਼ਬਦ ਇੱਕ ਵਾਰ ਸੁਣੋ, ਧਿਆਨ ਹਾਜ਼ਰ ਹੋ ਕੇ ਸੁਣਿਓ ਬਈ ਪਿਆਰਿਓ।
ਬਿਨ ਤੇਲ ਦੀਵਾ ਕਿਉਂ ਜਲੇ, ਬਿਨ ਤੇਲ ਦੀਵਾ ਕਿਉਂ ਜਲੇ,
ਪੜੋ
ਬਿਨ ਤੇਲ ਦੀਵਾ ਬਿਨ ਤੇਲ ਦੀਵਾ ਕਿਉਂ ਜਲੇ।
ਕਿਵੇਂ ਜਲੇ, ਕਿਉਂ ਮਤਲਬ ਕਿਵੇਂ, ਕਹਿੰਦੇ ਤੇਲ ਬਿਨਾਂ ਦੀਵਾ ਬਲ ਹੀ ਨਹੀਂ ਸਕਦਾ, ਜਿਹੜੇ ਮਰਜ਼ੀ ਤਰੀਕੇ ਵਰਤ ਲੈ, ਗਿਆਨ ਬਿਨਾਂ ਨਹੀਂ। ਤੇਲ ਕਾਹਦਾ, ਗਿਆਨ ਦਾ ਪੈਂਦਾ। ਇਹ ਸ਼ਬਦ ਸਾਰਾ ਸਮਝ ਕੇ ਵੇਖਿਓ। ਹਾਂਜੀ,
ਅਛਲ ਛਲਾਈ ਨਹਿ ਕਹੋ ਕਟਾਰਾ ਕਰ ਸਕੇ।
ਮਟੀਰੀਅਲ ਵਿੱਚ ਸੁਰਤ ਫਸ ਜਾਂਦੀ ਹੈ, ਆਲੇ ਦੁਆਲੇ ਕਹਿੰਦੇ ਢਾਂਚਾ ਹੀ ਏਦਾਂ ਦਾ ਬਣਿਆ ਹੋਇਆ ਹੈ, ਇਹਨੂੰ ਛਲਿਆ ਨਹੀਂ ਜਾ ਸਕਦਾ। ਮਾਇਆ ਪਦਾਰਥਵਾਦ, ਇਹਦੇ ਉੱਤੇ ਕੋਈ ਵਾਰ ਨਹੀਂ ਚੱਲਣਾ, ਤੇਰਾ ਜ਼ਖਮ ਨਹੀਂ ਕਰ ਲੈਣਾ। ਤੂੰ ਕੋਈ ਸਾਹਮਣੇ ਆ ਜਾ ਜਿਹੜਾ ਵੀ ਕੋਈ ਮਾਇਆ ਕੋਈ ਔਰਤ ਹੈ, ਤੂੰ ਛੁਰਾ ਮਾਰ ਦੇਗਾ ਉਹਦੇ, ਇਹ ਸੌਖਾ ਨਹੀਂ ਕਹਿੰਦੇ ਕੰਮ। ਅੱਗੇ
ਅਛਲ ਛਲਾਈ ਨਹਿ ਛਲੈ ਨਹਿ ਕਾਉ ਕਟਾਰਾ ਕਰ ਸਕੇ।
ਪੁਰਾਣ ਕਮਾਈਏ
ਕਹਿੰਦੇ ਜੋ ਸੁਣਦਾ ਉਹਨੂੰ ਕਮਾਉਣਾ ਹੈ। ਸੁਣਨ ਸੁਣਾਉਣ ਲਈ ਪੜ੍ਹਨ ਪੜਾਉਣ ਲਈ ਨਹੀਂ ਹੁੰਦਾ ਗਿਆਨ। ਜੋ ਬਾਣੀ ਪੜ੍ਹਦੇ ਹਾਂ ਜੋ ਸਮਝ ਲੈਂਦੇ ਹਾਂ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਣਾ ਹੈ, ਧੰਦਾ ਨਹੀਂ ਬਣਾ ਲੈਣਾ। ਪਾਠ ਕਰਨਾ ਕਰਾਉਣਾ ਧੰਦਾ ਰਹਿ ਗਿਆ, ਸਿਰਫ ਧੰਦਾ ਨਹੀਂ ਬਣਾਉਣਾ। ਅਸੀਂ ਕਮਾਉਣ ਵਾਸਤੇ ਪ੍ਰੈਕਟਿਸ ਕਰਨ ਵਾਸਤੇ ਸਮਝਣਾ, ਪ੍ਰੈਕਟਿਸ ਕਰਨੀ ਹੈ ਆਪਣੀ ਜ਼ਿੰਦਗੀ 'ਚ। ਹਾਂਜੀ,
ਪੋਥੀ ਪੁਰਾਣ ਕਮਾਈਏ ਭਉ ਵੱਡੀਏ ਤਨ ਪਾਈਏ, ਪੋਥੀ ਪੁਰਾਣ ਕਮਾਈਏ ਭਉ ਸੱਚ ਬੂਝਣ ਆਣ ਜਲਾਈਏ, ਸੱਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲੇ ਕਰ ਚਾਨਣ ਸਾ ਤੋ ਮਿਲੇ, ਬਿਨ ਤੇਲ ਦੀਵਾ ਕਿਉਂ ਜਲੇ, ਬਿਨ ਤੇਲ ਦੀਵਾ ਕਿਉਂ ਜਲੇ, ਇੱਤ ਤਨ ਲਾਗੇ ਬਾਣੀਆਂ ਸੁਖ ਹੋਵੇ
ਬਾਣੀ ਲੱਗਦੀ ਹੈ, ਬਾਣੀ ਕਿਸੇ ਕਿਸੇ ਨੂੰ ਲੱਗਦੀ ਹੈ। ਜਿਵੇਂ ਕਹਿੰਦੇ ਕਿਸੇ ਨੂੰ ਦਵਾਈ ਲੱਗਦੀ ਹੈ, ਫਲਾਣੇ ਨੂੰ ਦਵਾਈ ਲੱਗ ਗਈ ਫਲਾਣੇ ਨੂੰ ਨਹੀਂ ਲੱਗੀ, ਕਹਿੰਦੇ ਬਾਣੀ ਜੇ ਲੱਗ ਜਾਏ ਨਾ ਸਾਨੂੰ, ਜੋ ਸਮਝਦੇ ਹਾਂ ਜੋ ਗਿਆਨ ਲੈਂਦੇ ਹਾਂ ਉਹ ਲੱਗੇ ਸਾਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ। ਫਿਰ ਸੁਣੋ,
ਇੱਤ ਤਨ ਲਾਗੇ ਬਾਣੀ ਸੁਖ ਹੋਵੇ ਸੇਵ ਕਮਾਣੀਆਂ,
ਇੱਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ,
ਸਭ ਦੁਨੀਆਂ ਸਭ ਦੁਨੀਆਂ ਜਾਣੀਆਂ, ਬਿਨ ਤੇਲ ਦੀਵਾ ਕਿਉਂ ਜਲੇ, ਬਿਨ ਤੇਲ ਦੀਵਾ ਕਿਉਂ ਜਲੇ, ਵਿੱਚ ਦੁਨੀਆਂ ਸੇ ਤਾਂ ਦਰਗਾਹ ਬੈਸਣ ਪਾਈਏ, ਵਿੱਚ ਦੁਨੀਆਂ ਸੇਵ ਕਮਾਈਏ, ਤਾਂ ਦਰਗਾਹ ਬੈਸਣ ਪਾਈਏ, ਕਹੋ ਨਾਨਕ ਕਹੋ ਨਾਨਕ ਬਾਹ ਲੁੜਾਈਏ, ਬਿਨ ਤੇਲ ਦੀਵਾ ਕਿਉਂ ਜਲੇ, ਬਿਨ ਤੇਲ ਦੀਵਾ ਕਿਉਂ ਜਲੇ, ਬਿਨ
ਹਾਂ।
ਮੋਥੀ ਪ੍ਰਾਣ ਕਮਾਉਣਾ ਪੈਣਾ ਹੈ। ਬਾਣੀ ਸਾਨੂੰ ਲੱਗਣੀ ਚਾਹੀਦੀ ਹੈ। ਫਿਰ ਕਹਿੰਦੇ ਜੋ ਸੁਣਦਾ ਸਮਝਦਾ ਇਹਨੂੰ ਆਪਣੀ ਜ਼ਿੰਦਗੀ 'ਚ ਪ੍ਰੈਕਟਿਸ ਕਰ, ਫਿਰ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਦਰਗਾਹ ਬੈਸਣ ਪਾਈਏ, ਉਹ ਦਰਗਾਹ 'ਚ ਵਾਸਾ ਹੋਣਾ ਹੈ। ਦਰਗਾਹ ਕਿੱਥੇ ਹੈ? ਰੱਬ ਸਾਰੇ ਥਾਵਾਂ 'ਤੇ ਹੈ ਕਿ ਕਿਸੇ ਇੱਕ ਥਾਂ 'ਤੇ? ਅਤੇ ਦਰਗਾਹ ਸਾਰੇ ਥਾਵਾਂ 'ਤੇ, ਦਰਗਾਹ ਸਾਰੇ ਥਾਵਾਂ 'ਤੇ ਹੈ। ਬਸ ਅਸੀਂ ਹਾਜ਼ਰ ਹੋਣਾ ਹੈ। ਜਿਹੜਾ ਬੰਦਾ ਦੁਨੀਆ ਵਿੱਚ ਰਹਿ ਕੇ ਸੇਵਾ ਕਰਦਾ ਹੈ, ਵਿੱਚ ਦੁਨੀਆ, ਹੁਣ ਸਾਡੇ ਸੇਵਾ ਦਾ ਅਰਥ ਕੀ ਹੈ? ਲੰਗਰ 'ਚ ਭਾਂਡੇ ਮਾਂਜ ਲਓ, ਵਰਤਾ ਦਿਓ, ਸੇਵਾ ਜੋੜੇ ਝਾੜ ਲਓ, ਸਫਾਈ ਕਰ ਲਓ। ਭਾਈ ਇਹ ਤਾਂ ਠੀਕ ਹੈ, ਇੱਥੇ ਤਾਂ ਕਰਦੇ ਹੀ ਹਾਂ, ਪਰ ਦੁਨੀਆ ਦੇ ਵਿੱਚ ਰਹਿ ਕੇ ਸੇਵਾ ਕਰ। ਹਰ ਜਗ੍ਹਾ ਹਰ ਥਾਂ ਕਹਿੰਦੇ ਵਲੰਟੀਅਰ ਬਣ ਕੇ ਰਹਿ, ਹਰ ਵੇਲੇ ਦਰਗਾਹ 'ਚ ਹੀ ਰਹੇਗਾ। ਫਿਰ ਦਰਗਾਹ 'ਚ ਰਹਿਣਾ, ਕਿਉਂਕਿ ਫੀਲਿੰਗ ਵਧੀਆ ਹੋਏਗੀ ਨਾ ਤੇਰੀ। ਪਰਮਾਤਮਾ ਸਭ ਪਾਸੇ ਹੀ ਹੈ, ਤੇਰੀ ਫੀਲਿੰਗ ਚੰਗੀ ਬਣ ਜਾਣੀ ਹੈ। ਜਿਹੜੇ ਬੰਦੇ ਹਰ ਜਗ੍ਹਾ ਹਰ ਥਾਂ 'ਤੇ ਕੰਮ ਕਰਦੇ ਹੈ, ਮਿਹਨਤ ਕਰਦੇ ਹੈ, ਉਹਨਾਂ ਦੀ ਤਾਂ ਸਾਰਿਆਂ ਨੂੰ ਹੀ ਲੋੜ ਰਹਿੰਦੀ ਹੈ। ਭੱਜ ਭੱਜ ਕੇ ਵਲੰਟੀਅਰ ਬਣ ਕੇ ਕੰਮ ਕਰਦੇ ਹੈ ਜਿਹੜੇ, ਉਹ ਆਪੇ ਚੰਗੇ ਲੱਗਦੇ ਹੈ, ਉਹਨਾਂ ਦੀ ਕਦਰ ਪੈਂਦੀ ਹੈ। ਘਰ ਵਾਲੀ ਕਹਿੰਦੀ ਹੈ ਤੇਰੇ ਵਰਗਾ ਘਰ ਵਾਲਾ ਕੋਈ ਨਹੀਂ, ਇੰਨਾ ਚੰਗਾ। ਮਾਂ ਕਹਿੰਦੀ ਹੈ ਤੇਰੇ ਵਰਗਾ ਪੁੱਤ ਕੋਈ ਨਹੀਂ। ਇੱਥੇ ਕਮੇਟੀ 'ਚ ਕਹਿੰਦੇ ਤੇਰੇ ਵਰਗਾ ਮੈਂਬਰ ਕੋਈ ਨਹੀਂ। ਲੰਗਰ 'ਚ ਜਾਂਦਾ ਕਹਿੰਦੇ ਤੇਰੇ ਵਰਗਾ ਸੇਵਾਦਾਰ ਕੋਈ ਨਹੀਂ। ਜਿੱਥੇ ਕੰਮ ਕਰਦਾ ਕਹਿੰਦੇ ਤੇਰੇ ਵਰਗਾ ਇੰਪਲਾਈ ਕੋਈ ਨਹੀਂ। ਲੈਂਦਾ $30 ਕੰਮ ਕਰਦਾ $40 ਦਾ ਸੇਵਾ, ਮਤਲਬ ਵਲੰਟੀਅਰ ਹੋ ਕੇ ਹਰ ਜਗ੍ਹਾ ਹੀ ਉਹ ਬੰਦਾ ਸਰਵਿਸ ਕਰਦਾ, ਸਰਵਿਸ ਹਰ ਜਗ੍ਹਾ ਹੀ, ਉਹਦੀ ਫਿਰ ਸਾਰਿਆਂ ਨੂੰ ਹੀ ਲੋੜ ਹੁੰਦੀ ਹੈ, ਉਹ ਹੱਦ ਹੋ ਗਈ। ਘਰ ਵਾਲੀ ਕਹਿੰਦੀ ਹੈ ਤੇਰੀ ਮੈਨੂੰ ਬੜੀ ਲੋੜ ਹੈ, ਮਾਂ ਕਹਿੰਦੀ ਤੇਰੇ ਵਰਗਾ ਪੁੱਤ ਕੋਈ ਨਹੀਂ, ਬੱਚੇ ਕਹਿੰਦੇ ਤੇਰੇ ਵਰਗਾ ਡੈਡੀ ਕੋਈ ਨਹੀਂ, ਪਿਤਾ ਕੋਈ ਨਹੀਂ, ਜਿੱਥੇ ਕੰਮ ਕਰਦਾ ਕਹਿੰਦੇ ਤੇਰੇ ਵਰਗਾ ਬੰਦਾ ਕੋਈ ਨਹੀਂ, ਜੌਬ ਨਾ ਛੱਡੀ ਸਾਡੀ, ਯਾਰ ਸਾਰਿਆਂ ਨੂੰ ਹੀ ਮੇਰੀ ਲੋੜ ਹੈ। ਇਹੋ ਜਿਹੇ ਬੰਦੇ ਤੇ ਫਿਰ ਵਲੰਟੀਅਰ ਬਣ ਕੇ ਰਹੇ ਹੈ ਜਿਹੜੇ, ਉਹ ਤੇ ਦਰਗਾਹ 'ਚ ਹੀ ਰਹਿੰਦੇ ਆ। ਆਖੋ ਸਤਨਾਮ
ਸ੍ਰੀ ਵਾਹ,
ਲੁੱਡੀਆਂ ਹੀ ਮਾਰਦੇ ਆ ਜੀ। ਉਹਨਾਂ ਦੀ ਜ਼ਿੰਦਗੀ ਕਦੋਂ ਲੰਘ ਜਾਂਦੀ ਪਤਾ ਹੀ ਨਹੀਂ ਲੱਗਦਾ, ਬੋਝ ਬਣੇ ਹੀ ਨਹੀਂ ਕਿਸੇ ਤੇ, ਬੋਝ ਹੀ ਚੁੱਕਿਆ, ਆਪ ਭਾਰ ਚੁੱਕਿਆ, ਕਿਸੇ ਤੇ ਭਾਰ ਪਾਇਆ ਨਹੀਂ ਜ਼ਿੰਦਗੀ 'ਚ। ਆਪਣੀ ਜ਼ਿੰਦਗੀ 'ਚ ਵਲੰਟੀਅਰ ਬਣ ਕੇ ਰਹੇ ਹੈ, ਵਿੱਚ ਦੁਨੀਆ ਸੇਵ ਕਮਾਈ ਹੈ, ਜ਼ਰੂਰ ਸਮਝਿਓ। ਕੱਲਾ ਲੰਗਰਾਂ ਦੇ ਵਿੱਚ ਇੱਥੇ ਸੇਵਾ ਦਾ ਮਤਲਬ ਨਹੀਂ, ਇੱਥੇ ਤੇ ਆਪਾਂ ਭੈਣ ਭਰਾ ਰਲ ਮਿਲ ਕੇ ਜਿੰਨੀ ਕੁ ਲੋੜ ਹੁੰਦੀ ਹੈ ਕਰਦੇ ਹੀ ਹਾਂ, ਪਰ ਕਈ ਬੰਦੇ ਇੱਥੇ ਭੱਜ ਭੱਜ ਕੇ ਬਾਲਟੀਆਂ ਚੱਕਦੇ ਆ, ਭੱਜ ਭੱਜ ਕੇ ਮੈਨੂੰ ਦਿਓ ਜੀ ਸੇਵਾ, ਮੈਨੂੰ ਦਿਓ ਜੀ, ਪਰ ਉਹ ਬੰਦੇ ਨੂੰ ਘਰ ਜਾ ਕੇ ਵੇਖਿਓ, ਬਾਹਰ ਜਾ ਕੇ ਵੇਖਿਓ ਵੀ ਹੋਰ ਵੀ ਕਿਤੇ ਕਰਦਾ ਇੱਦਾਂ। ਗੁਰਦੁਆਰੇ ਜ਼ਰੂਰ ਭੱਜ ਭੱਜ ਕੇ ਬਾਲਟੀ ਖੋਂਦਾ, ਇੱਥੇ ਭੱਜ ਭੱਜ ਕੇ ਕਰਦਾ, ਪਰ ਘਰ ਡੱਕਾ ਤੋੜ ਕੇ ਰਾਜੀ ਨਹੀਂ, ਹੋਰ ਕਿਤੇ ਜਾ ਕੇ ਕੰਮ ਕਰਕੇ ਰਾਜੀ ਨਹੀਂ, ਉਹਦਾ ਨਹੀਂ ਫਾਇਦਾ। ਜਿਹੜੇ ਬੰਦੇ ਸੇਵਕ ਬਣ ਕੇ ਰਹੇ ਹੈ, ਜਿਹੜੇ ਬੰਦੇ ਵਲੰਟੀਅਰ ਬਣ ਕੇ ਰਹੇ ਹੈ, ਹਰ ਜਗ੍ਹਾ ਹਰ ਥਾਂ ਜਿਹੜੇ ਬੰਦਿਆਂ ਨੇ ਸਰਵਿਸ ਕੀਤੀ ਹੈ, ਜਿਵੇਂ ਤੁਹਾਡੇ ਇੱਥੇ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿਵੇਂ ਕਿਸੇ ਦੀ ਸੇਵਾ ਕਰਨੀ ਹੈ, ਕਿਵੇਂ ਕਿਸੇ ਦੀ ਮਦਦ ਕਰਨੀ ਹੈ, ਕਿਵੇਂ ਆਪਣੀ ਜ਼ਿੰਦਗੀ ਵਿੱਚ ਵਲੰਟੀਅਰ ਬਣਨਾ ਹੈ, ਇਹ ਚੀਜ਼ਾਂ ਸਾਨੂੰ ਸਿੱਖਣੀਆਂ ਪੈਣਗੀਆਂ। ਅਤੇ ਜਿਹੜੇ ਬੰਦੇ ਗਿਆਨ ਲੈ ਕੇ, ਸਮਝ ਲੈ ਕੇ ਆਪਣੀ ਜ਼ਿੰਦਗੀ ਵਿੱਚ ਕਮਾਉਂਦੇ ਹੈ, ਕਹਿੰਦੇ ਲੁੱਡੀਆਂ ਮਾਰਦੇ ਹੀ ਉਹਨਾਂ ਦੀ ਜ਼ਿੰਦਗੀ ਨਾ ਨਿਕਲ ਜਾਂਦੀ, ਭਾਵ ਕਿ ਬਾਹਵਾਂ ਪਸਾਰ ਪਸਾਰ ਕੇ ਤੁਰਨ ਦਾ ਮਤਲਬ ਇੱਦਾਂ ਕਹਿ ਲਓ ਵੀ ਜਿਵੇਂ ਨਿਆਣਾ ਹੁੰਦਾ ਹੈ, ਲੁੱਡੀਆਂ ਮਾਰਦਾ ਨਾ, ਮਸਤ ਹੋਇਆ ਜਦੋਂ ਜਦੋਂ ਨਿਆਣੇ ਨੂੰ ਖੇਡਦੇ ਨੂੰ ਵੇਖੋ ਤੁਸੀਂ, ਮਸਤ ਹੋ ਕੇ ਕਿਵੇਂ ਤੁਰਦਾ ਹੈ। ਕਹਿੰਦੇ ਤੇਰੀ ਸਾਰੀ ਜ਼ਿੰਦਗੀ ਬੱਚਿਆਂ ਵਾਲੀ ਮਸਤੀ ਵਿੱਚ ਲੰਘੇਗੀ, ਐਂ ਸ਼ਾਂਤ ਰਹੇਗਾ, ਸਟ੍ਰੈਸ ਨਹੀਂ, ਦੁਖੀ ਨਹੀਂ ਰਹੇਗਾ, ਵਲੰਟੀਅਰ ਬਣ ਕੇ ਜੇ ਰਹੇਗਾ ਸਾਰੀ ਜ਼ਿੰਦਗੀ। ਤਾਂ ਕਰਕੇ ਇੱਦਾਂ ਗਿਆਨ ਦਾ ਦੀਵਾ ਬਾਲ ਆਪਣੀ ਜ਼ਿੰਦਗੀ ਦੇ ਵਿੱਚ ਇੱਕੋ ਹੀ ਤਰੀਕਾ ਹੈ, ਨਹੀਂ ਤਾਂ ਹੋਰ ਕੋਈ ਢੰਗ ਨਹੀਂ। ਅਤੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗਿਆਨ ਦਾ ਦੀਵਾ ਬਲ ਗਿਆ, ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਇਸ ਕਰਕੇ ਆਓ ਉਹਦੀ ਕਿਰਪਾ ਦੇ ਪਾਤਰ ਬਣੀਏ, ਗੁਰਬਾਣੀ ਦਾ ਗਿਆਨ ਸਾਡੀ ਜ਼ਿੰਦਗੀ ਵਿੱਚ ਆਵੇ, ਰੋਸ਼ਨੀ ਆ ਜਾਏ, ਜ਼ਿੰਦਗੀ ਜਿਉਣ ਦਾ ਸਵਾਦ ਆਵੇ। ਟਾਈਮ ਪਾਸ ਤਾਂ ਸਾਰੇ ਹੀ ਕਰਦੇ ਆ ਜੀ, ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਬਸ ਜੀ ਕੱਟ ਰਹੀ ਹੈ ਜਿੱਦਾਂ ਦੀ ਵੀ ਹੈ, ਲੰਘ ਰਿਹਾ ਜੀ ਸਮਾਂ। ਪਰ ਕਈ ਜ਼ਿੰਦਗੀ ਨੂੰ ਮਾਣਦੇ ਐ, ਕਈ ਟਾਈਮ ਪਾਸ ਨਹੀਂ ਕਰਦੇ ਜੀ, ਕਈ ਤੇ ਜ਼ਿੰਦਗੀ ਨੂੰ ਮਾਣ ਰਹੇ ਐ, ਬਹੁਤ ਸੋਹਣੇ ਤਰੀਕੇ ਨਾਲ ਜ਼ਿੰਦਗੀ ਜਿਉਂਦੇ ਐ, ਮਾਣਦੇ ਐ, ਜ਼ਿੰਦਗੀ ਦਾ ਬੜਾ ਸਵਾਦ ਲੈਂਦੇ ਐ, ਮਾਣਦੇ ਐ। ਤਾਂ ਕਰਕੇ ਸੱਚਾ ਗਿਆਨ ਜੇ ਸਾਡੇ ਕੋਲ ਹੋਏਗਾ, ਧਿਆਨ ਨਾਲ ਸੁਣੋ, ਸਤਿਗੁਰ ਹੋਏ ਦਿਆਲ, ਸੱਚਾ ਗਿਆਨ ਹੈ ਜੇ ਸਾਡੇ ਕੋਲ। ਸਤਿਗੁਰ ਕੀ ਹੈ? ਸੱਚਾ ਗਿਆਨ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਚੂਰੀ ਹੈ। ਝੋਰਾ ਕਾਹਦਾ ਜ਼ਿੰਦਗੀ, ਜਿਹਨਾਂ ਨੂੰ ਸੱਚਾ ਗਿਆਨ ਹੈ ਉਹਨਾਂ ਨੂੰ ਝੋਰਾ ਕਾਹਦਾ ਵੀ ਮੈਨੂੰ ਆਹ ਨਹੀਂ ਮਿਲਿਆ, ਆਹ ਨਹੀਂ ਮਿਲਿਆ। ਸਮਝ ਵਾਲਾ ਬੰਦਾ ਝੁਰਦਾ ਥੋੜ੍ਹਾ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ
ਜਾਣੀ।
ਗਿਆਨਵਾਨ ਬੰਦਾ ਦੁੱਖਾਂ ਦੀ ਪਰਵਾਹ ਨਹੀਂ ਕਰਦਾ, ਸਮਝਦਾਰ ਬੰਦਾ ਵੱਡੀ ਵੱਡੀਆਂ ਮੁਸ਼ਕਲਾਂ ਦੀ ਪਰਵਾਹ ਨਹੀਂ ਕਰਦਾ। ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ। ਸੱਚੇ ਗਿਆਨ ਵਾਲਾ ਹੀ ਕੁਦਰਤ ਦੇ ਰੰਗਾਂ ਨੂੰ ਮਾਣਦਾ, ਸਵਾਦ ਲੈਂਦਾ, ਅਕਲ ਵਾਲਾ ਜਿਹੜਾ। ਸਤਿਗੁਰ ਹੋਏ ਦਿਆਲ ਤਾਂ ਨਵ ਨਿੱਧ ਪਾਈਐ, ਸਤਿਗੁਰ ਹੋਏ ਦਿਆਲ ਸੱਚ ਤਾਂ ਸੱਚ ਸਭ। ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ। ਸੱਚੇ ਗਿਆਨ ਵਾਲੇ ਨੂੰ ਵਕਾਰਾਂ ਦਾ ਕਾਹਦਾ ਡਰ, ਸਮਝ ਵਾਲੇ ਬੰਦੇ ਨੇ ਕੰਟਰੋਲ ਕਰਕੇ ਰੱਖਣਾ। ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾ, ਉਹ ਸਦਾ ਆਨੰਦ ਚ ਰਹਿੰਦਾ। ਸਤਿਗੁਰ ਹੋਏ ਦਿਆਲ ਤਾਂ ਨਵ ਨਿੱਧ ਪਾਈਐ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ। ਇਸ ਕਰਕੇ ਗਿਆਨ ਲੈ ਕੇ ਸਮਝ ਲੈ ਕੇ ਜ਼ਿੰਦਗੀ ਜਿਉਈਏ। ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਉਹ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ,
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ।
ਕਦੀ ਕਦੀ ਆਨੰਦ ਜਿਹਾ ਆਉਂਦਾ, ਫਿਰ ਅਪ ਡਾਊਨ ਨਹੀਂ, ਸਦਾ ਹੀ ਇੱਕ ਰਸ, ਹਰ ਵੇਲੇ ਸਵਾਦ ਚ ਰਹੇਗਾ। ਜੇ ਕਲਗੀਆਂ ਵਾਲੇ ਆਨੰਦਪੁਰ ਰਹਿੰਦੇ ਆ ਉਦੋਂ ਵੀ ਉਵੇਂ ਹੀ ਹੈ, ਜਿੱਥੇ ਕੰਡਿਆਂ ਤੇ ਪਏ ਆ ਉਦੇ ਵੀ ਉਵੇਂ ਹੀ ਹੈ।
ਸਦਾ ਜਿਉਣ ਵਾਲੀ ਜ਼ਿੰਦਗੀ, 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 ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ, ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ, ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ, ਸਦਾ
ਖੜੋ ਖੜੋ ਭੈਣਾ ਬੋਲੋ ਭੈਣਾ,
ਸਦਾ ਜਿਉਣ ਵਾਲੀ ਜ਼ਿੰਦਗੀ, ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ, ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ, ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ, ਸਦਾ ਸਦਾ ਜਿਉਣ ਵਾਲੀ ਜ਼ਿੰਦਗੀ, ਸਦਾ ਜਿਉਣ ਵਾਲੀ, ਸਦਾ ਜਿਉਣ ਵਾਲੀ ਜ਼ਿੰਦਗੀ, ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ
ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਸਦਾ ਜਿਉਣ ਵਾਲੀ
ਕਰਕੇ ਗੁਰ ਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ
ਦੁੱਖ
ਦੁੱਖ ਗਿਆਨ ਲੈ ਕੇ ਸਮਝ ਲੈ ਕੇ ਜ਼ਿੰਦਗੀ ਜਿਉਈ ਸਦਾ ਕਹਿੰਦੇ ਆਨੰਦ ਵਿੱਚ ਰਵਾਂਗੇ ਆਨੰਦ ਭਇਆ ਮੇਰੀ ਮਾਏ ਕਦੋਂ ਸਤਿਗੁਰੂ ਮੈਂ ਪਾਇਆ ਸੱਚਾ ਗਿਆਨ ਅਕਲ ਨਾਲ ਜ਼ਿੰਦਗੀ ਜਿਉਂਦਾ ਸੌਖਾ ਰਹਿੰਦਾ ਹੈ ਬੇਅਕਲੀ ਨਾਲ ਜਿਉਂਦਾ ਤੇ ਦੁਖੀ ਰਹਿੰਦਾ ਸਮਝ ਲੈ ਕੇ ਜ਼ਿੰਦਗੀ ਜਿਉਣੀ ਹੈ ਬਸ ਸਿੱਧੀ ਸਿੱਧੀ ਗੱਲ ਹੈ ਇਹਨੂੰ ਸਮਝਣ ਦੀ ਖੇਚਲ ਕਰੋ ਸੋ ਜੋ ਪੜ੍ਹ ਰਹੇ ਸੀ ਸ਼ਬਦ ਉਹਦੀਆਂ ਲਾਸਟ ਪੰਕਤੀਆਂ ਹਾਂਜੀ
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਪਿਆ
ਗੁਰੂ ਦੀ ਸੱਚੀ ਸਿੱਖਿਆ ਅੰਮ੍ਰਿਤ ਬਾਣੀ ਸੁਣਦਾ ਹੈ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦਾ ਤੇ ਪ੍ਰਵਾਨ ਹੋ ਜਾਂਦਾ ਹਾਂਜੀ
ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠ ਕਰੇ ਕਿਆ
ਜਿਹੜਾ ਬੰਦਾ ਉਹਦੇ ਦਰ ਦਰਸ਼ਨ ਦਾ ਪ੍ਰੀਤਮ ਬਣ ਜਾਂਦਾ ਹੈ ਆਸ਼ਕ ਬਣ ਜਾਂਦਾ ਹੈ ਜਿਹੜਾ ਘੱਟ ਘੱਟ ਵਸੇ ਪਰਮਾਤਮਾ ਨੂੰ ਫੀਲ ਕਰਨ ਲੱਗ ਜਾਂਦਾ ਹੈ ਜੋਗੀ ਕਹਿੰਦਾ ਹੈ ਕਿ ਮੈਂ ਸ਼ਰਾਬ ਪੀਨਾ ਮੁਕਤ ਹੋ ਜਾਂਦਾ ਮੈਂ ਸ਼ਰਾਬ ਪੀ ਕੇ ਕਹਿੰਦੇ ਬੈਕੁੰਠ 'ਚ ਚਲਿਆ ਜਾਂਦਾ ਕਹਿੰਦੇ ਤੇਰੇ ਵਾਲੇ ਬੈਕੁੰਠ ਦੀ ਅਤੇ ਤੇਰੇ ਵਾਲੀ ਮੁਕਤੀ ਦੀ ਸਾਨੂੰ ਲੋੜ ਨਹੀਂ ਮੈਂ ਤੇ ਘੱਟ ਘੱਟ ਵਿੱਚ ਵਸਿਆ ਪਰਮਾਤਮਾ ਮੰਨਦਾ ਮੈਂ ਤੇਰੇ ਵਾਲੀ ਮੁਕਤੀ ਨਹੀਂ ਚਾਹੀਦੀ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਜਿਹੜਾ ਇਹਦੇ ਨਾਲ ਉਹਦੇ ਦਰਸ਼ਨ ਘੱਟ ਘੱਟ ਵਿੱਚ ਵਸੇ ਦੇ ਦਰਸ਼ਨ ਕਰਦਾ ਹੈ ਆਸ਼ਕ ਜਿਹੜਾ ਉਹਦਾ ਹੋ ਜਾਏ ਉਹ ਜੋਗੀਆਂ ਵਾਲੀਆਂ ਮੁਕਤੀਆਂ ਅਤੇ ਜੋਗੀਆਂ ਵਾਲੇ ਬੈਕੁੰਠਾਂ ਦੀ ਜਿਹੜੀ ਸ਼ਰਾਬ ਪੀ ਕੇ ਮਿਲਦੇ ਹੈ ਉਹਦੀ ਲੋੜ ਨਹੀਂ ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਠ ਹੈ ਕਰੇ ਅੱਗੇ
ਸਿਫ ਤੀਰਤਾ ਸਦ ਬੈਰਾਗੀ ਜੂਏ ਜਨਮ ਨਹਾਰੇ
ਜਿਹੜਾ ਮਾਲਕ ਦੀ ਸਿਫਤ ਵਿੱਚ ਲੱਗਿਆ ਹੋਇਆ ਸੁਰਤ ਕਰਕੇ ਮਨ ਕਰਕੇ ਸਦਾ ਸਿਫਤ ਕਰਦਾ ਰਹਿੰਦਾ ਹੈ ਆਪਣੇ ਜੀਵਨ ਨੂੰ ਜੂਏ ਵਾਂਗੂ ਹਾਰਦਾ ਨਹੀਂ ਜ਼ਿੰਦਗੀ ਐਵੇਂ ਬੇਰਸੀ ਨਹੀਂ ਲੰਘਾਉਂਦਾ ਹਾਰਦਾ ਨਹੀਂ ਐਵੇਂ ਹੀ ਸਾਰੇ ਜਨਮ ਨੂੰ ਬੇਅਰਥ ਨਹੀਂ ਕਰਦਾ ਜ਼ਿੰਦਗੀ ਨੂੰ ਮਾਣਦਾ ਹੈ ਚੱਖਦਾ ਹੈ ਸਵਾਦ ਲੈਂਦਾ ਜ਼ਿੰਦਗੀ ਦਾ ਪਸ਼ੂਆਂ ਵਾਂਗੂ ਜ਼ਿੰਦਗੀ ਨਹੀਂ ਜਿਉਂਦਾ ਕਹਿੰਦੇ ਉਹ ਪਸ਼ੂ ਨਹੀਂ ਬਣਦਾ ਜੀ ਨਹੀਂ ਤੇ ਸਾਡੇ ਆਪਾਂ ਤੇ ਪਸ਼ੂਆਂ ਵਾਲੀ ਜ਼ਿੰਦਗੀ ਬਹੁਤੇ ਜਿਉਣ ਵਾਲੇ ਆ ਪਰ ਜਿਹੜਾ ਕਹਿੰਦੇ ਸਮਝ ਨਾਲ ਜ਼ਿੰਦਗੀ ਜਿਉਂਦਾ ਉਹਦਾ ਤੇ ਜ਼ਿੰਦਗੀ ਜਿਉਣ ਦਾ ਐਕਸਪੀਰੀਅੰਸ ਹੀ ਵੱਖਰਾ ਹੁੰਦਾ ਤਜਰਬੇ ਹੀ ਉਹਦੇ ਵੱਖਰੇ ਹੁੰਦੇ ਆ ਹਾਂਜੀ
ਕਹੋ ਨਾਨਕ ਸੁਣ ਭਰ ਥਰ ਜੋਗੀ ਖੀਵਾ ਅੰਮ੍ਰਿਤ ਧਾਰੇ
ਗੁਰੂ ਸਾਹਿਬ ਕਹਿੰਦੇ ਆ ਉਹ ਜੋਗੀ ਆ ਸੁਣ ਮੈਨੂੰ ਜਿਹੜਾ ਮੈਂ ਜਿਹੜਾ ਖੀਵਾ ਹੋਇਆ ਨਾ ਜਿਹੜਾ ਮੈਨੂੰ ਨਸ਼ਾ ਚੜਿਆ ਮੇਰੀ ਜਿਹੜੀ ਸੁਰਤ ਖੀਵੀ ਹੈ ਇਹ ਗਿਆਨ ਅੰਮ੍ਰਿਤ ਛਕਣ ਕਰਕੇ ਹੈ ਜਿਨ੍ਹਾਂ ਗੁਰਬਾਣੀ ਮਨ ਪਾਈਆ ਅੰਮ੍ਰਿਤ ਛਕ ਸਕੇ ਇਸ ਕਰਕੇ ਆਪਾਂ ਵੀ ਅੰਮ੍ਰਿਤ ਨਾਮ ਨਿਧਾਨ ਹੈ ਅੰਮ੍ਰਿਤ ਕਿਹੜਾ ਹੈ ਨਾਮ ਤੇ ਨਾਮ ਕੀ ਹੈ ਗਿਆਨ ਰਲ ਮਿਲ ਕੇ ਵਿਚਾਰਿਆ ਕਰੀਏ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਰਲ ਮਿਲ ਕੇ ਵਿਚਾਰ ਕਰੋ ਮਿਲ ਮਿਲ ਪੀਵੋ ਮਿਲ ਪੀਵੋ ਭਾਈ ਜਿਸ ਸਿਮਰਤ ਸੁੱਖ ਪਾਈਏ ਸਭ ਤਿਖਾ ਬੁਝਾਈ ਇੱਛਾਵਾਂ ਆਪਣੇ ਆਪ ਹੀ ਜਿਹੜੀ ਅੰਦਰ ਤੜਫਣਾ ਆਪੇ ਹੀ ਖਤਮ ਹੋ ਜਾਏ ਅਕਲ ਲਈਏ ਵਿਚਾਰ ਕਰਿਆ ਕਰੀਏ ਇੱਦਾਂ ਬਹਿ ਕੇ ਡਿਸਕਸ਼ਨ ਹੋਵੇ ਵਿਚਾਰ ਹੋਵੇ ਸਮਝ ਆਵੇ ਤਾਂ ਕਰਕੇ ਮੈਂ ਤਾਂ ਇਹ ਚਾਹੁੰਦਾ ਹਾਂ ਬਈ ਪਿਆਰਿਓ ਦੀਵਾਨ ਬੜੇ ਸਾਲ ਹੋ ਗਏ ਲਾਉਂਦਿਆਂ ਨੂੰ 20 ਸਾਲ ਮੈਨੂੰ ਹੋ ਗਏ ਪਰ ਮੈਂ ਚਾਹੁੰਦਾ ਹਾਂ ਵੀ ਫਿਊਚਰ ਵਿੱਚ ਕਦੇ ਇਦਾਂ ਦੇ ਪਲਾਨ ਹੋਣੇ ਚਾਹੀਦੇ ਸਾਂਝ ਹੋਵੇ ਤੁਹਾਡੇ ਵਿਚਾਰ ਮੈਂ ਸੁਣਾ ਮੇਰੀਆਂ ਗੱਲਾਂ ਤੁਸੀਂ ਸੁਣੋ ਇੱਕ ਦੂਜੇ ਦੇ ਨਾਲ ਗੱਲਬਾਤ ਹੋਵੇ ਜਿਹਦੇ 'ਚੋਂ ਬਹੁਤ ਕੁਛ ਨਿਕਲ ਸਕਦਾ ਕਿੰਨਿਆਂ ਦੇ ਸਵਾਲ ਹੈ ਹੁਣ ਇੱਥੇ ਸਿਰਫ ਮੈਂ ਬੋਲਦਾ ਇਕੱਲਾ ਤੁਸੀਂ ਸੁਣੀ ਜਾਂਦੇ ਹੋ ਤੇ ਕਈਆਂ ਦੇ ਅੰਦਰ ਕਿੰਨੇ ਕੁਐਸਚਨ ਖੜ੍ਹੇ ਹੁੰਦੇ ਹੈ ਮੈਂ ਇਹ ਚਾਹੁੰਦਾ ਹਾਂ ਵੀ ਸਾਰੇ ਬੋਲਣ ਸਾਰੇ ਗੱਲ ਕਰਨ ਆਪੋ ਆਪਣੀ ਗੱਲ ਸਾਰੇ ਰੱਖਣ ਡਿਸਕਸ਼ਨ ਹੋਵੇ ਵਿਚਾਰ ਹੋਵੇ ਇੱਕ ਦੂਜੇ ਨਾਲ ਗੱਲਬਾਤ ਕਰੀਏ ਇੱਦਾਂ ਦਾ ਪਲੈਨ ਬਣਨਾ ਚਾਹੀਦਾ ਆਉਣ ਵਾਲੇ ਸਮੇਂ ਵਿੱਚ ਇਹ ਕੋਸ਼ਿਸ਼ ਜ਼ਰੂਰ ਕਰਨੀ ਹੈ ਜ਼ਿੰਦਗੀ 'ਚ। ਮੈਂ ਤਾਂ ਪਿਛਲੇ ਸਾਲ ਬੋਲਿਆ ਵੀ ਸੀ ਵੀ ਵਿਸਾਖੀ ਤੋਂ ਬਾਅਦ ਸਾਡੇ ਉੱਥੇ ਵੀ ਮੈਂ ਸਾਰੇ ਜਿਹੜੇ ਕਾਲਜਾਂ ਵਾਲੇ ਹੈ ਜਿਹੜੇ ਬੱਚੇ ਗੱਲ ਕਰਨੀ ਚਾਹੁੰਦੇ ਵੀਰ ਹੈ ਜਿਹੜੇ ਸਾਡੇ ਉਹ ਆਉਣ ਉਹ ਸਾਨੂੰ ਵੀ ਦੱਸਣ ਅਤੇ ਸਾਡੀ ਵੀ ਸੁਣਨ ਬੈਠ ਕੇ ਗੱਲਬਾਤ ਕਰੀਏ। ਮੈਂ ਕਿਹਾ ਸੀ ਵੀ ਘੱਟ ਤੋਂ ਘੱਟ ਸਾਲ ਇੱਕ ਦੀਵਾਨ ਬੰਦ ਕਰ ਦਈਏ ਗੱਲਬਾਤ ਸਟਾਰਟ ਕਰੀਏ ਉਹਦੇ 'ਚੋਂ ਬਹੁਤ ਕੁਛ ਨਿਕਲਦਾ ਕਿੰਨੇ ਕੁਐਸਚਨ ਨੇ ਜਿਹੜੇ ਅੰਦਰ ਉੱਠਦੇ ਹੈ ਜਿਹੜੀ ਗੱਲ ਕਰਕੇ ਹੀ ਹੱਲ ਹੁੰਦੇ ਸਮਝ ਆਉਂਦੀ ਹੈ ਕਿੰਨਾ ਕੁਛ ਹੈ ਜਿਹੜਾ ਅੰਦਰ ਚੱਲਦਾ ਰਹਿੰਦਾ ਸਾਡੇ 'ਤੇ ਇੱਕ ਹੈ ਬਸ ਇੱਕ ਪਾਸੜ ਗੱਲ ਹੋ ਰਹੀ ਹੈ ਇੱਥੇ ਮੈਂ ਦੱਸ ਰਿਹਾ ਤੁਸੀਂ ਸਾਰੇ ਸੁਣੀ ਜਾਂਦੇ ਪਰ ਕਿੰਨੇ ਆ ਜਿਹੜੇ ਬੱਚਿਆਂ ਦੇ ਅੰਦਰ ਕਿੰਨੇ ਕੁਐਸਚਨ ਉੱਠਦੇ ਆ ਸੋ ਹੌਲੀ ਹੌਲੀ ਇੱਦਾਂ ਦਾ ਕੁਛ ਚਾਹੀਦਾ ਹੈ ਆਉਣ ਵਾਲੇ ਸਮੇਂ ਵਿੱਚ ਇੱਦਾਂ ਦਾ ਕੋਈ ਪਲਾਨ ਬਣਾਉਣਾ ਚਾਹੀਦਾ ਕਿ ਗੱਲਬਾਤ ਹੋਵੇ ਡਿਸਕਸ਼ਨ ਹੋਵੇ ਵਿਚਾਰ ਹੋਵੇ ਇਹਨੂੰ ਕਹਿੰਦੇ ਆ ਅੰਮ੍ਰਿਤ ਨਾਮ ਨਿਧਾਨ ਹੈ ਗਿਆਨ ਅੰਮ੍ਰਿਤ ਹੈ ਨਾ ਜਿਹੜਾ ਇਹ ਬੜਾ ਵੱਡਾ ਖਜ਼ਾਨਾ ਹੈ ਨੌਲੇਜ ਹੈ ਜਿਹੜੀ ਅਤੇ ਇਹਨੂੰ ਕੀ ਕਰੋ ਮਿਲ ਪੀਵੋ ਭਾਈ ਮਿਲ ਕੇ ਪੀਵੋ ਸਮਝੋ ਅੰਦਰ ਲੈ ਕੇ ਜਾਓ ਪੀ ਲਓ ਨਵੇਂ ਤੋਂ ਨਵੀਂ ਰਲ ਮਿਲ ਕੇ ਵਿਚਾਰ ਕਰੋ ਅਤੇ ਤੁਸੀਂ ਕਿਸੇ ਵੀ ਟੌਪਿਕ 'ਤੇ ਡਿਸਕਸ਼ਨ ਕਰੋਗੇ ਵਿੱਚੋਂ ਬਹੁਤ ਕੁਛ ਨਿਕਲਦਾ ਵੱਡੀਆਂ ਵੱਡੀਆਂ ਕੰਪਨੀਆਂ ਨਵੇਂ ਮਾਡਲ ਤਿਆਰ ਕਰਦੀਆਂ ਕਿੱਡੀ ਡਿਸਕਸ਼ਨ ਕਰਦੀਆਂ ਕਿੰਨੀ ਕਿੰਨੀ ਲੰਮੀ ਵਿਚਾਰ ਹੁੰਦੀ ਹੈ ਕਿੰਨੇ ਕਿੰਨੇ ਬੰਦੇ ਬੈਠਦੇ ਆ ਗੱਲਬਾਤ ਕਰਦੇ ਆ ਗੱਲਬਾਤ 'ਚੋਂ ਕਿੰਨਾ ਕੁਝ ਨਿਕਲਦਾ ਗੱਲਬਾਤ 'ਚੋਂ ਹੀ ਨਿਕਲਦਾ ਸਾਡੀ ਕੌਮ ਦੇ ਵਿੱਚ ਸਿਆਣਿਆਂ ਦੀ ਕਮੀ ਕੋਈ ਨਹੀਂ ਪਰ ਉਹਨਾਂ ਨੂੰ ਪੁੱਛਦਾ ਨਹੀਂ ਕੋਈ ਉਹਨਾਂ ਦੀ ਗੱਲਬਾਤ ਹੀ ਨਹੀਂ ਸੁਣਦਾ ਕੋਈ ਬਾ ਮੇਰੇ ਵਰਗਾ ਢਾਡੀ ਹੈ ਮੇਰੇ ਵਰਗਾ ਰਾਗੀ ਹੈ ਮੇਰੇ ਵਰਗਾ ਪ੍ਰਚਾਰਕ ਹੈ ਉਹ ਪੜ੍ਹਿਆ ਅਨਪੜ੍ਹ ਹੈ ਕੋਈ ਮਤਲਬ ਨਹੀਂ ਸਟੇਜ 'ਤੇ ਬੈਠਾ ਬੋਲਦਾ $10 ਰੱਖੋ $5 ਰੱਖੋ ਗੱਲ ਖਤਮ ਬਸ ਹੋ ਰਿਹਾ ਇੱਧਰ ਵਾਲੇ ਪਾਸੇ ਹੋਣਾ ਚਾਹੀਦਾ ਇੱਦਾਂ ਦੀ ਗੱਲਬਾਤ ਹੋਣੀ ਚਾਹੀਦੀ ਹੈ ਤੁਹਾਡੇ ਬੱਚੇ ਇੱਦਾਂ ਦੀ ਸਲਾਹ ਦੇ ਸਕਦੇ ਆ ਜਿਹੜੀ ਆਪਾਂ ਸੋਚ ਵੀ ਨਹੀਂ ਸਕਦੇ ਇੱਥੇ ਨਿਆਣੇ ਇੱਦਾਂ ਦੇ ਦਿਮਾਗੀ ਹੈ ਇੰਨੇ ਤੇਜ਼ ਹੈ ਬਹੁਤ ਸੋਹਣੇ ਸੋਹਣੇ ਕੁਐਸਚਨ ਇਹਨਾਂ ਦੇ ਦਿਮਾਗ 'ਚ ਆਉਂਦੇ ਆ ਅਨਸਰ ਵੀ ਦੇ ਸਕਦੇ ਇੱਦਾਂ ਦੇ ਨਹੀਂ ਬਹੁਤ ਤੇਜ਼ ਹੈ ਤਾਂ ਕਰਕੇ ਪਿਆਰਿਓ ਟਰਾਈ ਕਰੀਏ ਆਪਾਂ ਆਉਣ ਵਾਲੇ ਸਮੇਂ 'ਚ ਵੀ ਮਿਲ ਪੀਵੋ ਭਾਈ ਦਾ ਮਤਲਬ ਸਮਝੀਏ ਅਸੀਂ ਜਿੰਨਾ ਪੀਤਾ ਜਾਂਦਾ ਹੈ ਸਮਝ ਲਈ ਜਾਂਦੀ ਹੈ ਸਮਝੋ ਕੋਸ਼ਿਸ਼ ਕਰੋ ਜਿਹਦੇ ਵਿੱਚੋਂ ਬਹੁਤ ਕੁਛ ਨਿਕਲ ਕੇ ਸਾਡੇ ਸਾਹਮਣੇ ਆਵੇ ਡਿਸਕਸ਼ਨ ਹੋਵੇ ਵਿਚਾਰ ਹੋਵੇ ਘੰਟਾ ਬੈਠੋ ਦੋ ਘੰਟੇ ਬੈਠੋ ਚਾਰ ਘੰਟੇ ਬੈਠੋ ਗੱਲਬਾਤ ਕਰੋ ਆਓ ਆਪਾਂ ਸਾਰਿਆਂ ਨੇ ਆਉਣ ਵਾਲੇ ਦੀਵਾਨਾਂ ਵਿੱਚ ਵੱਧ ਚੜ੍ਹ ਕੇ ਪਹੁੰਚ ਕੇ ਹਾਜ਼ਰੀ ਭਰਨੀ ਹੈ ਅੱਜ ਥੋੜ੍ਹਾ ਜਿਹਾ ਟਕਾ ਘੱਟ ਬਣਿਆ ਪਤਾ ਨਹੀਂ ਅਤੇ ਬੱਚਿਆਂ ਦਾ ਵੀ ਥੋੜ੍ਹਾ ਜਿਹਾ ਵਿੱਚ ਸੀ ਪਰ ਚਲੋ ਫਿਰ ਵੀ ਜਿੰਨੇ ਕੁ ਆਪਾਂ ਬੈਠੇ ਸੀ ਸਾਰੇ ਕੋਸ਼ਿਸ਼ ਕਰਦੇ ਹੀ ਰਹੇ ਹਾਂ ਟਰਾਈ ਕਰਦੇ ਰਹੇ ਆਓ ਕੱਲ੍ਹ ਚਾਰ ਦਿਨ ਅਜੇ ਸਮਝ ਲਓ ਇਸ ਪੰਡਾਲ ਦੇ ਬਾਕੀ ਹੈ ਵੱਧ ਚੜ੍ਹ ਕੇ ਪਹੁੰਚ ਕੇ ਆਪਾਂ ਰਲ ਮਿਲ ਕੇ ਲਾਹਾ ਪ੍ਰਾਪਤ ਕਰੀਏ ਸਾਰੇ ਵੱਧ ਚੜ੍ਹ ਕੇ ਹਾਜ਼ਰੀ ਭਰੀਏ ਕਈ ਬੇਨਤੀਆਂ ਕਰਨ ਨੂੰ ਮਨ ਕਰਦਾ ਪਰ ਆਪਾਂ ਹੌਲੀ ਹੌਲੀ ਜਿਵੇਂ ਜਿਵੇਂ ਅੱਗੇ ਆਉਣ ਵਾਲੇ ਸਮੇਂ 'ਚ ਕਰਾਂਗੇ ਚੇਤਾ ਰੱਖਿਓ ਨਾਮ ਗਿਆਨ ਰਲ ਮਿਲ ਕੇ ਵਿਚਾਰ ਕਰੀਏ ਅਤੇ ਹਰ ਵੇਲੇ ਨਾਮ ਜਪੀਏ ਹਰ ਵੇਲੇ ਯਾਦ ਰੱਖੀਏ ਹਰ ਵੇਲੇ ਸਿਮਰਨ ਕਰੀਏ ਘੰਟਾ ਦੋ ਘੰਟੇ ਤਾਂ ਕਰ ਲਾਂਗੇ ਪਰ ਹਰ ਵੇਲੇ ਕਰਨ ਵਾਲੇ ਪਾਸੇ ਤੁਰੀਏ ਸਿਮਰਨ ਦੇ ਵਿਰੁੱਧ ਨਹੀਂ ਪਰ ਮੈਂ ਹਰ ਵੇਲੇ ਵਾਲਾ ਚਾਹੁੰਦਾ ਘੰਟਾ ਦੋ ਘੰਟੇ ਵਾਲਾ ਨਹੀਂ ਪੰਜ ਸੱਤ ਘੰਟਿਆਂ ਵਾਲਾ ਨਹੀਂ ਹਰ ਵੇਲੇ ਹਰ ਸਮੇਂ ਹਰ ਵੇਲੇ ਯਾਦ ਰੱਖੋ ਜਿਵੇਂ ਆਸਟ੍ਰੇਲੀਆ 'ਚ ਰਹਿਣ ਵਾਲੇ ਆ ਆਸਟ੍ਰੇਲੀਆ ਦਾ ਕਾਨੂੰਨ ਤੈਨੂੰ ਯਾਦ ਹੈ ਬੱਚੇ ਤੈਨੂੰ ਯਾਦ ਹੈ ਮਾਪੇ ਤੈਨੂੰ ਯਾਦ ਹੈ ਇੱਦਾਂ ਹੀ ਪਰਮਾਤਮਾ ਨੂੰ ਵੀ ਯਾਦ ਰੱਖ ਉਹ ਹਰ ਪਾਸੇ ਹਰ ਥਾਂ 'ਤੇ ਹੈ ਅਸੀਂ ਉਹਦਾ ਰੂਪ ਹਾਂ ਕੁਦਰਤ ਦੇ ਰੂਪ ਵਿੱਚ ਵਸਿਆ ਹੋਇਆ ਘੱਟ ਘੱਟ ਵਿੱਚ ਵਸਿਆ ਹੋਇਆ ਜਰੇ ਜਰੇ ਵਿੱਚ ਵਸਿਆ ਹੋਇਆ ਉਹਨੂੰ ਧਿਆਨ 'ਚ ਰੱਖ ਸਭੈ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਦੇ ਉਹਨੂੰ ਯਾਦ ਰੱਖੀਏ ਆਓ ਆਉਣ ਵਾਲੇ ਦਿਨਾਂ 'ਚ ਬਾਕੀ ਗੱਲ ਕਰਾਂਗੇ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਫਿਰ ਅਰਦਾਸ 'ਚ ਜੁੜਦੇ ਹਾਂ ਫਿਰ ਸਾਰਿਆਂ ਨੇ ਮੁੱਖ ਵਾਕ ਸੁਣ ਕੇ ਫਿਰ ਚੱਲਦਾ ਪਾਉਣਾ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ ਪੰਜ ਕੁ ਮਿੰਟ ਨਾਲ ਕੋਈ ਫਰਕ ਪੰਜ ਕੁ ਮਿੰਟ ਸਿਰਫ ਬੈਠੋ ਪੰਜ ਕੁ ਮਿੰਟ ਟਕਾ ਰੱਖਿਓ ਆਨੰਦ ਸਾਹਿਬ ਅਰਦਾਸ ਫਿਰ ਆਪਾਂ ਚੱਲੇ ਪਾਉਂਦੇ ਹਾਂ ਫਿਰ ਬੇਨਤੀ ਕਰਦਾ ਜਰਾ ਵੇਲੇ ਨਾਲ ਆ ਜਾਇਆ ਕਰੋ ਥੋੜ੍ਹਾ ਜਿਹਾ ਵਧੀਆ ਲੱਗਦਾ ਹੈ ਕਹੀ ਤਾਂ ਕਹਿ ਤਾਂ ਰੋਜ਼ ਹੀ ਰਿਹਾ ਪਰ ਮੈਨੂੰ ਪਤਾ ਵੀ ਕੋਈ ਟ੍ਰੈਫਿਕ 'ਚ ਫਸ ਗਿਆ ਲੇਟ ਹੋ ਗਿਆ ਜੇ ਥੋੜ੍ਹਾ ਜਿਹਾ ਵੇਲੇ ਨਾਲ ਆ ਜਾਇਆ ਕਰੋ ਫਿਰ ਜ਼ਿਆਦਾ ਚੰਗਾ ਆਓ ਗੱਜ ਕੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਪਾਇਆ ਸਹਿਜ ਜਿਤੀ ਮਨ ਵਧੀਆ ਵਾਧਾ
ਸ੍ਰੀ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਕਾ ਬਣਿਆਏ
ਸਭੋ ਤਾਂ ਗਾਵੋ ਹਰੀ
ਕਹਿ ਨਾਨ ਆਨੰਦ ਹੋਆ ਸਤਿਗੁਰੂ ਮੈਂ ਪਾਰ
ਤੂੰ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਤੂੰ ਮਨ ਮੇਰੇ ਦੂਤ ਸਭ ਵਿਸਾਰਣਾ
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ
ਸਭ ਨਗਲਾ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ
ਕਹਿ ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਲ
ਸਾਚੇ ਸਾਹਿਬ ਕਿਆ ਨਾਹੀ ਘਰ ਤੇਰੇ
ਘਰ ਤਾਂ ਤੇਰੇ ਸਭ ਕੁਛ ਹੈ
ਸਦਾ ਸਿਮਤ ਸਲਾਹ ਤੇਰੀ ਨਾਮ ਮਨ ਸਾਹਿਬ
ਨਾਮ ਜਿਨ ਕੈ ਮਨੋ ਵਸਿਆ ਵਾਜੇ ਸ਼ਬਦ ਬਨੇਰੇ
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ
ਮੇਰਾ ਆਧਾਰੋ ਸਾਚ ਦਾ ਮੇਰਾ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ
ਸ਼ਾਂਤ ਸੁਖ ਮਨ ਆਏ ਉਸੇ ਅਜਿਹੀ ਛਾ ਸਭ
ਪੁਜਾਈਆਂ ਕਹਿ
ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ
ਰਾਮ ਨਿਰਾਇਆ ਕਰੋ ਵਾਜੇ ਪੰਚ ਸ਼ਬਦ ਜਿਤ ਕਰ ਸੁਭਾਵੇ
ਹਰ ਸੁਭਗ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ
ਪੰਚ ਰੂਪ ਵਸ ਕੀਤੇ ਕਾਲ ਕੰਠ
ਸੁਰ ਕਰਮ ਭਾਇ ਸੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ
ਕਹਿ ਨਾਨਕ ਤੈ ਸੁਣੋ ਅਨੰਦ ਕਰਿ ਅਨਹਦ ਵਾਜੇ
ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ
ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ
ਬਿਨ ਵੰਤ ਨਾਨਕ ਗੁਰ ਚਰਨ ਲਾਗੇ ਵਾਜੇ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
ਜਿਸ ਰਾਹ ਕੋਇ ਲਾਈ ਆਇਆ ਖਿਲੈ ਸਗਲ ਜਗ
ਚੰਗਿਆਈਆਂ ਮੁਰਿਆਈਆਂ ਮਾਤੇ ਧਰਮ ਹਬੂਰ
ਪਰਨੀ ਆਪੋ ਆਪਣੀ ਤੇ ਨੇੜਾ ਕੇ ਦੂਰ
ਜਿਨੀ ਨਾਮ ਤੇ ਆਇਆ ਕਹਿ ਸਕਤਾ
ਨਾਮ ਤੇ ਮੁਖੇ ਉਜਲੇ ਕੇਤੀ ਛੁੱਟੀ ਨਾ
ਜਿਨੀ ਨਾਮ ਤੇ ਆਇਆ ਕਹੇ ਮਸਕਤ ਕਾਲ
ਨਾਮ ਤੇ ਮੁਖੇ ਉਜਲੇ ਕੇਤੀ ਛੁੱਟੀ ਨਾ
ਜਿਨੀ ਨਾਮ ਤੇ ਆਇਆ ਕਹੇ ਮਸਕਤ
ਨਾਮ ਤੇ ਮੁਖੇ ਉਜਲੇ ਕੇਤੀ ਛੁੱਟੀ ਨਾ
ਜਿਹੜਿਆਂ ਨੇ ਮਿਹਨਤਾਂ ਕੀਤੀਆਂ ਹੁਣ ਨਾਮ ਧਿਆਉਣ ਵਾਲੇ ਸਾਡੇ ਵਰਗੇ ਕਈ ਵਿਹਲਿਆਂ ਨੂੰ ਦਿਮਾਗ 'ਚ ਲਈ ਆਉਂਦੇ ਆ ਪਰ ਜਿਹੜੇ ਬੰਦਿਆਂ ਨੇ ਮਿਹਨਤਾਂ ਕੀਤੀਆਂ ਆਪ ਵੀ ਸੌਖੇ ਹੋਏ ਸਮਾਜ ਨੂੰ ਵੀ ਸੌਖਾ ਕੀਤਾ ਇੱਦਾਂ ਦੇ ਕਿੰਨੇ ਸਾਇੰਟਿਸਟ ਹੋਣਗੇ ਕਿੰਨੇ ਬੰਦੇ ਮਿਹਨਤੀ ਉਮਰਾਂ ਲਾਤੀਆਂ ਜਿਨ੍ਹਾਂ ਨੇ ਇੱਕ ਕਮਰੇ 'ਚ ਬਹਿ ਕੇ ਹੀ ਖੋਜ ਕਰੀ ਗਿਆ ਕਰੀ ਗਿਆ ਕਰੀ ਗਿਆ ਫਿਰ ਕਾਢ ਕੱਢੀ ਦੁਨੀਆਂ ਨੂੰ ਸੌਖਾ ਕੀਤਾ ਉਹਨੇ ਮਿਹਨਤਾਂ ਕਰਨ ਵਾਲੇ ਉਹ ਵੀ ਸਾਡੇ ਦਿਮਾਗ 'ਚ ਆਉਣੇ ਚਾਹੀਦੇ ਆ ਨਾ ਯਾਰ ਮੇਰੇ ਵਰਗੇ ਬੰਦੇ ਦਿਓ ਨਾਮ ਜਪਿਆ ਜੀ ਇਹਨਾਂ ਨੇ ਉਹਨਾਂ ਨੂੰ ਯਾਦ ਕਰਦੇ ਆ ਜਿਹਨੇ ਸਾਰੀ ਜ਼ਿੰਦਗੀ 50 ਸਾਲ ਅੰਦਰ ਹੀ ਵੜ ਕੇ ਖੋਜ ਹੀ ਕਰੀ ਗਿਆ ਕਰੀ ਗਿਆ ਕਰੀ ਗਿਆ ਜਿਹਨਾਂ ਨੇ ਆ ਲਾਈਟ ਪੈਦਾ ਕੀਤੀ ਹੈ ਬਣਾਈ ਹੈ ਕੀ ਨਾਮ ਸੀ ਉਹਦਾ ਉਹਦੇ 'ਚ ਬੋਲ
ਆਈਨਸਟਾਈਨ
ਹਾਂ ਇਹੋ ਜਿਹੇ ਬੰਦੇ ਜਿਨ੍ਹਾਂ ਨੇ ਸਮਝ ਲਈ ਤੇ ਉਹ ਵੇਖੋ ਮਿਹਨਤ ਕੀਤੀ ਇਹ ਕਦੋਂ ਆਉਣਗੇ ਸਾਡੇ ਦਿਮਾਗ ਉਹਨਾਂ ਨੇ ਨਹੀਂ ਮਿਹਨਤ ਕੀਤੀ ਜਦੋਂ ਨਾਮ ਦੀ ਗੱਲ ਆਉਂਦੀ ਹੈ ਫਿਰ ਸਾਡੇ ਵਰਗਿਆਂ ਨੂੰ ਚੇਤਾ ਕਰੋ ਵੀ ਇਹ ਬੜੇ ਨਾਮ ਜਪਦੇ ਉਹ ਸਮਝ ਵਾਲੇ ਕਿੱਧਰ ਗਏ ਦੁਨੀਆਂ ਨੂੰ ਅੱਗੇ ਲੈ ਕੇ ਜਾ ਰਹੇ ਆ ਜਿਹੜੇ ਜਾਣਗੇ ਉਹ ਸਭ ਆਉਣੇ ਚਾਹੀਦੇ ਸਾਡੇ ਦਿਮਾਗ ਉਹਨਾਂ ਦੀ ਵੀ ਕਦਰ ਕਰਨੀ ਚਾਹੀਦੀ ਹੈ ਸਮਝ ਲੈ ਕੇ ਆਪ ਵੀ ਭਲ ਆਪ ਵੀ ਸੌਖੇ ਹੋ ਜਾਂਦੇ ਆ ਤੇ ਲੋਕਾਂ ਨੂੰ ਵੀ ਸੌਖੀਆਂ ਕਰ ਦਿੰਦੇ ਆ ਸੌਖੇ ਹੁਣ ਇੱਥੇ ਜੇ ਦੀਵੇ ਬਲਦੇ ਹੁਣ ਬਣੇ ਕੀ ਸਾਡਾ ਲਾਈਟ ਹੀ ਨਾ ਹੋਵੇ ਆਸਟ੍ਰੇਲੀਆ 'ਚ ਕੀ ਕਰੀਏ ਕਦੇ ਹੈ ਹੀ ਨਹੀਂ ਸੀ ਅੱਜ ਤੋਂ 100 ਸਾਲ 150 ਸਾਲ ਪਹਿਲਾਂ ਕੀ ਸੀ ਇੱਥੇ ਪਰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਤਾਂ ਕਰਕੇ ਜਿੰਨੀ ਜਿਨ੍ਹਾਂ ਨੇ ਗਿਆਨ ਲਿਆ ਫਿਰ ਮਿਹਨਤ ਕੀਤੀ ਪ੍ਰੈਕਟਿਸ ਕੀਤੀ ਕਿੱਥੇ ਤੱਕ ਚਲੇ ਗਏ ਆਪ ਵੀ ਸੌਖੇ ਹੋ ਗਏ ਆਪਣਾ ਮੁੱਖ ਤੇ ਉਜਲਾ ਹੋਇਆ ਹੀ ਕਈਆਂ ਨੂੰ ਸੌਖੇ ਕਰ ਗਏ ਹੋਰ ਕੀਤੀ ਇੱਕ ਜਗ੍ਹਾ ਸਲੋਕ ਆਉਂਦਾ ਉੱਥੇ ਆਉਂਦਾ ਹੋਰ ਕੀਤੀ ਛੁੱਟੀ ਨਾਲ ਇੱਥੇ ਸਿਰਫ ਏਦਾਂ ਹੀ ਹੈ ਜਿੰਨੀ ਨਾਮ ਧਿਆਏ ਆ ਗਏ ਮੁਸ਼ਕਤ ਕਾਲ
ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਫਤਿਹ ਹੁਣ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ